ਬਹੁਤ ਲੋਕ ਨਾ ਬਿਜ਼ਨਸ ਦੇ ਵਿੱਚ ਸਟ੍ਰੈਸਡ ਰਹਿੰਦੇ ਨੇ, ਜਾਂ ਤਾਂ ਉਹਨਾਂ ਨੂੰ ਕੋਈ ਸਹੀ ਸਲਾਹ ਨਹੀਂ ਮਿਲਦੀ, ਜਾਂ ਉਹਨਾਂ ਨੂੰ ਕਿਸੇ ਔਨਲਾਈਨ ਬਿਜ਼ਨਸ ਗੁਰੂ ਦਾ ਕੋਰਸ ਖਰੀਦਣਾ ਪੈਂਦਾ। ਪਰ ਅੱਜ ਤੁਸੀਂ ਮੇਰਾ ਵੀਰ ਬਹੁਤ ਲੱਕੀ ਹੋ, ਪਤਾ ਕਿਉਂ? ਕਿਉਂਕਿ ਅੱਜ ਆਪਾਂ ਨੂੰ ਜੁਆਇਨ ਕਰ ਰਹੇ ਨੇ ਵੈਸਟ ਆਸਟ੍ਰੇਲੀਆ ਦੀ ਆਡੀਓ ਵਿਜ਼ੂਅਲ ਲਾਰਜੈਸਟ ਕੰਪਨੀ ਦੇ ਫਾਊਂਡਰ। ਜੀ ਹਾਂ, ਖੁਦ ਫਾਊਂਡਰ ਪੰਜਾਬੀ ਪੌਡ 'ਤੇ ਆਏ ਨੇ। ਉਹ ਆਪਣੇ ਨਾਲ ਆਪਣੇ ਲਾਈਫ ਐਕਸਪੀਰੀਅੰਸਿਸ, ਆਪਣੇ ਬਿਜ਼ਨਸ ਦੇ ਐਕਸਪੀਰੀਅੰਸਿਸ, ਜੋ ਅਪਸ ਐਂਡ ਡਾਊਨਸ ਰਹੇ ਨੇ, ਸਾਰੇ ਸ਼ੇਅਰ ਕਰਨਗੇ, ਜਿਹਦੇ ਵਿੱਚ ਆਪਾਂ ਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ। ਚਾਹੇ ਤੁਸੀਂ ਬਿਜ਼ਨਸ ਨਹੀਂ ਰਨ ਕਰਦੇ, ਪਰ ਤਾਂ ਵੀ ਬਹੁਤ ਚੀਜ਼ਾਂ ਤੁਸੀਂ ਆਪਣੀ ਪਰਸਨਲ ਲਾਈਫ 'ਚ ਅਪਲਾਈ ਕਰ ਸਕੋਗੇ। ਅਤੇ ਇਹਨਾਂ ਦੇ ਮਲਟੀਪਲ ਸਕਸੈਸਫੁਲ ਬਿਜ਼ਨਸ ਤਾਂ ਹੈਗੇ ਹੀ ਨੇ, ਪਰ ਔਨਲਾਈਨ ਟਿਕਟੋਕ 'ਤੇ ਮਿਲੀਅਨਸ ਆਫ ਲਾਈਕਸ ਅਤੇ ਫੋਲੋਅਰਸ ਵੀ ਨੇ, ਅਤੇ ਲੋਕ ਉਹਨਾਂ ਨੂੰ ਜਾਣਦੇ ਨੇ ਸ਼ਿਕਾਂਤ ਦੇ ਨਾਂ ਤੋਂ। ਨਾਂ ਦੇ ਪਿੱਛੇ ਵੀ ਬੜਾ ਡੂੰਘਾ ਮਤਲਬ ਆ। ਸੋ ਪਲੀਜ਼ ਵੈਲਕਮ ਦ ਵਨ ਐਂਡ ਓਨਲੀ ਜਸਕੀ ਸਿੰਘ ਟੂ ਪੰਜਾਬੀ ਪੌਡ।
ਜਸਕੀ, ਥੈਂਕ ਯੂ ਸੋ ਮੱਚ, ਤੁਸੀਂ ਇਹ ਪੋਡਕਾਸਟ ਕਰਨ ਲਈ ਐਗਰੀ ਹੋਏ। ਐਂਡ ਮੈਂ ਤੁਹਾਨੂੰ ਓਨੈਸਟਲੀ ਦੱਸਣਾ ਚਾਹੁੰਦਾ ਕਿ ਬਿਫੋਰ ਰਿਸਰਚਿੰਗ ਅਬਾਊਟ ਯੂ, ਮੈਂ ਤੁਹਾਡੇ ਲਈ ਬਸ ਇਹੀ ਸੋਚਦਾ ਕਿ ਤੁਸੀਂ ਟਿਕਟੋਕ ਦੇ ਬਹੁਤ ਫੇਮਸ ਹੋ, ਜਾਂ ਫਿਰ ਤੁਹਾਡਾ ਕੇ ਟੂ ਵੀ ਆਡੀਓ ਵਿਜ਼ੂਅਲ ਬਿਜ਼ਨਸ ਹੈ। ਵਨ ਆਈ ਸਰਚ ਯੂ ਔਨ ਗੂਗਲ, ਗੂਗਲ 'ਤੇ ਸਰਚ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਯੂ ਹੈਵ ਬੀਨ ਰਾਈਟਿੰਗ ਬਲੌਗਸ ਫੋਰ ਅ ਲੌਂਗ ਟਾਈਮ, ਐਂਡ ਆਈ ਥਿੰਕ 2016 ਤੱਕ ਤੁਸੀਂ ਕੀਤੇ, ਉਸ ਤੋਂ ਬਾਅਦ ਮੈਨੂੰ ਪਤਾ ਨਹੀਂ, ਮੈਨੂੰ ਮਿਲੇ ਨਹੀਂ।
ਹਾਂਜੀ।
ਅਤੇ ਮੈਨੂੰ ਉਸ ਬਲੌਗਸ ਪੜ੍ਹ ਕੇ ਇੰਨਾ ਕੁਛ ਸਿੱਖਣ ਨੂੰ ਮਿਲਿਆ, ਐਂਡ ਰਿਸਰਚ ਕਰਦਾ ਕਰਦਾ ਮੈਂ ਉਹ ਸਾਰੇ ਫਿਨਿਸ਼ ਕਰ ਲਏ, ਐਂਡ ਆਈ ਥਿੰਕ ਦੇਰ ਇਜ਼ ਮੋਰ ਦੈਨ 50 ਔਰ ਸਮ 50 ਹੋਣਗੇ ਕੁਛ। ਅਤੇ ਇੱਦਾਂ ਪਤਾ ਲੱਗਾ ਕਿ ਯਾਰ ਇਹਦੇ ਤੁਹਾਡੇ ਐਜ਼ ਅ ਪਰਸਨ ਦੇ ਬਿਹਾਇੰਡ ਜੋ ਇੱਕ ਐਕਸਪੀਰੀਅੰਸ ਹੈ, ਐਂਡ ਯੂ ਨੋ ਲਾਈਕ ਐਂਡ ਦੈਟ ਉਹ ਸਾਹਮਣੇ ਆਉਂਦਾ ਜਦੋਂ ਤੁਸੀਂ ਇੰਟਰਵਿਊਸ ਕਰਦੇ ਹੋ ਸਟਰੀਟ ਦੇ ਉੱਪਰ, ਜਾਂ ਜਿਹੜੇ ਤੁਸੀਂ ਬਿਜ਼ਨਸਿਸ ਕ੍ਰੀਏਟ ਕੀਤੇ। ਅਤੇ ਤੁਸੀਂ ਕਿਤੇ ਲਿਖਿਆ ਵੀ ਹੋਇਆ ਕਿ ਯੂ ਆਰ ਅ ਪਰਫਾਰਮਰ ਜਿਹੜੇ ਬਾਅਦ 'ਚ ਇਨਵੈਸਟਰ ਬਣ ਗਏ, ਉਹਨੂੰ ਤੁਸੀਂ ਸ਼ੇਅਰ ਕਰੋਗੇ ਉਸ ਜਰਨੀ ਨੂੰ ਕਿਸ ਤਰ੍ਹਾਂ ਹੋਇਆ?
ਹਾਂਜੀ ਜ਼ਰੂਰ। ਫਸਟਲੀ ਮਿਹਰਬਾਨੀ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਇੱਥੇ ਪੰਜਾਬੀ ਪੋਡਕਾਸਟ। ਪਹਿਲੇ ਮੈਨੂੰ ਚਾਂਸ ਮਿਲੇਗਾ ਕਿ ਪੰਜਾਬੀ 'ਚ ਗੱਲ ਕਰਾਂ ਪੋਡਕਾਸਟ, ਕਦੀ ਮੈਂ ਜ਼ਿੰਦਗੀ 'ਚ ਕੀਤਾ ਨਹੀਂ। ਸੋ ਜਿਹੜੇ ਵੀ ਤੁਹਾਡੇ ਦਰਸ਼ਕ ਹੈਗੇ ਆ, ਆਡੀਅੰਸ ਹੈਗੇ ਆ, ਉਹਨਾਂ ਨੂੰ ਮੈਂ ਪਹਿਲੇ ਅਪੋਲੋਜਾਈਜ਼ ਕਰਨਾ ਚਾਹੁੰਦਾ, ਮੇਰੀ ਪੰਜਾਬੀ ਇੰਨੀ ਵਧੀਆ ਨਹੀਂ ਹੈ, ਪਰ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ। ਸੋ ਮੈਂ ਉਹ ਲਿਖਿਆ ਕਿਉਂਕਿ ਪਰਫਾਰਮਰ ਫਸਟ ਐਂਡ ਦੈਨ ਬਿਕੇਮ ਐਨ ਇਨਵੈਸਟਰ, ਕਿਉਂਕਿ ਜਦੋਂ ਦਾ ਕਦੀ ਕਦੀ ਜਾ ਕੇ ਆਪਣੀ ਸਟੋਰੀ ਦੇਖਦੇ ਹੋ ਇਨ ਰਿਵਰਸ। ਸੋ ਮੈਂ ਦੇਖ ਰਿਹਾ ਸੀਗਾ ਕਿ ਮੈਨੂੰ ਇਹ ਕਿਉਂ ਇੰਨਾ ਇੰਟਰਸਟ ਹੈਗਾ ਕਿ ਇਹ ਕੋਮੇਡੀ ਦੇ ਵਿੱਚ ਜਾ ਕੇ ਬੜਾ ਕੁਛ ਨਾ ਕੁਛ ਕੋਮੇਡੀ 'ਚ ਮੈਂ ਕਰਨਾ ਚਾਹੁੰਦਾ, ਜਾਂ ਕੋਈ ਜਿਹੜੇ ਤੁਸੀਂ ਬਲੌਗਸ ਕਹਿ ਰਹੇ, ਬਲੌਗਸ ਲਿਖਣਾ ਚਾਹੁੰਦਾ ਸੀ। ਇਨ ਬਿਟਵੀਨ ਬੜੀ ਚੀਜ਼ਾਂ ਕੀਤੀਆਂ ਜਿਹੜੇ ਕਹਿਣਾ ਵੀ ਨਹੀਂ ਚਾਹੁੰਦਾ, ਬੜਾ ਇੰਬੈਰਸਿੰਗ ਬਹੁਤ ਚੀਜ਼ਾਂ ਕੀਤੀਆਂ ਲਾਈਫ 'ਚ। ਪਰ ਆਈ ਥਿੰਕ ਜਦੋਂ ਤੁਸੀਂ ਦੇਖੋ, ਜਦੋਂ ਕੋਈ ਹੁਣ ਮੈਂ ਮੇਰੇ ਦੋ ਛੋਟੇ ਬੱਚੇ ਵੀ ਹੈਗੇ, ਉਹਨਾਂ ਨੂੰ ਦੇਖਦਾ ਹੈਗਾ, ਦੋਨਾਂ ਦੇ ਮੈਨੂੰ ਪੰਜਾਬੀ 'ਚ ਬੈਸਟ ਨਹੀਂ ਡਿਸਕ੍ਰਾਈਬ ਕਰਨਾ ਆਉਂਦਾ, ਪਰ ਮੈਂ ਇੰਗਲਿਸ਼ ਦੱਸੂਗਾ, ਇਨਹੈਰੈਂਟ ਕੈਰੇਕਟਰਿਸਟਿਕ ਉਹਨਾਂ ਦੇ ਹੈਗੇ ਆ ਆਊਟ ਆਫ ਦ ਬੋਕਸ, ਕਿ ਕੋਈ ਕੋਈ ਉਹਨਾਂ ਦੇ ਇੰਟਰਸਟ ਆਟੋਮੈਟਿਕਲੀ ਹੈਗੇ ਆ। ਸੋ ਜਦੋਂ ਮੈਂ ਛੋਟਾ ਸੀਗਾ, ਜਦੋਂ ਮੇਰੇ ਪਾਪਾ ਕੋਈ ਉਹਨਾਂ ਦੇ ਦੋਸਤ ਅਤੇ ਅੰਕਲ ਆਉਂਦੇ ਸੀ, ਬੜਾ ਪੰਜਾਬੀ ਘਰ ਦਾ ਕਾਮਨ ਬਿਹੇਵੀਅਰ ਹੈਗਾ ਕਿ ਅੱਛਾ ਅੰਕਲ ਆਇਆ, ਤੁਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਜੋਕ ਦਿਖਾਓ, ਜੋਕ ਬੋਲ ਕੇ ਦੱਸੋ, ਥੋੜ੍ਹਾ ਡਾਂਸ ਕਰੋ, ਕੁਛ ਨਾ ਕੁਛ ਉਹਨਾਂ ਨੂੰ ਐਂਟਰਟੇਨ ਕਰੋ। ਸੋ ਜਦੋਂ ਦਾ ਮੈਂ ਛੋਟਾ ਹੁੰਦਾ ਸੀਗਾ, ਮੈਨੂੰ ਜੋਕ ਲੋਕ ਜਿਹੜੇ ਅੰਕਲਸ ਆਉਂਦੇ ਸੀ, ਕੋਈ ਵੀ ਆਉਂਦਾ ਸੀ, ਦੱਸਣਾ ਬਹੁਤ ਅੱਛਾ ਲੱਗਦਾ ਸੀਗਾ। ਜਦੋਂ ਵੀ ਹੱਸਦੇ ਸੀਗੇ, ਉਸ ਤਰ੍ਹਾਂ ਦੀ ਫੀਲਿੰਗ ਕਿ ਤੁਸੀਂ ਕੁਛ ਬੜਾ ਐਡਲਟ ਨੂੰ ਤੁਸੀਂ ਹਸਾਇਆ ਹੈਗਾ, ਉਹਦਾ ਮੈਨੂੰ ਲੱਗਦਾ ਸੀਗਾ ਇਸ ਤੋਂ ਵੱਡੀ ਸੁਪਰ ਪਾਵਰ ਕੋਈ ਹੋ ਹੀ ਨਹੀਂ ਸਕਦੀ। ਅਰੇ ਨਾ, ਮੈਨੂੰ ਕਿਉਂ ਇਹ ਲੱਗਦਾ ਸੀ, ਪਰ ਮੈਨੂੰ ਬਹੁਤ ਉਹਦੇ 'ਚ ਉਹਦੇ 'ਚ ਜੋਏ ਮਿਲਦਾ ਸੀਗਾ ਕਿ ਜਦੋਂ ਕਿਸੇ ਨੂੰ ਜੋਕ ਦੱਸਦਾ, ਕੋਈ ਨਾ ਕੋਈ ਆਉਂਦਾ ਸੀ ਅਤੇ ਉਹ ਸੇਮ ਜੋਕ ਸੀਗੇ, ਬਸ ਥੋੜ੍ਹਾ ਜਿਹਾ ਉਹਨਾਂ ਨੂੰ ਚੇਂਜ ਕਰਕੇ, ਥੋੜ੍ਹਾ ਜਿਹਾ ਐਡ ਕਰਕੇ। ਬਸ ਮੈਨੂੰ ਪਤਾ ਸੀਗਾ, ਅੱਛਾ ਪਿਛਲੀ ਵਾਰੀ ਉਹ ਇਹ ਪਾਰਟ 'ਤੇ ਨਹੀਂ ਹੱਸੇ, ਮੈਂ ਹੁਣ ਇਹਨੂੰ ਥੋੜ੍ਹਾ ਜਿਹਾ ਚੇਂਜ ਕਰਾਂ, ਦੈਨ ਉਹ ਹੱਸਣ ਲੱਗ ਜਾਣੇ। ਆਈ ਡੋਨਟ ਨੋ,
ਸ਼ੁਰੂ ਵਟ ਏਜ ਕੀ ਕਿਹੜੀ ਏਜ ਹੈ?
ਮੇਰਾ ਏਜ ਹੋਣੀ ਉਸ ਟਾਈਮ 5 ਜਾਂ 6 ਸਾਲ ਦੀ।
5-6 ਸਾਲ, ਓਕੇ, ਵਾਹ।
ਸੋ ਸ਼ੁਰੂ ਤੋਂ ਮੈਨੂੰ ਉਹਦੇ 'ਚ ਬੜਾ ਇੰਟਰਸਟ ਸੀਗਾ। ਸੋ ਆਈ ਥਿੰਕ ਜਦੋਂ ਦਾ ਛੋਟਾ ਸੀਗਾ, ਫਰੋਮ ਦੇਅਰ ਕੋਂਸਟੈਂਟਲੀ ਪਰਫੋਰਮੈਂਸ ਦੇ ਵਿੱਚ ਭੰਗੜਾ ਮੈਨੂੰ ਸ਼ੁਰੂ ਤੋਂ ਕਰਨਾ ਬਹੁਤ ਅੱਛਾ ਲੱਗਿਆ ਸੀਗਾ। ਬਹੁਤ ਹਾਲੇ ਤੱਕ ਵੀ ਬੜਾ ਭੰਗੜਾ 'ਚ ਬਹੁਤ ਇੰਟਰਸਟ ਹੈਗਾ। ਹੁਣ ਕਾਰ 'ਚ ਜਦੋਂ ਵੀ ਮੇਰੇ ਬੱਚੇ ਬੈਠਦੇ ਹੈ, ਭੰਗੜਾ ਹੀ ਚੱਲਦਾ, ਉਹਨਾਂ ਨੂੰ ਵੀ ਇੰਨਾ ਇੰਟਰਸਟ ਹੋ ਗਿਆ। ਹੁਣ ਕੋਈ ਹੋਰ ਗਾਣਾ ਲਗਾਓ, ਕਹਿੰਦੇ ਕੀ ਲਗਾਇਆ ਯਾਰ, ਅੰਗਰੇਜ਼ੀ ਦਾ ਨਹੀਂ ਸੁਣਨੇ, ਪੰਜਾਬੀ ਦਾ
ਗਾਣਾ।
ਅਤੇ ਮੈਂ ਉਹਨਾਂ ਨੂੰ ਬੋਲ ਇਹ ਵੀ ਕੋਸ਼ਿਸ਼ ਕਰਦਾ, ਜਿੰਨੀ ਮੇਰੀ ਪੰਜਾਬੀ ਆਉਂਦੀ ਮੈਂ ਉਹਨਾਂ ਨੂੰ ਪੰਜਾਬੀ 'ਚ ਹੀ ਗੱਲ ਕਰਾਂ, ਕਿਉਂਕਿ ਇੰਗਲਿਸ਼ ਆਏਗੀ ਉਹਨਾਂ ਨੂੰ। ਆਸਟ੍ਰੇਲੀਆ 'ਚ ਪੈਦਾ ਹੋਏ, ਆਸਟ੍ਰੇਲੀਆ 'ਚ ਉਹਨਾਂ ਨੇ ਗਰੋ ਅਪ ਕਰਨਾ, ਸੋ ਉਹਨਾਂ ਦੇ ਇੰਗਲਿਸ਼ ਦਾ ਕੋਈ ਮਸਲਾ ਨਹੀਂ, ਕੋਈ ਪ੍ਰੋਬਲਮ ਨਹੀਂ ਹੈ। ਸੋ ਬੈਸਟ ਹੈ ਕਿ ਉਹਨਾਂ ਨੂੰ ਪੰਜਾਬੀ ਦੇ ਗਾਣੇ ਵੀ ਅਤੇ ਮੇਰੇ ਮੇਰੇ ਬੇਟੇ ਨੂੰ ਤੇ ਬੇਟੀ ਨੂੰ ਦੋਨਾਂ ਨੂੰ ਦਿਲਜੀਤ ਦਾ ਇੰਨਾ ਓਬਸੈਸ਼ਨ ਹੈਗਾ
ਸਾਰਿਆਂ ਨੂੰ
ਤੇ ਆਈ ਥਿੰਕ ਉਹ ਅਗੇਨ ਕਿਉਂਕਿ ਮੈਨੂੰ ਛੋਟੇ ਤੋਂ ਭੰਗੜਾ ਪਾਉਣ ਤੇ ਸੁਣਨ ਦਾ ਬਹੁਤ ਬਹੁਤ ਸੀਗਾ ਤਾਂ ਉਹਨਾਂ ਨੂੰ ਵੀ ਸਿਮਿਲਰਲੀ ਹੋ ਗਿਆ ਪਰ ਉਹ ਪੂਰੀ ਸਟੋਰੀ ਦੱਸਣਾ ਕਿਉਂਕਿ ਦੈਨ ਜਦੋਂ ਮੈਂ ਮਿਊਜ਼ਿਕ ਕਰਨਾ ਚਾਹੁੰਦਾ ਸੀਗਾ ਉਹ ਮੇਰਾ ਸਭ ਤੋਂ ਵੱਡਾ ਪੈਸ਼ਨ ਸੀਗਾ ਮੈਂ ਕਿਹਾ ਰੈਪਿੰਗ ਅਤੇ ਮਿਊਜ਼ਿਕ ਬਣਾਉਣਾ ਡਾਂਸਿੰਗ ਦਾ ਮੈਨੂੰ ਪਤਾ ਸੀਗਾ ਕਰੀਅਰ ਉਹਦੇ 'ਚ ਬਣਾਉਣਾ ਤਾਂ ਬੜਾ ਔਖਾ ਕੰਮ ਹੈਗਾ ਡਾਂਸਿੰਗ 'ਚ ਕਿਸੇ ਨੇ ਨਹੀਂ ਇੰਨਾ ਯੂ ਨੋ ਕੰਫਰਟੇਬਲ ਲਾਈਫ ਬਣਾਉਣੀ ਤਾਂ ਬਹੁਤ ਔਖੀ ਹੈਗੀ ਆ ਸੋ ਮੈਂ ਸੋਚਿਆ ਕਿ ਮਿਊਜ਼ਿਕ ਰੈਪਿੰਗ ਅਤੇ ਉਸ ਟਾਈਮ ਇੰਗਲਿਸ਼ ਰੈਪਿੰਗ ਪੰਜਾਬੀ 'ਚ ਤਾਂ ਕੋਈ ਹੁੰਦਾ ਹੀ ਨਹੀਂ ਸੀਗਾ ਉਸ ਟਾਈਮ ਮੇ ਬੀ ਇੱਕ ਦੋ ਲੋਕ ਹੁੰਦੇ ਸੀਗੇ ਪਰ ਐਨੀਵੇ ਸੋ ਬੜਾ ਸੀਰੀਅਸਲੀ ਲਿੱਤਾ ਮੈਂ ਸਵੇਰੇ ਸਵੇਰੇ ਉੱਠ ਕੇ ਅਮੈਰੀਕਾ 'ਚ ਫੋਨ ਕਰਦਾ ਸੀਗਾ ਅਤੇ ਬੜੀ ਉਹਨਾਂ ਨੂੰ ਆਪਣੇ ਸੈਂਪਲਸ ਬਣਾ ਕੇ ਭੇਜਦਾ ਸੀਗਾ ਅਤੇ ਕੋਂਸਟੈਂਟਲੀ ਨਿਊ ਮਿਊਜ਼ਿਕ ਅਤੇ ਉਹਨੂੰ ਯੂ ਨੋ ਇੰਪਰੂਵ ਕਰਨਾ ਟਵੀਕ ਕਰਨਾ ਮੇਰਾ ਬੜਾ ਉਹਦੇ 'ਚ ਸੀਗਾ ਪਰ ਦੈਨ ਮੈਨੂੰ ਲੱਗਿਆ ਕਿ ਚਲੋ ਟੂ ਮੇਕ ਦਿਸ ਅ ਕਰੀਅਰ ਬਹੁਤ ਬਹੁਤ ਲੱਕੀ ਖੁਸ਼ ਕਿਸਮਤ ਹੋਣਾ ਪਏਗਾ ਕਿ ਕੋਈ ਤੁਹਾਨੂੰ ਦੇਖੇ ਕਿ ਜਿਹਦੇ ਕੋਲ ਇਨਫਲੂਐਂਸ ਹੈਗਾ ਤਾਂ ਤੁਹਾਨੂੰ ਜਾ ਕੇ ਅੱਛਾ ਦਿਸ ਇਜ਼ ਸਮਾਨ ਅਸੀਂ ਉਹਨੂੰ ਬੈਕ ਕਰਨਾ ਚਾਹੁੰਦੇ ਹਾਂ ਅਤੇ ਉਹ ਚਾਂਸ ਇਜ਼ ਰੇਅਰ ਸੋ ਫੋਰ ਐਵਰੀ ਇੱਕ ਫੋਰ ਐਵਰੀ ਵਨ ਡਰੇਕ 1000 ਡਰੇਕਸ ਹੈਗੇ ਜਿਹਨਾਂ ਨੇ 1 million ਡਰੇਕਸ ਹੈਗੇ ਜਿਹਨਾਂ ਨੂੰ ਕੋਈ ਚਾਂਸ ਨਹੀਂ ਮਿਲਦਾ ਸੋ ਇਵੈਂਚੁਅਲੀ ਯੂ ਨੋ ਅਤੇ ਮੇਰੇ ਫਾਦਰ ਮੇਰੇ ਮਦਰ ਬਹੁਤ ਸਕਸੈਸਫੁਲ ਪੜ੍ਹਾਈ ਦੇ ਵਿੱਚ ਉਹਨਾਂ ਦੇ ਬੜੇ ਹਾਈ ਸਟੈਂਡਰਡ ਸੀਗੇ ਸ਼ੁਰੂ ਤੋਂ ਅਤੇ ਦੋਨੋਂ ਮੇਰੇ ਫਾਦਰ ਨੇ ਇੰਜੀਨੀਅਰਿੰਗ ਦੀ ਯੂਨੀਵਰਸਿਟੀ ਟੋਪ ਕੀਤੀ ਸੀ ਮੇਰੇ ਮਦਰ ਗੋਲਡ ਮੈਡਲਿਸਟ ਸੀਗੇ ਸੋ ਅਤੇ ਉਹ ਕਹਿ ਰਹੇ ਆਪਣਾ ਬੇਟਾ ਕੀ ਇਹ ਮਿਊਜ਼ਿਕ ਦੇ ਪਿੱਛੇ ਪਿਆ ਹੋਇਆ ਦਿਮਾਗ ਸੋ ਅਫਕੋਰਸ ਹੁਣ ਥੋੜ੍ਹਾ ਫਿਰ ਵੀ ਹੈਗਾ ਕਿ ਦੇਖਿਆ ਹੋਇਆ ਕਿ ਔਨਲਾਈਨ ਸੋਸ਼ਲ ਮੀਡੀਆ ਦੇ ਥਰੂ ਓਪਰਚੁਨਿਟੀਜ਼ ਮਿਲ ਸਕਦੀਆਂ ਉਸ ਟਾਈਮ ਤਾਂ ਸੋਚ ਰਹੇ ਸੀ ਕਿ ਇਹ ਤਾਂ ਮੁੰਡਾ ਪਾਗਲ ਹੈਗਾ ਇਹਦਾ ਕੁਛ ਨਹੀਂ ਬਣਨਾ ਸੋ ਇਵੈਂਚੁਅਲੀ ਸਲੋਲੀ ਉਹੀ ਸੇਮ ਪਰਫੋਰਮੈਂਸ ਆਈ ਥਿੰਕ ਮੈਂ ਸੇਲਸ ਦੇ ਵਿੱਚ ਸਵਿਚ ਕਰ ਲਿਆ ਕਿਉਂਕਿ ਸੇਲਸ ਇਜ਼ ਸਟਿਲ ਪਰਫੋਰਮੈਂਸ ਹੀ ਹੈਗਾ ਬੇਸਿਕਲੀ ਹਾਂ ਤੁਸੀਂ ਕਿਸੇ ਨਾਲ ਗੱਲ ਕਰਨਾ ਫੋਨ 'ਤੇ ਅੱਛਾ ਤੁਸੀਂ ਕਿਸ ਤਰ੍ਹਾਂ ਓਪਨ ਕਰੋ ਕਿਸ ਤਰ੍ਹਾਂ ਉਹਨਾਂ ਦਾ ਰਿਸਪੋਂਸ ਹੈਗਾ ਅੱਛਾ ਪਹਿਲੀ ਵਾਰੀ ਨਹੀਂ ਠੀਕ ਹੋਇਆ ਹੁਣ ਅਗਲੀ ਵਾਰੀ ਕਿਸ ਤਰ੍ਹਾਂ ਕਰਨਾ ਉਹਨਾਂ ਨੇ
ਸੇਮ ਮੈਥਡ ਬੇਸਿਕਲੀ ਟਵੀਕ ਕਰਨਾ ਉਹਨੂੰ ਦੁਬਾਰਾ ਫਿਰ ਲਿਸਨ ਕਰਕੇ ਦੁਬਾਰਾ ਫਿਰ ਚੇਂਜ ਕਰਨੀ ਆਪਦੀ ਸਕ੍ਰਿਪਟ
ਇਟਸ ਲਾਈਕ ਮਿਊਜ਼ਿਕ ਹੈਗਾ ਪਰ ਤੁਸੀਂ ਮਿਊਜ਼ਿਕ ਇਨ ਸੇਲਸਮੈਨਸ਼ਿਪ ਕਰ ਰਹੇ ਹੋ ਸੋ ਉਹਦੇ 'ਚ ਮੈਨੂੰ ਪਤਾ ਸੀਗਾ ਕਿ ਇਹਦੇ 'ਚ ਜੇ ਮੈਂ ਹੁਣ ਅੱਛਾ ਹੋ ਜਾਵਾਂ ਇਹਦੇ 'ਚ ਮੇਰੇ ਸਕਿੱਲਸ ਥੋੜ੍ਹੇ ਇੰਪਰੂਵ ਹੋ ਜਾਣ ਮੈਨੂੰ ਪਤਾ ਕਿ ਸੇਲਸ ਜੇ ਮੇਰਾ ਅੱਛਾ ਹੋ ਜਾਏ ਦੈਨ ਸੇਲਸ ਦੇ ਨਾਲ ਤਾਂ ਯੂ ਨੋ
ਬੈਸਟ ਸਕਿੱਲ
ਹਾਂ ਫਾਈਨੈਂਸ਼ੀਅਲ ਇਜ਼ ਐਂਡਲੈਸ
ਸੋ
ਬਿਲਕੁਲ ਸੋ ਆਈ ਥਿੰਕ ਇਟਸ ਸਟਿਲ ਉਹੀ ਪਰਫੋਰਮੈਂਸ ਦੇ ਥਰੂ ਆਈ ਥਿੰਕ ਸੇਲਸਮੈਨਸ਼ਿਪ ਦੇ ਥਰੂ ਬਿਜ਼ਨਸ ਅਤੇ ਅਲੋਟ ਆਫ ਯੂ ਨੋ ਲੋਕ ਆਪਣੇ ਆਪ ਨੂੰ ਸੋਚਦੇ ਕਿ ਇਟਸ ਅਲੋਟ ਆਫ ਸਕਿੱਲ ਐਂਡ ਦਿਸ ਇਨ ਦਾ ਹਾਰਡ ਵਰਕ ਤਾਂ ਸਾਰੇ ਹਾਰਡ ਵਰਕ ਤਾਂ ਜ਼ਰੂਰੀ ਹੈਗਾ ਉਸ ਤੋਂ ਬਿਨਾਂ ਤਾਂ ਕੁਛ ਨਹੀਂ ਹੁੰਦਾ ਪਰ ਆਈ ਥਿੰਕ ਖੁਸ਼ਕਿਸਮਤੀ ਦੇ ਨਾਲ ਜਿਹੜੇ ਲੋਕ ਨੂੰ ਮੈਂ ਮਿਲੇ ਹਾਂ ਜਿਹੜੇ ਨੈਟਵਰਕਸ ਬਣੇ ਆ ਜਿਹੜਾ ਮੇਰਾ ਬਿਜ਼ਨਸ ਪਾਰਟਨਰ ਮਿਲਿਆ ਆਈ ਥਿੰਕ ਉਹ ਮੈਂ ਮੰਨਦਾ ਕਿ ਥਰੂ ਲੱਕ ਮੈਨੂੰ ਇਹ ਬੜੀ ਓਪਰਚੁਨਿਟੀਜ਼ ਮਿਲੀ ਐਂਡ ਦੈਨ ਥਰੂ ਦੀ ਓਪਰਚੁਨਿਟੀਜ਼ ਜਿੰਨਾ ਹਾਰਡ ਵਰਕ ਮੈਂ ਪਾ ਕੇ ਉਹਨਾਂ ਨੂੰ ਡਿਵੈਲਪ ਕਰ ਸਕਦਾ ਉਹ ਮੈਂ ਕੋਸ਼ਿਸ਼ ਕੀਤੀ ਹੈ ਬਸ ਪਰ ਥਰੂ ਆਊਟ ਬਸ ਇੱਕ ਪਰਫੋਰਮੈਂਸ ਹੀ ਹੈ ਬੇਸਿਕ
ਪਰਫੋਰਮੈਂਸ ਬਿਗ ਪਾਰਟ ਹੈ
ਹਾਂਜੀ
ਬਿਲਕੁਲ ਫਿਰ ਅੱਜ ਵੀ ਤੁਸੀਂ ਇਹਦਾ ਮਤਲਬ ਪਰਫਾਰਮ ਕਰ ਰਹੇ ਹੋ
ਹਾਂਜੀ ਹਾਂਜੀ ਪੰਜਾਬੀ ਦੇ ਵਿੱਚ ਪਹਿਲੀ ਵਾਰੀ
ਪੰਜਾਬੀ ਸਹੀ ਗੱਲ ਆ ਬਾਕੀ ਵੀਰੇ ਤੁਸੀਂ ਜਿਵੇਂ ਤੁਹਾਡੇ ਲਾਈਕ ਵੈਨ ਯੂ ਪਤਾ ਕੀ ਹੁੰਦਾ ਮੈਨੂੰ ਲੱਗਦਾ ਆਈ ਥਿੰਕ ਬੱਚੇ ਨੂੰ ਇੰਨਾ ਨਹੀਂ ਪਤਾ ਹੁੰਦਾ ਵੀ ਅੱਛਾ ਮੇਰਾ ਇਹ ਪੈਸ਼ਨ ਆ ਜਿਹੜੀ ਉਹ ਤੁਹਾਡੇ ਪੇਰੈਂਟਸ ਨੇ ਨੋਟਿਸ ਕਰਿਆ ਸੀਗਾ ਵੀ ਹਾਂ ਯਾਰ ਇਹਨੂੰ ਮਿਊਜ਼ਿਕ ਦਾ ਬਹੁਤ ਸ਼ੌਂਕ ਆ ਵੀ ਇਹਨੂੰ ਮੈਂ ਇੱਧਰ ਨੂੰ ਹੋਰ ਪੁਸ਼ ਕਰਾਂ ਮੈਂ ਬਈ ਇਹਨੂੰ ਹੋਰ ਚੀਜ਼ ਟੀਚ ਕਰਾਂ
ਸ਼ੁਰੂ ਤੋਂ ਉਹਨਾਂ ਨੂੰ ਪਤਾ ਸੀਗਾ ਕਿ ਮੇਰਾ ਮਿਊਜ਼ਿਕ ਦੇ ਵਿੱਚ ਬਹੁਤ ਜ਼ਿਆਦਾ ਓਬਸੈਸ਼ਨ ਹੈਗਾ
ਹਾਂਜੀ
ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਅਸੀਂ ਕਿਉਂਕਿ ਚੰਡੀਗੜ੍ਹ ਮੋਹਾਲੀ ਦੇ ਆਪਣਾ ਘਰ ਮੋਹਾਲੀ 'ਚ ਸੀਗਾ
ਹਾਂਜੀ
ਸੋ ਚੰਡੀਗੜ੍ਹ 17 ਸੈਕਟਰ ਬੜਾ ਵੱਡਾ ਸ਼ੋਪਿੰਗ ਸੈਂਟਰ ਹੈ ਉੱਥੇ ਰੈਗੂਲਰਲੀ ਜਾਂਦੇ ਸੀਗੇ
ਹਾਂਜੀ
ਅਤੇ ਉੱਥੇ ਇੱਕ ਨੇੜੇ ਇੱਕ ਉਸ ਟਾਈਮ ਯੂ ਨੋ ਕੈਸਟ ਦੀ ਦੁਕਾਨ ਸੀਗੀ ਅਤੇ ਮੋਸਟ ਆਫ ਦ ਟਾਈਮ ਉੱਥੇ ਸ਼ਬਦ ਲਗਾਉਂਦੇ ਸੀਗੇ
ਹਾਂਜੀ
ਮੈਨੂੰ ਸ਼ਬਦ ਪਤਾ ਨਹੀਂ ਸੀਗਾ ਸ਼ਬਦ ਅਤੇ ਗਾਣੇ ਦੇ ਵਿੱਚ ਫਰਕ ਕੋਈ ਮੈਨੂੰ ਪਤਾ ਨਹੀਂ ਸੀਗਾ ਸੋ ਜਦੋਂ ਵੀ ਸ਼ਬਦ ਲੱਗੇ ਹੁੰਦੇ ਸੀ ਮੈਂ ਭੰਗੜਾ ਕਰਨ ਲੱਗ ਜਾਂਦਾ ਸੀਗਾ ਅਤੇ ਸਾਰੇ ਦੇਖਦੇ ਸੀਗੇ ਤਾਂ ਬੱਚੇ ਨੂੰ ਪਤਾ ਨਹੀਂ ਕੀ ਹੋ ਗਿਆ ਥੋੜ੍ਹਾ ਇਹਦੇ ਪੇਰੈਂਟਸ ਕੀ
ਕਰ ਰਹੇ
ਪਰ ਉਹਨਾਂ ਨੂੰ ਉਦੋਂ ਹੀ ਪਤਾ ਸੀਗਾ ਕਿ ਕੋਈ ਵੀ ਮਿਊਜ਼ਿਕ ਹੋਏ ਮੈਨੂੰ ਉਹਦੇ 'ਚ ਬਸ ਜਿਸ ਤਰ੍ਹਾਂ ਕੀ ਕਹਿੰਦੇ ਟ੍ਰਾਂਸ ਹੋ
ਇੰਜੋਇਮੈਂਟ ਕਰਨੀ ਕਿਸੇ ਵੀ ਮਿਊਜ਼ਿਕ ਦੇ ਵਿੱਚ
ਹਾਂ ਜਿਸ ਤਰ੍ਹਾਂ ਫੁੱਲੀ ਇਮਰਸ ਹੋ ਜਾਂਦਾ ਸੀਗਾ
ਹਾਂਜੀ
ਮਿਊਜ਼ਿਕ ਤੋਂ ਸ਼ੁਰੂ ਤੋਂ ਬਹੁਤ ਮੇਰਾ ਇੰਟਰਸਟ ਸੀਗਾ ਹਲੇ ਵੀ ਬਹੁਤ ਇੰਟਰਸਟ ਹੈਗਾ
ਕੁੱਬ ਜਾਂਦੇ ਦੇ ਵਿੱਚ
ਹਾਂਜੀ ਹਾਂਜੀ ਸੋ ਪਤਾ ਸੀਗਾ ਪਰ ਉਹਨਾਂ ਨੂੰ ਸੈਂਸੀਬਲ ਪੇਰੈਂਟਸ ਨੂੰ ਹੈਗਾ ਹੀ ਹੈ ਕਿ ਮਿਊਜ਼ਿਕ ਦੇ ਵਿੱਚ
ਬਿਲਕੁਲ
ਬੱਚੇ ਨੂੰ ਕਰੀਅਰ
ਸਟਰਗਲ ਜ਼ਿਆਦਾ ਕਰਨਾ ਪਏਗਾ
ਸਟੇਬਲ ਲਾਈਫ ਚਾਂਸ ਮਿਲਣਾ ਕਿ ਤੁਸੀਂ ਆਪਣਾ ਫਾਈਨੈਂਸ਼ੀਅਲ ਲਾਈਫ ਤੁਸੀਂ ਆਪਣੀ ਸਟੇਬਲ ਕਰ ਸਕਦੇ ਹੋ
ਸਹੀ ਗੱਲ ਆ
ਬਹੁਤ ਬਹੁਤ ਮੁਸ਼ਕਿਲ ਹੈ।
ਅੱਜ ਕੱਲ ਫਿਰ ਵੀ ਇਜ਼ੀ ਹੈ ਸੋਸ਼ਲ ਮੀਡੀਆ ਕਰਕੇ ਓਬਵੀਅਸਲੀ, ਆਈ ਥਿੰਕ ਬੈਕ ਦੈਨ ਪ੍ਰੋਬਬਲੀ ਲਿਟਲ ਬਿਟ ਹਾਰਡਰ।
ਬਹੁਤ ਬਹੁਤ
ਕਾਫੀ ਔਖਾ ਸੀਗਾ,
ਬਹੁਤ ਔਖਾ ਸੀਗਾ ਤੇ ਕੋਸ਼ਿਸ਼ ਮੈਂ ਬਹੁਤ ਕੀਤੀ ਹੈ, ਇਹ ਨਹੀਂ ਕਿ ਕੋਸ਼ਿਸ਼ ਮੈਂ ਕੁਝ ਵੀ ਛੱਡਿਆ ਸੀਗਾ, ਬਹੁਤ ਯੂ ਨੋ ਦਿਨ ਰਾਤ ਪਹਿਲੇ ਗਾਣਾ ਬਣਾਉਣਾ, ਉਸ ਤੋਂ ਬਾਅਦ ਜਿਹੜੇ ਲੋਕ ਜਿਹੜੇ ਮੈਨੂੰ ਓਪਰਚੁਨਿਟੀਜ਼ ਦੇ ਸਕਦੇ ਸਾਰਿਆਂ ਨੂੰ ਕੰਟੈਕਟ, ਕੋਸ਼ਿਸ਼ ਤਾਂ ਕੀਤੀ ਹੈ ਪਰ ਉਹੀ ਹੈ ਨਾ।
ਬਾਕੀ ਮੈਂ ਇਹ ਵੀ ਬਿਲੀਵ ਕਰਦਾ ਕਿ ਬਹੁਤ ਵਾਰੀ ਲੱਕ ਵੀ ਬਹੁਤ ਵੱਡਾ ਪਾਰਟ ਆ, ਤੁਸੀਂ ਮਿਹਨਤ ਵੀ ਬਹੁਤ ਕਰੀ ਆ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਜਿੱਦਾਂ ਤੁਸੀਂ ਜਿੱਦਾਂ ਦੀ ਤੁਹਾਡੀ ਇੰਟੈਂਸ਼ਨ ਆ, ਜਿੱਦਾਂ ਦੀ ਤੁਹਾਡੀ ਸੋਚ ਆ, ਜੇ ਤੁਸੀਂ ਹਮੇਸ਼ਾ ਵਧੀਆ ਹੀ ਸੋਚ ਰੱਖਦੇ ਹੋ, ਪੋਜ਼ਿਟਿਵ ਸੋਚਦੇ ਹੋ, ਵਧੀਆ ਕੰਮ ਕਰਦੇ ਹੋ, ਤਾਂ ਉੱਦਾਂ ਦੇ ਹੀ ਤੁਹਾਡੇ ਨਾਲ ਲੋਕ ਜੁੜਦੇ ਜਾਂਦੇ ਨੇ।
ਹਾਂਜੀ,
ਤਾਂ ਹੀ ਆਈ ਥਿੰਕ ਤੁਹਾਡਾ ਵਧੀਆ ਤੁਹਾਡੇ ਨਾਲ ਪਾਰਟਨਰ ਜੁੜੇ ਹੋਏ ਨੇ ਅੱਜ, ਵਧੀਆ ਰਿਲੇਸ਼ਨਸ਼ਿਪਸ ਉੱਦਾਂ ਦੀਆਂ ਬਣ ਜਾਂਦੀਆਂ ਨੇ ਆਪਣੇ ਆਪ, ਲਾਈਕ ਤੁਸੀਂ ਅਟਰੈਕਟ ਕਰਨ ਲੱਗ ਜਾਂਦੇ ਆਟੋਮੈਟਿਕਲੀ।
ਹਾਂਜੀ,
ਮੈਨੂੰ ਇਹ ਡੈਫੀਨੇਟਲੀ ਲੱਗਦਾ। ਬਾਕੀ ਤੁਸੀਂ ਜਿੱਦਾਂ ਅੱਜ ਜ਼ਿੰਦਗੀ ਜੀ ਰਹੇ ਹੋ, ਜਿੱਦਾਂ ਤੁਸੀਂ ਸਪੈਂਡ ਕਰ ਰਹੇ ਹੋ ਟਾਈਮ, ਇਹ ਤੁਹਾਡਾ ਵਾਜ਼ ਇਟ ਪਾਰਟ ਆਫ ਲਾਈਕ 5-year ਪਲਾਨ ਜਾਂ 10-year ਪਲਾਨ, ਇੱਦਾਂ ਕੁਛ ਸੋਚਿਆ ਸੀਗਾ? ਤੁਸੀਂ ਇਹ ਚੀਜ਼ 'ਚ ਬਿਲੀਵ ਕਰਦੇ ਹੋ ਜਾਂ ਲੋੜ ਹੀ ਨਹੀਂ ਪੈਂਦੀ ਇਹ ਚੀਜ਼ ਦੀ?
ਆਈ ਥਿੰਕ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਮੈਂ ਜ਼ਿਆਦਾ, ਮੈਨੂੰ ਜ਼ਿਆਦਾ ਪਲੈਨਿੰਗ ਕਰਨੀ ਚਾਹੀਦੀ ਹੈ।
ਹਾਂਜੀ,
ਮੈਂ ਪਲੈਨਿੰਗ ਐਕਚੁਅਲੀ ਜ਼ਿਆਦਾ ਕਰਦਾ ਨਹੀਂ। ਮੇਰਾ ਬਿਗੇਸਟ ਸਟਰੈਂਥ ਐਂਡ ਬਿਗੇਸਟ ਵੀਕਨੈਸ ਸੇਮ ਚੀਜ਼ ਹੈ, ਕਿਉਂਕਿ ਮੈਂ ਜ਼ਿਆਦਾ ਐਕਸ਼ਨ ਲੈ ਲੈਂਦਾ।
ਹਾਂਜੀ,
ਅਤੇ ਕਦੀ ਕਦੀ ਸੋਚ ਤੋਂ ਬਿਨਾਂ ਐਕਸ਼ਨ ਜ਼ਿਆਦਾ ਹੀ ਲੈ ਲੈਂਦਾ। ਸੋ ਅਗੇਨ ਮੈਂ ਇੰਗਲਿਸ਼ ਐਕਸਪਲੇਨ ਕਰਦਾ ਕਿ ਇਫ ਯੂ ਕਲਾਈਮਿੰਗ ਅਪ ਦ ਰੋਂਗ ਲੈਡਰ, ਯੂ ਕੈਨ ਕਲਾਈਮ ਅਪ ਦ ਟੋਲੈਸਟ ਲੈਡਰ, ਬਟ ਇਫ ਯੂ ਕਲਾਈਮਿੰਗ ਅਪ ਦ ਰੋਂਗ ਲੈਡਰ ਦੈਨ ਤੁਸੀਂ ਗਲਤ ਡੈਸਟੀਨੇਸ਼ਨ 'ਤੇ ਪਹੁੰਚ ਗਏ।
ਬਿਲਕੁਲ
ਉਹੀ ਹੈ ਨਾ। ਸੋ ਹਾਰਡ ਵਰਕ ਪਲੈਨਿੰਗ ਤੋਂ ਬਿਨਾਂ ਇਜ਼ ਸਟਿਊਪਿਡ ਵਰਕ ਸਮਟਾਈਮਸ,
ਹੈ ਨਾ।
ਜੇ ਹੁਣ ਕੋਈ ਸੋਚੇ ਕਿ ਅੱਛਾ ਮੈਂ ਸਾਰਿਆਂ ਨੂੰ ਚਿੱਠੀ ਲਿਖ ਕੇ ਭੇਜਣੀ ਹੈਗੀ ਆ, ਅਤੇ ਹਜ਼ਾਰੋਂ ਹਜ਼ਾਰੋਂ ਚਿੱਠੀ ਲਿਖੀ ਜਾਏ, ਅਤੇ ਕਿ ਅੱਛਾ ਮੈਂ ਬੜਾ ਹਾਰਡ ਵਰਕ ਕਰ ਰਿਹਾ, ਤੁਸੀਂ ਈਮੇਲ ਉਹ 5 ਮਿੰਟ ਹਜ਼ਾਰਾਂ ਲੋਕਾਂ ਨੂੰ ਲਿਖ ਸਕਦੇ ਹੋ, ਕਿਉਂਕਿ ਤੁਸੀਂ ਟੈਕਨੋਲੋਜੀ ਨਹੀਂ ਯੂਜ਼ ਕੀਤੀ, ਸਮਾਰਟ ਕੰਮ ਨਹੀਂ ਕੀਤਾ। ਸੋ ਰੀਜ਼ਨ ਮੈਂ ਉਹ ਤੁਹਾਨੂੰ ਐਕਸਪਲੇਨ ਕਰ ਰਿਹਾ ਕਿ ਆਈ ਥਿੰਕ ਮੇਰਾ ਪਲੈਨ ਕਰਨਾ, ਮੈਂ ਆਪਣੇ ਆਪ ਨੂੰ ਸਿਖਾਉਣਾ ਪਿਆ।
ਓਕੇ,
ਐਜ਼ ਅਪੋਜ਼ ਟੂ ਕਿ ਮੈਂ ਫਸਟਲੀ ਮੇਰਾ 5-10 ਈਅਰ ਪਲਾਨ ਕੋਈ ਨਹੀਂ ਹੈਗਾ, ਕਿਉਂਕਿ ਜਦੋਂ ਵੀ ਮੈਂ ਕੋਈ ਪਲਾਨ ਕੀਤਾ ਉਹ ਪਲਾਨ ਹੁੰਦਾ ਹੀ ਨਹੀਂ। ਜੋ ਮਰਜ਼ੀ ਪਲਾਨ ਕਰ
ਲਓ,
ਜਿੰਨਾ ਮਰਜ਼ੀ ਪਲਾਨ ਕਰ ਲਓ, ਜਦੋਂ ਰੀਅਲ ਲਾਈਫ ਕੋਈ ਵੀ ਤੁਹਾਨੂੰ ਡਿਫੀਕਲਟੀ ਰੋਡ ਬਲੋਕ ਆਉਂਦਾ, ਉਹ ਪਲਾਨ ਤੁਹਾਡਾ ਬਿਲਕੁਲ ਵਿਗੜ ਜਾਂਦਾ। ਹਾਂ, ਤੁਸੀਂ ਪਲਾਨ, ਸੋ ਪਲਾਨ ਤੁਸੀਂ ਬੇਸਿਕਲੀ ਕਰ ਸਕਦੇ ਹੋ, ਪਲਾਨ ਇਨ ਦਾ ਸੈਂਸ ਹੁਣ ਕਿਹੜੀ ਡਾਇਰੈਕਸ਼ਨ ਜਾਣਾ, ਔਰ ਉਹੀ ਆਈ ਥਿੰਕ ਮੇਨ ਪਲਾਨਿੰਗ ਉਹਦੀ ਉਹੀ ਹੋਣੀ ਚਾਹੀਦੀ।
ਥੋੜਾ ਵਾਈਡਰ ਫੋਕਸ ਰੱਖ ਸਕਦੇ ਹਨ,
effective focus ਕੀ ਹੈਗਾ, ਸਮਝੋ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਲੀਸਟ ਇਨਪੁਟ ਫੋਰ ਮੋਸਟ ਆਊਟਪੁੱਟ ਕਿਸ ਤਰ੍ਹਾਂ ਕਰ ਸਕਦੇ ਹੋ, ਉਹੀ ਉਹੀ ਮੇਨ ਪਲੈਨਿੰਗ ਹੈਗੀ ਆ ਆਈ ਥਿੰਕ। ਐਂਡ ਦੈਨ ਜਿੰਨਾ ਜ਼ਿਆਦਾ ਐਕਸ਼ਨ ਕਰੋ, ਦੈਨ ਉਸ ਤੋਂ ਬਾਅਦ ਪਲੈਨਿੰਗ ਕਰਨੀ ਆਈ ਥਿੰਕ ਬਹੁਤ ਯੂਸਫੁਲ ਹੈਗੀ ਆ।
ਇਹ ਤਾਂ ਗੱਲ ਸਹੀ ਆ।
ਪਹਿਲੇ ਜਿੰਨਾ ਬੈਠੇ ਬੈਠੇ ਲੋਕ ਸਾਰੇ ਪਲੈਨ ਕਰਦੇ ਆ, ਅੱਛਾ ਹੁਣ ਮੈਂ ਪੋਡਕਾਸਟ ਸ਼ੁਰੂ ਕਰੂੰਗਾ, 10 ਸਾਲ ਆਪਣੀ ਪੋਡਕਾਸਟ ਦੀ ਰਿਸਰਚ ਕਰਨਗੇ, ਸਾਰੇ ਯੂਟਿਊਬ ਕਲਿਪਸ ਦੇਖਣਗੇ, ਅੱਛਾ ਇਹ ਪੋਡਕਾਸਟ ਕਿਸੇ ਨੇ ਕੀਤਾ, ਕੁਛ ਕਰਨਗੇ ਹੀ ਨਹੀਂ,
ਕੁਛ ਨਹੀਂ,
ਕੋਈ ਫਾਇਦਾ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਦੋਨਾਂ ਨੇ ਪੋਡਕਾਸਟ ਸ਼ੁਰੂ ਕੀਤਾ, ਤੁਸੀਂ ਐਪੀਸੋਡਸ ਕਰ ਰਹੇ ਹੋ, ਮੇ ਬੀ ਤੁਸੀਂ ਹੁਣ ਜਾ ਕੇ ਐਪੀਸੋਡ 1-2 ਨੂੰ ਦੇਖੋਗੇ, ਕਹੋਗੇ ਅੱਛਾ ਅਸੀਂ ਕੀ ਕਰ ਰਹੇ ਸੀਗੇ, ਹੁਣ ਇਹ ਕਰਨਾ ਚਾਹੀਦਾ, ਅੱਛਾ ਹੁਣ ਜੈਸਕੀ ਨਾਲ ਪੋਡਕਾਸਟ ਕੀਤਾ, ਮੇ ਬੀ ਇਹ ਯੂਸਲੈਸ ਗੈਸ ਸੀਗਾ, ਕੋਈ ਅੱਛਾ ਗੈਸ ਲਿਆਉਣਾ ਚਾਹੀਦਾ, ਆਲ
ਇਦਾਂ ਨਹੀਂ ਸੋਚ ਰਹੇ ਸੀ।
ਨਹੀਂ ਨਹੀਂ, ਸੋ ਐਕਸ਼ਨ ਦੇ ਨਾਲ ਕਰੈਕਟ ਕੋਰਸ ਕਰੈਕਟ ਕਰਨਾ,
ਗੱਲ ਸਹੀ ਆ।
Perfection is a trap, basically.
So I think ਇਹ ਤੁਹਾਡੀ ਬਹੁਤ ਘੈਂਟ ਤੁਸੀਂ ਪੁਆਇੰਟ ਫੜਿਆ ਕਿ ਪਹਿਲੇ ਨੰਬਰ 'ਤੇ ਆਈ ਥਿੰਕ ਸਟੋਪ ਪਲੈਨਿੰਗ, ਜੋ ਵੀ ਤੁਹਾਡੇ ਦਿਮਾਗ 'ਚ ਜੋ ਤੁਸੀਂ ਕਰਨਾ ਚਾਹੁੰਦੇ ਹੋ, ਜਸਟ ਗੋ ਐਂਡ ਟੇਕ ਐਕਸ਼ਨ
100%,
ਜਿਵੇਂ ਤੁਸੀਂ ਕਿਹਾ। ਸੋ ਨਾਈਕੀ ਮੰਗੂ, ਜਸਟ ਡੂ ਇਟ। ਥਰਡ ਚੈਪਟਰ
ਨਹੀਂ, ਸੱਚੀ 'ਚ ਆਈ ਥਿੰਕ ਜਿਹੜੇ ਵੀ ਮੈਨੂੰ, ਅਸੀਂ ਹੁਣ ਬੜੇ ਇੰਪਲੋਈਜ਼ ਨੂੰ ਇੰਟਰਵਿਊ 'ਤੇ ਹਾਇਰ ਕੀਤਾ ਹੈਗਾ, ਜਿਹੜੇ ਵੇਰੀਅਸ ਬਿਜ਼ਨਸਿਸ ਹੈਗੇ ਆ, ਜਿਹੜੇ ਸਭ ਤੋਂ ਸਕਸੈਸਫੁਲ ਲੋਕ ਜਿਹੜੇ ਹੁਣ ਬੇਸਿਕਲੀ 15 ਸਾਲ ਹੋ ਗਏ ਆ ਅਸੀਂ ਬਿਜ਼ਨਸ ਦੇ ਵਿੱਚ, ਉਸ ਤੋਂ ਪਹਿਲੇ ਵੀ 15 ਸਾਲ ਹੈਵਿੰਗ ਐਨੀ ਸੋਰਟ ਆਫ ਇਨਕਮ ਇਨ ਬਿਜ਼ਨਸ, ਜਿਹੜੇ ਲੋਕ ਸਭ ਤੋਂ ਸਕਸੈਸ, ਸਭ ਤੋਂ ਉਹਨਾਂ ਨੇ ਰਿਜ਼ਲਟਸ ਉਹਨਾਂ ਦੇ ਅਚੀਵ ਕੀਤੇ ਆ, ਉਹਨਾਂ ਦਾ ਸਾਰਿਆਂ ਦਾ ਐਕਸ਼ਨ ਮਾਇੰਡ ਸੈਟ ਹੈਗਾ। ਜਿਹੜੇ ਲੋਕ ਜ਼ਿਆਦਾ ਬੈਠ ਕੇ ਸੋਚਦੇ ਆ, ਜਿਹੜੇ ਓਵਰ ਥਿੰਕਿੰਗ ਕਰਦੇ ਆ, ਜਿਹੜੇ ਐਕਸ਼ਨ ਨੂੰ ਡਿਲੇ ਕਰਕੇ ਆਪਣੇ ਆਪ ਨੂੰ ਰੀਜ਼ਨ ਦਿੰਦੇ, ਅੱਛਾ ਮੈਂ ਐਕਸ਼ਨ ਨਹੀਂ ਲਿੱਤਾ ਕਿਉਂਕਿ ਮੈਂ ਉਹ ਮੈਨੂੰ ਸੋਚਣਾ ਪਏਗਾ,
ਹਲੇ ਮੈਂ ਰੈਡੀ ਨਹੀਂ ਹੈਗਾ,
ਹਾਂ ਮੈਂ ਕਿਹੜੀ ਚੀਜ਼ ਬੋਲਣੀ ਚਾਹੀਦੀ, ਐਗਜੈਕਟਲੀ ਕਿਸ ਤਰ੍ਹਾਂ ਓਪਨ ਕਰਨਾ ਚਾਹੀਦਾ ਕਨਵਰਸੇਸ਼ਨ, ਮੈਂ ਇਹ ਨਹੀਂ ਸੋਚਿਆ ਕਿ ਉਹ ਕਿਸ ਤਰ੍ਹਾਂ ਰਿਸਪੋਂਡ ਕਰੇਗਾ, ਪਰ ਉਹ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਸੋਚ ਰਹੇ ਹੋ। ਜਦੋਂ ਰੀਅਲ ਲਾਈਫ ਦੇ ਵਿੱਚ ਕੋਈ ਚੀਜ਼ ਤੁਸੀਂ ਐਕਸਪੈਰੀਮੈਂਟ ਕਰੋਗੇ, ਉਦੋਂ ਹੀ ਤੁਹਾਨੂੰ ਐਕਚੁਅਲ ਰਿਜ਼ਲਟ ਮਿਲੇਗਾ ਨਾ ਉਦੋਂ ਹੀ ਤੁਸੀਂ ਪਲਾਨ ਕਰ ਸਕਦੇ ਹੋ।
ਬਿਲਕੁਲ।
ਹੁਣ ਜੇ ਮੈਂ ਬੈਠ ਕੇ ਸੋਚਾਂ ਤੁਸੀਂ ਪੋਡਕਾਸਟ ਮੈਨੂੰ ਕੀ ਕੁਐਸਚਨ ਪੁੱਛੋਗੇ, ਮੈਂ ਆਪਣੇ ਦਿਮਾਗ 'ਚ ਹੀ ਸੋਚ ਸਕਦਾ ਕੀ ਤੁਸੀਂ ਕੁਐਸਚਨ ਪੁੱਛੋਗੇ ਬੇਸਡ ਔਨ ਮੇਰਾ ਐਕਸਪੀਰੀਅੰਸ, ਪਰ ਜੋ ਤੁਸੀਂ ਪੁੱਛੋਗੇ ਕੰਪਲੀਟਲੀ ਡਿਫਰੈਂਟ ਹੋਏਗਾ।
ਸਹੀ ਗੱਲ।
ਸੋ ਓਨਲੀ ਪਲੈਨਿੰਗ ਮੈਂ ਕਰ ਸਕਦਾ ਕਿ ਕਿਸ ਤਰ੍ਹਾਂ ਦੀ ਸਟੋਰੀਜ਼ ਮੇਰੇ ਕੋਲ ਹੈਗੀਆਂ, ਕਿਸ ਤਰ੍ਹਾਂ ਦੀ ਯੂ ਨੋ
ਐਨੀ ਕੁਐਸਚਨ ਆਊਟ ਆਫ ਸਿਲੇਬਸ ਵੀ ਆ ਜਾਂਦੇ
ਨੇ। ਔਨ ਦਾ ਫਲਿੱਪ ਸਾਈਡ
ਮੈਂ ਵੀ ਆਊਟ ਆਫ ਸਿਲੇਬਸ,
ਆਊਟ ਆਫ ਸਿਲੇਬਸ, ਇਹ ਸਾਰਾ ਆਊਟ ਆਫ ਸਿਲੇਬਸ ਹੀ ਆ। ਇਹਦੇ ਦੂਸਰੀ ਸਾਈਡ ਵਾਲ ਦੇਖੀਏ, ਓਵਰ ਪਲੈਨਿੰਗ ਕਰਨ ਦੀ ਦੂਸਰੀ ਸਾਈਡ ਵਾਲ, ਇੱਕ ਚੀਜ਼ ਤੁਹਾਨੂੰ ਮਿਲਦੀ ਹੈ, ਮਾਈਕਰੋਵੇਵ ਮੈਂਟੈਲਿਟੀ ਐਂਡ ਪੀਪਲ ਜਸਟ ਵਾਂਟ ਰਿਜ਼ਲਟਸ ਕੁਇਕਲੀ। ਤੁਸੀਂ ਵੀ ਆਪਣੇ ਬਲੌਗ 'ਚ ਇੱਕ 'ਚ ਲਿਖਿਆ 2 ਮਿੰਟ ਨਿਊਡਲਸ, ਜਿਸ ਤੁਸੀਂ ਸਟੋਰੀ ਸ਼ੇਅਰ ਕੀਤੀ ਕਿ ਤੁਸੀਂ ਕਿਸੇ ਨੂੰ ਕਿਹਾ ਕਿ ਬੁੱਕ ਪੜ੍ਹ ਕੇ ਜੋ ਵੀ ਆ, ਜਾਂ 10 ਪੇਜ ਦਾ ਜਾਂ 20 ਪੇਜ ਦਾ ਕੋਈ, ਇਹਦੇ 'ਚ ਤੁਹਾਨੂੰ ਪਤਾ ਲੱਗੂਗਾ ਤੁਸੀਂ ਆਪਣੀ ਬੋਡੀ 'ਤੇ ਕਿੱਦਾਂ ਕੰਮ ਕਰਨਾ। ਬਟ ਹੀ ਆਸਕ ਯੂ ਕਿ ਹਾਂ ਮੈਨੂੰ ਇਹਦਾ ਸਮਰੀ ਦੱਸ ਦੇ ਕੀ ਆ, ਪਰ ਪੀਪਲ ਆਪਣਾ ਟਾਈਮ ਨਹੀਂ ਸਪੈਂਡ ਕਰਨਾ ਚਾਹੁੰਦੇ ਉਸ ਦੇ ਉੱਪਰ।
ਹਾਂਜੀ,
ਹਾਊ ਯੂ ਸੀ ਦੈਟ?
ਉਹ ਮੈਂ ਲਿਖਿਆ ਸੀ ਕਿਉਂਕਿ ਮੈਨੂੰ ਉਸ ਟਾਈਮ 'ਤੇ ਬਹੁਤ ਲੋਕ ਇਸ ਤਰ੍ਹਾਂ ਦੇ ਮਿਲ ਰਹੇ ਸੀਗੇ ਜੇ ਐਂਡ ਹੁਣ ਅਸੀਂ ਉਹੀ ਏਜ ਦੇ ਵਿੱਚ ਰਹਿ ਰਹੇ ਹਾਂ ਕਿ ਬਹੁਤ ਈਜ਼ੀ ਹੈਗਾ ਕਿ ਹਰ ਚੀਜ਼ ਦੀ ਸਮਰੀ ਔਰ ਕੀ ਕਹਿੰਦੇ ਆ ਫਾਈਨਲ
ਮੇਨ ਮੈਸੇਜ ਆ ਜੋ ਉਹਦਾ,
ਐਗਜੈਕਟਲੀ ਮੇਨ ਮੈਸੇਜ ਜੋ ਮਿਲਣਾ ਹੈਗਾ ਬਹੁਤ ਬਹੁਤ ਆਸਾਨ ਨਾਲ ਮਿਲ ਸਕਦਾ ਹੈਗਾ।
ਹਾਂਜੀ,
ਆਈ ਥਿੰਕ ਜਦੋਂ ਤੱਕ ਤੁਹਾਨੂੰ ਕੋਈ ਚੀਜ਼ ਇੰਨੀ ਓਬਸੈਸਿਵਲੀ ਤੁਹਾਨੂੰ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ, ਜਦੋਂ ਤੱਕ ਤੁਸੀਂ ਉਹਦੀ ਸਮਰੀ ਦੇਖੀ ਜਾਓਗੇ ਆਈ ਥਿੰਕ ਤੁਹਾਡੀ ਇਨਵੈਸਟਮੈਂਟ ਹੀ ਨਹੀਂ ਹੈਗੀ ਉਹ ਚੀਜ਼ ਦੇ ਵਿੱਚ। ਸੋ ਫੋਰ ਐਗਜ਼ਾਮਪਲ ਹੁਣ ਮੈਂ ਪੋਡਕਾਸਟ ਲੈ ਲਈਏ ਇਜ਼ ਐਨ ਐਗਜ਼ਾਮਪਲ, ਜੇ ਮੈਂ ਤੁਹਾਨੂੰ ਦੱਸਾਂ ਅੱਛਾ ਸਮਰੀ ਹੈਗੀ ਕਿ ਜੋ ਰੋਗਨ ਬਹੁਤ ਪਾਪੂਲਰ ਹੋਇਆ ਕਿਉਂਕਿ ਉਹ ਬਹੁਤ ਲੈਸ ਹੈਂਡ ਮੂਵਮੈਂਟਸ ਕਰਦਾ, ਠੀਕ ਹੈ, ਮੇ ਬੀ ਦੈਟਸ ਵਨ ਆਫ ਦ ਮੇਨ ਰੀਜ਼ਨਸ, ਉਹ ਸਲੋਲੀ ਗੱਲ ਕਰਦਾ, ਤੁਹਾਨੂੰ ਉਹਦਾ ਕੋਈ ਉਹਦੇ ਨਾਲ ਅੱਛਾ ਠੀਕ ਹੈ ਦੈਟਸ ਦੈਟ ਤੁਸੀਂ ਉਹ ਕਰ ਸਕਦੇ ਹੋ, ਪਰ ਦੈਟ ਡਜ਼ਨਟ ਮੀਨ ਕਿ ਤੁਸੀਂ ਫੁੱਲ ਉਹਨੂੰ ਸਟੱਡੀ ਕੀਤਾ, ਤੁਸੀਂ ਪੂਰੀ ਇਨਵੈਸਟਮੈਂਟ ਨਹੀਂ ਕੀਤੀ ਟੂ ਲਰਨ ਕੀ ਚਾਹੀਦਾ ਹੈਗਾ ਟੂ ਬਿਲਡ ਅ ਵੈਰੀ ਗੁੱਡ ਪੋਡਕਾਸਟ। ਬਹੁਤ ਅੱਛੀ ਐਗਜ਼ਾਮਪਲ ਨਹੀਂ ਹੈ ਪਰ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਜਦੋਂ ਇਨਵੈਸਟ ਕਰਦੇ ਹੋ ਬਾਏ ਰੀਡਿੰਗ, ਬਾਏ ਲਰਨਿੰਗ, ਬਾਏ ਐਕਚੁਅਲੀ ਡੀਪਲੀ ਇਨਵੈਸਟੀਗੇਟਿੰਗ ਜੋ ਵੀ ਇਸ਼ੂ ਹੈਗਾ, ਦੈਨ ਉਹ ਤੁਹਾਡੀ ਇਨਵੈਸਟਮੈਂਟ ਦੇ ਨਾਲ ਆਊਟਕਮਸ ਜਨਰਲੀ ਬੈਟਰ ਹੁੰਦੇ ਆ। ਜੇ ਤੁਸੀਂ ਕਮਿਟਮੈਂਟ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਸਮਰੀ ਚਾਹੀਦੀ ਹੈ, ਮੋਰ ਆਫਨ ਦੈਨ ਨੋਟ ਤੁਸੀਂ ਕਰੋਗੇ ਨਹੀਂ।
ਆਈ ਥਿੰਕ ਤੁਸੀਂ ਜ਼ਿਆਦਾ ਸੀਰੀਅਸ ਹੋ ਜਾਂਦੇ ਹੋ ਕਿ ਮੈਂ ਇੰਨਾ ਟਾਈਮ ਇਨਵੈਸਟ ਕੀਤਾ, ਆਈ ਸ਼ੁੱਡ ਟੇਕ ਇਟ ਸੀਰੀਅਸ, ਹੈ ਨਾ, ਕਿ ਮਤਲਬ ਇੱਦਾਂ ਮੈਂ ਵਾਕ ਅਵੇ ਨਹੀਂ ਕਰ ਸਕਦਾ, ਮੈਂ 10 ਘੰਟੇ ਲਾਏ ਬੁੱਕ ਪੜ੍ਹਨ ਨੂੰ ਜਾਂ ਕੁਛ ਵੀ ਪੜ੍ਹਨ ਨੂੰ। ਸੋ ਮੈਂ ਜੇ ਇੰਸਪਾਇਰਡ ਉਹਨੂੰ ਦੇਖਾਂ ਕਿ 1 ਘੰਟੇ 'ਚ ਮੈਂ ਕਿਸੇ ਦਾ ਸਮਝ ਲਈ, ਦੈਨ ਮੈਂ ਸੋਚ ਸਕਦਾ ਯਾਰ ਚੱਲ 1 ਘੰਟਾ ਹੀ ਖਰਾਬ ਹੋਇਆ, ਕੁਛ ਇੱਦਾਂ ਕੋਈ ਵੱਡੀ ਗੱਲ ਨਹੀਂ, ਮੈਂ ਕੁਛ ਹੋਰ ਸਵਿੱਚ ਕਰ ਲੈਣਾ।
ਹਾਂਜੀ,
ਗੱਲ ਸਹੀ। ਆਈ ਥਿੰਕ ਬਾਕੀ ਤੁਸੀਂ ਆਈ ਥਿੰਕ ਪੂਰਾ ਨਿਚੋੜ ਕਿਸੇ ਚੀਜ਼ ਦਾ ਸਮਰੀ ਦੇ ਵਿੱਚ ਨਹੀਂ ਲੈ ਸਕਦੇ, ਲਾਈਕ 100% ਹਰੇਕ ਚੀਜ਼ ਤੁਸੀਂ ਉਹਦੇ ਵਿੱਚ ਕਵਰ ਨਹੀਂ ਕਰ ਸਕਦੇ। ਸੋ ਐਕਚੁਅਲੀ ਤੁਹਾਨੂੰ ਬੁੱਕ ਪੜ੍ਹਨੀ ਪੈਣੀ ਆ। ਜੇ ਤੁਸੀਂ
ਸਮਝੋ ਤੁਸੀਂ $1,000 ਦਾ ਵਾਲਟ ਲਓ, ਤੁਸੀਂ ਉਹਨੂੰ ਜ਼ਿਆਦਾ ਧਿਆਨ ਨਾਲ ਉਹਦਾ ਕੀ ਕਹਿੰਦੇ ਆ ਤੁਸੀਂ ਉਹਨੂੰ ਮੇਨਟੇਨ ਕਰੋਗੇ, ਉਹਨੂੰ ਖਰਾਬ ਨਹੀਂ ਕਰੋਗੇ, ਗਲਤ ਗਲਤ ਜਗ੍ਹਾ ਰੱਖੋਗੇ ਨਹੀਂ। ਪਰ ਜੇ ਤੁਸੀਂ $1 ਦਾ ਵਾਲਟ ਲਓ, ਤੁਸੀਂ ਕਹੋਗੇ ਅੱਛਾ ਚਲੋ ਕੋਈ ਗੱਲ ਨਹੀਂ ਉੱਥੇ ਸੁੱਟ ਦਿਓ ਇੱਥੇ। ਸੋ ਆਈ ਥਿੰਕ ਉਹੀ ਮੇਨ ਡਿਫਰੈਂਸ ਹੈਗਾ, ਜੋ ਮੈਂ ਹੁਣ ਪੈਸੇ ਦੀ ਐਗਜ਼ਾਮਪਲ ਦੇ ਰਿਹਾ ਪਰ ਟਾਈਮ ਵੀ ਸੇਮ ਹੀ ਚੀਜ਼ ਹੈਗਾ, ਜਿੰਨੀ ਤੁਸੀਂ ਇਨਵੈਸਟਮੈਂਟ ਕੀਤੀ ਹੈ ਓਨਾ ਤੁਸੀਂ ਉਹਨੂੰ ਸੀਰੀਅਸਲੀ ਲਓਗੇ, ਓਨਾ ਤੁਸੀਂ ਉਹਦੀ ਦੇਖਭਾਲ ਕਰੋਗੇ ਐਂਡ ਪ੍ਰੋਗਰੈਸ ਕਰੋਗੇ।
ਬਾਕੀ ਮੈਨੂੰ ਇਹ ਵੀ ਲੱਗਦਾ ਕਿ ਬਹੁਤ ਲੋਕ ਆਈ ਥਿੰਕ ਓਨਾ ਰੀਅਲ ਲਾਈਫ 'ਚ ਰਿਐਲਿਟੀ ਨਹੀਂ ਹੈਗੀ ਜਿੰਨਾ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਹੁੰਦਾ, ਕਿ ਕਈ ਵਾਰੀ ਆਪਾਂ ਨੂੰ ਦੇਖਦਾ ਯਾਰ ਇਹ ਤਾਂ ਬੜੀ ਘੈਂਟ ਗੱਡੀ ਚੱਕੀ ਫਿਰਦਾ, ਇੰਨੀ ਛੋਟੀ ਉਮਰ 'ਚ ਚੱਕੀ ਫਿਰਦਾ, ਮਤਲਬ ਐਂਡ ਆਈ ਵਾਂਟ ਟੂ, ਮੈਨੂੰ ਵੀ ਚਾਹੀਦੀ ਆ, ਅਤੇ ਆਪਾਂ ਚਲੋ ਲੋਨ ਲੈ ਲੈਂਦੇ ਹਾਂ ਹੁਣ, ਅਤੇ ਹੋ ਸਕਦਾ ਉਹ ਬੰਦੇ ਦਾ ਆਪਾਂ ਨੂੰ ਕੀ ਪਤਾ ਵੀ ਇਹਨੇ ਕਿੰਨੀ ਪਿੱਛੇ ਮਿਹਨਤ ਕਰੀ ਆ, ਕਿੰਨੇ ਸਾਲ ਉਹਦੇ ਪਿੱਛੇ ਸਪੈਂਡ ਕਰੇ ਹੋਏ ਨੇ। ਆਈ ਥਿੰਕ ਉਹ ਚੀਜ਼ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਦੇਖਦੇ ਨਹੀਂ, ਸਾਰਿਆਂ ਦੀ ਹਾਈਲਾਈਟ ਰੀਲ ਦੇਖਦੇ
ਆ। ਅੱਜ ਕੱਲ੍ਹ ਬਹੁਤ ਕੁਝ ਫੇਕ ਵੀ ਆ ਸੋਸ਼ਲ ਮੀਡੀਆ 'ਤੇ, ਲੋਕਾਂ ਨੇ ਵੀ ਦੇਖਣਾ ਚਾਹੀਦਾ,
ਮੋਸਟਲੀ ਫੇਕ,
ਅਤੇ ਲੋਕ ਯੂ ਨੋ ਬਿਨਾਂ ਵਜ੍ਹਾ ਤੋਂ ਸਟ੍ਰੈਸ ਲੈ ਲੈਂਦੇ, ਯਾਰ ਮੇਰੀ ਇੰਨੀ ਉਮਰ ਹੋ ਗਈ, ਮੇਰੇ ਕੋਲ ਤਾਂ ਰੋਲਸ ਰਾਇਸ ਨਹੀਂ ਆਈ, ਪਰ ਤੁਹਾਨੂੰ ਕੀ ਪਤਾ ਉਹਨੇ ਇੱਕ ਦਿਨ ਰੈਂਟ 'ਤੇ ਲਿਆ ਕੇ ਵੀਡੀਓ ਬਣਾਈ ਹੋਵੇ ਕਿ ਉਹਨੂੰ ਵਿਊਜ਼ ਆ ਜਾਣ।
ਹਾਂਜੀ,
ਕੁਛ ਵੀ ਹੋ ਸਕਦਾ।
ਹਾਂਜੀ, ਨਹੀਂ, ਸੋਸ਼ਲ ਮੀਡੀਆਜ਼ ਤਾਂ ਅੱਧੀ ਚੀਜ਼ਾਂ ਹਾਈਲਾਈਟਸ, ਬੈਸਟ ਪਾਰਟਸ ਆਫ ਯੋਰ ਲਾਈਫ ਤੁਸੀਂ ਹਾਈਲਾਈਟ ਪੋਸਟ ਕਰਦੇ ਹੈਗੇ, ਅਸਲੀ ਚੀਜ਼ਾਂ ਤਾਂ ਕਿਉਂ ਪੋਸਟ ਕਰੇਗਾ ਕੋਈ।
ਬਿਲਕੁਲ,
ਅੱਜ ਮੇਰੇ ਬੱਚੇ ਰੋ ਰਹੇ ਹੈਗੇ
ਉਹਦੇ 'ਚ ਕੋਈ। ਬਾਕੀ ਮੈਨੂੰ ਇਹ ਲੱਗਦਾ ਕਿ ਤੁਸੀਂ ਆਈ ਥਿੰਕ ਇਫ ਸੋਸ਼ਲ ਮੀਡੀਆ ਜੇ ਤੁਸੀਂ ਬਿਜ਼ਨਸ ਲਈ ਨਹੀਂ ਯੂਜ਼ ਕਰ ਰਹੇ, ਆਈ ਥਿੰਕ ਥੋੜ੍ਹਾ ਜਿਹਾ ਘੱਟ ਹੀ ਰੱਖਣਾ ਚਾਹੀਦਾ, ਤੁਹਾਨੂੰ ਘੱਟ ਯੂਜ਼ ਕਰਨਾ ਚਾਹੀਦਾ, ਅਨਲੈਸ ਤੁਸੀਂ ਬਿਜ਼ਨਸ ਲਈ ਯੂਜ਼ ਕਰ ਰਹੇ ਹੋ।
ਹਾਂਜੀ,
ਅਦਰਵਾਈਜ਼ ਜਿੰਨਾ ਘੱਟ ਯੂਜ਼ ਕਰ ਸਕਦੇ ਓਨਾ ਹੀ ਜ਼ਿਆਦਾ ਵਧੀਆ, ਅਦਰਵਾਈਜ਼ ਲਾਈਕ ਆਟੋਮੈਟਿਕਲੀ ਤੁਸੀਂ ਜੇ ਕਿਸੇ ਦੇਖੋਗੇ ਕੰਪੈਰੀਜ਼ਨ ਹੋ ਹੀ ਜਾਂਦਾ।
ਇੱਕ ਮੈਂ ਬੜੀ ਅੱਛੀ ਚੀਜ਼ ਪੜ੍ਹੀ ਸੀਗੀ ਪਰ ਮੈਂ ਇੰਪਲੀਮੈਂਟ ਕਰਨਾ ਬਹੁਤ ਔਖਾ ਹੈਗਾ ਕਿਉਂਕਿ ਬਹੁਤ ਐਡਿਕਟਿਵ ਚੀਜ਼ਾਂ ਹੈਗੀਆਂ ਸਾਰੇ ਸੋਸ਼ਲ ਮੀਡੀਆ।
ਹਾਂਜੀ ਹਾਂਜੀ,
ਪਰ ਇੱਕ ਹੁਣ ਮੈਨੂੰ ਔਥਰ ਦਾ ਨਾਮ ਨਹੀਂ ਯਾਦ ਹੈ, ਉਹਨੇ ਕਿਹਾ ਸੀਗਾ ਕਿ ਆਪਣਾ ਹੁਣ
ਜਗ੍ਹਾ ਰੱਖ ਦਈਏ ਉਹਨੂੰ।
ਹਾਂਜੀ,
ਜਗ੍ਹਾ ਕਹਿ ਦਿੰਦੇ
ਜਸਟ ਅਨਨੋਨ ਨੇਮ,
ਜਸਟ ਅਨਨੋਨ ਨੇਮ, ਜਗ੍ਹਾ।
ਹਾਂਜੀ ਹਾਂਜੀ, ਅਨਨੋਨ ਨੇਮ, ਮੈਨੂੰ ਇਵੈਂਚੁਅਲੀ ਯਾਦ ਆ ਜਾਏਗਾ, ਮੈਂ ਤੁਹਾਨੂੰ ਦੱਸੂਗਾ ਉਹਦਾ ਨਾਮ ਕੀ ਸੀਗਾ। ਸੋ ਬੇਸਿਕਲੀ ਉਹਨੇ ਕਿਹਾ ਸੀਗਾ ਕਿ ਆਪਣੀ ਹੁਣ ਜਿਹੜੀ ਅਸੀਂ ਏਜ ਦੇ ਵਿੱਚ ਰਹਿ ਰਹੇ ਹਾਂ, ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਆਪਣੇ ਦਿਮਾਗ ਨਾਲ ਕਿਸ ਤਰ੍ਹਾਂ ਅਸੀਂ ਸੋਚ ਕੇ ਕੋਈ ਪ੍ਰੋਬਲਮ ਸੋਲਵ ਕਰ ਸਕਦੇ ਹਾਂ, ਅਸੀਂ ਦਿਮਾਗ ਨਾਲ ਇਨੋਵੇਸ਼ਨ ਕ੍ਰੀਏਟ ਕਰੋ, ਦਿਮਾਗ ਨਾਲ ਪ੍ਰੋਡਕਟਸ ਕ੍ਰੀਏਟ ਕਰੋ। ਆਪਣੀ ਆਪਣੀ ਬ੍ਰੇਨ, ਆਪਣੀ ਅਬਿਲਿਟੀ ਆਫ ਦ ਬ੍ਰੇਨ ਟੂ ਫਾਈਂਡ ਸੋਲੂਸ਼ਨਸ ਇਜ਼ ਦੀ ਮੋਸਟ ਵੈਲਿਊਬਲ ਐਸੈਟ। ਪਰ ਪ੍ਰੋਬਲਮ ਹੈ ਕਿ ਜਿਹੜੇ ਹੁਣ ਸਮਝੋ ਐਥਲੀਟਸ ਹੈਗੇ ਆ, ਜੇ ਉਹਨਾਂ ਨੂੰ ਕਹੋ ਤੁਸੀਂ ਐਥਲੀਟ ਬਣਨਾ ਚਾਹੁੰਦੇ ਹੋ ਪਰ ਉਹ ਨਾਲ ਸਿਗਰੇਟ ਪੀ ਰਹੇ ਹੈਗੇ ਆ,
ਹਾਂਜੀ,
ਦੈਨ ਉਹ ਐਥਲੀਟ ਆਪਣੀ ਜੋਬ ਸੀਰੀਅਸਲੀ ਲੈ ਹੀ ਨਹੀਂ ਰਿਹਾ, ਉਹ ਸੀਰੀਅਸਲੀ ਕਰ ਹੀ ਨਹੀਂ ਰਹੇ ਕੰਮ। ਸੋ ਕਹਿੰਦੇ ਐਗਜੈਕਟਲੀ ਸੇਮ ਚੀਜ਼ ਹੈਗੀ ਹੈ ਕਿ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਤੁਹਾਡੇ ਦਿਮਾਗ ਦੀ ਬੇਸਿਕਲੀ ਸਿਗਰੇਟ ਹੀ ਹੋਗੀ ਨਾ,
ਹਾਂਜੀ,
ਕਿਉਂਕਿ ਜਿੰਨਾ ਤੁਸੀਂ ਫੋਕਸ ਕਰ ਸਕਦੇ ਹੋ, ਜਿੰਨਾ ਅਨਇੰਟਰਪਟਡ ਟਾਈਮ, ਜਿਸ ਹੁਣ ਅਸੀਂ ਬੈਠੇ ਹੈਗੇ ਹਾਂ, ਕੋਈ ਕੁਛ ਚੈੱਕ ਨਹੀਂ ਕਰ ਰਿਹਾ, ਕੋਈ ਡਿਸਟਰੈਕਸ਼ਨਸ ਨਹੀਂ ਹੈ, ਇਟਸ ਫੋਕਸਡ ਟਾਈਮ, ਜੋ ਤੁਸੀਂ ਬੋਲ ਰਹੇ ਹੋ ਮੈਂ ਗੱਲ ਸੁਣ ਰਿਹਾ, ਮੈਂ ਰਿਸਪੋਂਡ ਕਰ ਰਿਹਾ, ਦੇ ਵਾਇਸ ਵਰਸਾ।
ਹਾਂਜੀ,
ਜਿੰਨਾ ਫੋਕਸ ਤੁਹਾਡੀ ਲਾਈਫ ਦੇ ਵਿੱਚ ਹੋ ਸਕਦਾ, ਓਨਾ ਤੁਸੀਂ ਉਹੀ ਆਪਣੇ ਦਿਮਾਗ ਨਾਲ ਕੰਮ ਕਰੋਗੇ, ਜਿੰਨਾ ਤੁਹਾਨੂੰ ਉਹ ਵੈਲਿਊ ਮਿਲੇਗੀ। ਅਤੇ ਜਿੰਨਾ ਸੋਸ਼ਲ ਮੀਡੀਆ ਉਹਨੂੰ ਇੰਟਰਪਟ ਕਰਦਾ, ਓਨਾ ਤੁਹਾਡਾ ਫਰੈਗਮੈਂਟਡ, ਓਨਾ ਤੁਹਾਡਾ ਦਿਮਾਗ ਨੂੰ ਵੀਕ ਵੀਕਨ, ਕੀ ਕਹਿ ਰਹੇ ਹਾਂ,
ਕੁਛ ਵੀ ਨਾਮ ਹੋ ਸਕਦਾ, ਬ੍ਰੇਨ ਮੋਸਟਲੀ
ਕੀ ਨਾਮ ਨਹੀਂ, ਅ ਵਰਡ ਕੀ ਹੈਗਾ ਬੇਸਿਕਲੀ,
ਕਮਜ਼ੋਰ,
ਇਟਸ ਬਿਕਮਿੰਗ
ਅਡਿਕਟਿਵ,
ਲਾਈਕ ਨੋਟ ਸਟਰੈਂਥ ਇਨ ਅ ਸਿੰਗਲ ਲੀਨੀਅਰ ਫੈਸ਼ਨ, ਤੁਸੀਂ ਬ੍ਰੋਕਨ ਬ੍ਰੋਕਨ ਲਿਟਲ ਸਨਿਪਟਸ ਆ ਰਹੇ ਹਨ ਤੁਹਾਡੇ ਦਿਮਾਗ ਦੇ ਵਿੱਚ।
ਮੈਂ ਸਮਝ ਗਿਆ, ਆਈ ਥਿੰਕ ਮੈਨੂੰ ਇਹ, ਮੈਂ ਵੀ ਫੀਲ ਕੀਤਾ, ਐਕਸਪੀਰੀਅੰਸ ਕੀਤਾ, ਆਈ ਥਿੰਕ ਲੋਟ ਆਫ ਦ ਟਾਈਮਸ ਤੁਸੀਂ ਹੋਰ ਵੀ ਸੋਸ਼ਲ ਮੀਡੀਆ 'ਤੇ ਬ੍ਰੇਨ ਦੀ ਇੰਨੀ ਪ੍ਰੈਕਟਿਸ ਹੋ ਜਾਂਦੀ ਆ ਕਿ ਤੁਸੀਂ ਥੋੜ੍ਹਾ ਟਾਈਮ ਹੀ ਫੋਕਸ ਕਰ ਪਾਉਂਦੇ ਹੋ, ਉਦੋਂ ਬਾਅਦ ਦੈਟਸ ਇਟ, ਚੇਂਜ, ਵੀਡੀਓ ਚੇਂਜ, ਠੀਕ ਆ, ਉਹ ਚੀਜ਼ ਦੀ ਹੁਣ ਤੁਹਾਡੀ ਰਿਦਮ ਬਣ ਗਈ ਮਾਇੰਡ ਦੀ, ਇੱਦਾਂ ਸਿੱਖ ਗਿਆ। ਹੁਣ ਜਦ ਤੁਸੀਂ ਹੋਰ ਕੋਈ ਟਾਸਕ ਕਰਨ ਜਾਂਦੇ ਹੋ, ਮੈਂ ਆਪਣੀ ਲਾਈਫ 'ਚ ਰੀਅਲਾਈਜ਼ ਕੀਤਾ, ਆਈ ਵਿਲ ਫੋਕਸ ਫੋਰ ਮੇ ਬੀ 5 ਮਿੰਟਸ, ਦੈਨ ਆਮ ਜਸਟ ਮੇ ਬੀ ਔਨ ਮਾਈ ਫੋਨ ਔਰ ਡੂਇੰਗ ਸਮਥਿੰਗ ਐਲਸ, ਸੋ ਫੋਕਸ ਹੀ ਨਹੀਂ ਕਰ ਪਾ ਰਿਹਾ ਬੰਦਾ,
ਅਟੈਂਸ਼ਨ ਸਪੈਨ ਕਰ,
ਆਈ ਥਿੰਕ ਉਹਦੇ ਨਾਲ ਤੁਸੀਂ ਪਤਾ ਨਹੀਂ ਕਿੰਨੇ ਘੰਟੇ ਆਪਾਂ ਲੂਜ਼ ਕਰਦੇ ਹਾਂ ਪਰ ਡੇ, ਐਂਡ ਲਾਈਫ ਪਹਿਲਾਂ ਹੀ ਆਪਣੀ ਇੰਨੀ ਛੋਟੀ ਆ, ਸੋ ਆਈ ਥਿੰਕ ਜਿੰਨਾ ਤੁਸੀਂ ਲਾਈਫ ਦੇ ਵਿੱਚ ਇਫੈਕਟਿਵ ਹੋ ਸਕਦੇ ਹੋ, ਓਨੀਆਂ ਤੁਸੀਂ ਜ਼ਿਆਦਾ ਚੀਜ਼ਾਂ ਐਕਸਪੀਰੀਅੰਸ ਕਰ ਸਕਦੇ ਹੋ, ਜ਼ਿਆਦਾ ਆਪਣੀ ਯੂ ਨੋ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦੇ ਹੋ, ਜਿੰਨਾ ਤੁਸੀਂ ਲਾਈਕ ਦ ਮੋਰ ਯੂ ਲਰਨ ਬੀਇੰਗ ਇਫੈਕਟਿਵ।
ਅਤੇ ਉਹਨਾਂ ਤੁਹਾਨੂੰ ਔਖਾ ਲੱਗਦਾ ਕਿ ਫੋਕਸ ਕਰਨਾ ਫੋਰ ਐਨੀ ਡੀਸੈਂਟ ਪੀਰੀਅਡ ਆਫ ਟਾਈਮ ਤੁਹਾਨੂੰ ਕਿੰਨਾ ਕਿੰਨਾ ਔਖਾ ਲੱਗਦਾ ਹੁਣ, ਕਿਉਂਕਿ ਲੱਗਦਾ ਅੱਛਾ ਇਹ ਬੋਰਿੰਗ ਹੋ ਗਿਆ, ਅਤੇ ਬੋਰਡਮ ਹੁਣ ਲਾਈਫ ਦੇ ਵਿੱਚ ਹੈ ਹੀ ਨਹੀਂ, ਐਂਡ ਆਈ ਥਿੰਕ ਬੋਰ ਹੋਣਾ, ਜੇ ਤੁਸੀਂ ਸੋਚੋ ਸਭ ਤੋਂ ਬੈਸਟ ਆਈਡੀਆਜ਼ ਕਦੀ ਕਦੀ ਆਏ ਆ ਥਰੂ ਬੋਰਡਮ,
ਹਾਂਜੀ,
ਜਦੋਂ ਬੈਠੇ ਕੋਈ ਹੋਰ ਹੈ ਹੀ ਨਹੀਂ ਡਿਸਟਰੈਕਸ਼ਨ, ਕੋਈ ਦੇਖਣ ਵਾਸਤੇ ਚੀਜ਼ ਨਹੀਂ ਹੈਗੀ, ਟੀਵੀ ਦੇ ਅੱਗੇ ਨਹੀਂ ਹੈਗੇ, ਫੋਨ ਦੇ ਅੱਗੇ ਨਹੀਂ ਹੈਗੇ, ਤੁਸੀਂ ਬੈਠੇ ਕੁਛ ਵੀ ਨਹੀਂ ਦੇਖ ਰਹੇ, ਕੁਛ ਵੀ ਨਹੀਂ ਕਰ ਰਹੇ, ਦੈਨ ਸਡਨਲੀ ਕੋਈ ਬੜਾ ਅੱਛਾ ਆਈਡੀਆ ਆ ਜਾਏਗਾ,
ਹਾਂਜੀ,
ਸਮਝੋ ਆਈਡੀਆ ਦੀ ਅਸੀਂ ਬਿਜ਼ਨਸ ਹੀ ਨੈਸਰਲੀ ਗੱਲ ਨਹੀਂ ਕਰ ਰਹੇ, ਪਰ ਬੋਰਡਮ ਦੇ ਥਰੂ ਆਪਣੇ ਆਪ ਦੀ ਗੱਲਾਂ ਤੁਹਾਨੂੰ ਰੀਅਲਾਈਜ਼,
ਆਪਣੇ ਆਪ ਨਾਲ ਕਨੈਕਟ ਹੁੰਦੇ ਹੋ ਤੁਸੀਂ,
ਹਾਂਜੀ, ਇੰਟਰਨਲੀ ਜਾ ਕੇ ਤੁਹਾਨੂੰ ਲੱਗਦਾ ਅੱਛਾ ਮੈਂ ਜੋ ਉਹ ਚੀਜ਼ ਸੋਚ ਰਿਹਾ ਸੀਗਾ, ਅੱਛਾ ਹੁਣ ਮੈਨੂੰ ਆਨਸਰ ਆ ਗਿਆ, ਜਾਂ ਮੈਨੂੰ ਇਹ ਸੋਚਣਾ ਚਾਹੀਦਾ, ਆਲ ਆਈ ਥਿੰਕ ਥਰੂ ਬੋਰਡਮ ਬੜੀ ਇੰਪੋਰਟੈਂਟ ਚੀਜ਼ਾਂ ਲਾਈਫ ਦੇ ਵਿੱਚ ਤੁਸੀਂ ਅਨਕਵਰ ਕਰਦੇ ਹੋ, ਪਰ ਐਟ ਦ ਮੋਮੈਂਟ ਪ੍ਰੋਬਲਮ ਹੈਗੀ ਹੈ ਕਿ ਕੋਈ ਬੋਰਡਮ ਹੈ ਹੀ ਨਹੀਂ, ਜਦੋਂ ਵੀ ਟੋਇਲਟ ਜਾ ਰਹੇ ਹੋ ਅੱਛਾ ਸਿੱਧਾ ਫੋਨ ਆ ਗਿਆ, ਕਿੱਥੇ ਵੀ ਜਾਓ ਫੋਨ, ਲਾਈਨ ਦੇ ਵਿੱਚ ਬੈਠੇ ਫੋਨ, ਸੋ ਇਟਸ ਹਾਰਡ, ਪਰ ਆਈ ਥਿੰਕ ਵਨ ਆਫ ਦ ਮੋਸਟ ਇੰਪੋਰਟੈਂਟ ਸਕਿੱਲਸ ਇਹੀ ਹੋਏਗਾ ਫੋਕਸ, ਜਿਹੜੇ ਲੋਕ ਫੋਕਸ ਕਰ ਸਕਦੇ ਉਹਨਾਂ ਕੋਲ ਸੁਪਰ ਪਾਵਰ ਹੈਗੀ, ਉਹ ਐਥਲੀਟਸ ਹੋ ਗਏ ਨਾ, ਐਥਲੀਟਸ ਆਫ ਦ ਮਾਇੰਡ,
ਗੱਲ ਸਹੀ ਆ। ਇੱਕ ਜਸਕੀ ਵੀਰੇ ਮੈਂ ਤੁਹਾਨੂੰ ਬਹੁਤ ਮਤਲਬ ਮੈਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਮੈਂ ਕੁਐਸਚਨ ਕਿ ਇੱਕ ਤੁਸੀਂ ਇੱਕ ਵੈਨ ਤੋਂ ਤਿੰਨ ਬੰਦੇ, ਅਤੇ ਅੱਜ ਉਹ ਜਿਹੜੀ ਤੁਹਾਡੀ ਆਡੀਓ ਵਿਜ਼ੂਅਲਸ ਜਿਹੜੀ ਕੰਪਨੀ ਆ, ਅੱਜ ਪਰਥ ਦੀ ਲਾਰਜੈਸਟ ਪ੍ਰੋਵਾਈਡਰ ਆ, ਇਹਦੀ ਸਟੋਰੀ ਸ਼ੇਅਰ ਕਰ ਸਕਦੇ ਸਾਡੇ ਨਾਲ?
ਜ਼ਰੂਰ। ਸੋ 2010 ਦੇ ਵਿੱਚ ਜਦੋਂ ਮੈਂ ਮਿਊਜ਼ਿਕ ਦਾ ਕੰਮ ਕਰ ਰਿਹਾ ਸੀਗਾ, ਅਸੀਂ ਰੈਕੋਰਡ ਲੇਬਲ ਸ਼ੁਰੂ ਕੀਤਾ ਸੀਗਾ, ਜਿਹੜੇ ਮੈਂ ਇੱਕ ਮੇਰਾ ਦੋਸਤ ਅਤੇ ਦੋ ਹੋਰ ਅਸੀਂ ਲੋਕ ਜਿਹੜੇ ਲੱਭੇ ਸੀਗੇ, ਅਸੀਂ ਇਕੱਠੇ ਬੇਸਿਕਲੀ ਹਿਪ ਹੋਪ ਮਿਊਜ਼ਿਕ ਬਣਾ ਰਹੇ ਸੀਗੇ, ਰੈਪਿੰਗ ਅਤੇ ਬੀਟ ਪ੍ਰੋਡਕਸ਼ਨ ਦਿਸ ਐਂਡ ਦੈਟ। ਉਸ ਟਾਈਮ ਆਪਣਾ ਜਿਹੜਾ ਸਟੂਡੀਓ ਅਸੀਂ ਯੂਜ਼ ਕਰਦੇ ਸੀਗੇ, ਉਹਨੇ ਆਪਣੇ ਪ੍ਰਾਈਸਿਸ ਬੜੇ ਇਨਕਰੀਜ਼ ਕਰਤੇ, ਅਤੇ ਅਸੀਂ ਉਸ ਟਾਈਮ ਕਿਹਾ ਅੱਛਾ ਇਹ ਥੋੜ੍ਹਾ ਐਕਸਪੈਂਸਿਵ ਹੋ ਗਿਆ ਆਪਣੇ ਵਾਸਤੇ। ਸੋ ਇੱਕ ਜਿਹੜੇ ਆਰਟਿਸਟ ਨਾਲ ਅਸੀਂ ਕੰਮ ਕਰੇ ਸੀ, ਉਹ ਐਕਚੁਲੀ ਉਸ ਟਾਈਮ ਤੋਂ ਥੋੜ੍ਹਾ ਜਿਹਾ ਪਹਿਲੇ ਉਹ ਬਹੁਤ ਪਾਪੂਲਰ ਆਸਟ੍ਰੇਲੀਆ 'ਚ ਸੀਗਾ, ਉਹਦਾ ਨਾਮ ਕ੍ਰਿਸ਼ਚਨ ਅਲੈਗਜ਼ੈਂਡਰ, ਉਹਨੇ ਆਸਟ੍ਰੇਲੀਆ ਦਾ ਇੱਕ ਨੰਬਰ 1 ਗਾਣਾ ਵੀ ਉਹਨੇ ਰਿਲੀਜ਼ ਕੀਤਾ ਸੀ ਐਟ 1 ਪੁਆਇੰਟ। ਉਹਦੇ ਨਾਲ ਅਸੀਂ ਰਿਕਾਰਡ ਕਰਨ ਵਾਲੇ ਸੀ, ਅਤੇ ਉਹਨੇ ਕਿਹਾ ਅੱਛਾ ਮੈਂ ਇੱਕ ਬੰਦੇ ਨੂੰ ਜਾਣਦਾ, ਉਹਦਾ ਘਰ ਦੇ ਵਿੱਚ ਸਟੂਡੀਓ ਹੈਗਾ ਅਤੇ ਉਹ ਬਹੁਤ ਅੱਛਾ ਸਾਊਂਡ ਇੰਜੀਨੀਅਰ ਹੈ, ਅਤੇ ਮੈਂ ਉਹਨੂੰ ਕਿਹਾ ਠੀਕ ਹੈ ਵਧੀਆ, ਉਹ ਕਿੰਨਾ ਕਿੰਨਾ ਚਾਰਜ ਕਰਦਾ? ਅਤੇ ਉਸ ਟਾਈਮ ਉਹਦਾ ਪ੍ਰਾਈਸ ਬਹੁਤ ਘੱਟ ਸੀਗਾ, ਕਿ ਹੋਮ ਸਟੂਡੀਓ ਹੈ, ਹੋਮ 'ਚੋਂ ਕਰਦਾ, ਉਹਦਾ ਪੈਸ਼ਨ ਪ੍ਰੋਜੈਕਟ ਸੀਗਾ। ਸੋ ਉਹਦੇ ਘਰ ਗਏ, ਅਸੀਂ ਰਿਕਾਰਡਿੰਗ ਉਹਦੇ ਨਾਲ ਸ਼ੁਰੂ ਕਰਨ ਲੱਗੇ, ਐਂਡ ਦੈਨ ਉਸ ਟਾਈਮ ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਵੀ ਕਰ ਰਿਹਾ ਸੀ ਕਿਉਂਕਿ ਮੇਰੀ ਫੋਰਮਲ ਕੁਆਲੀਫਿਕੇਸ਼ਨ ਹੈਗੀ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਕੰਪਿਊਟਰ ਸਾਇੰਸ, ਸੋ ਡਬਲ ਡਿਗਰੀ UWH ਕੀਤੀ ਸੀਗੀ ਉਸ ਟਾਈਮ, ਪਰ ਮੈਨੂੰ ਬਿਲਕੁਲ ਨਹੀਂ ਅੱਛੀ ਲੱਗਦੀ ਸੀ, ਐਬਸੋਲੂਟਲੀ ਪੂਰਾ ਦਿਨ ਲੱਗਦਾ ਸੀਗਾ
ਜਿਸ ਤਰ੍ਹਾਂ ਲਿਖਿਆ ਵੀ ਹੈ ਮੈਨੂੰ ਲੱਗਦਾ ਬਲੌਗਸ ਦੇ ਵਿੱਚ,
ਵਨ ਆਫ ਦ ਵਰਸਟ ਵਰਸਟ ਐਕਸਪੀਰੀਅੰਸ ਮੈਨੂੰ ਸ਼ੁਰੂ ਤੋਂ ਪਤਾ ਸੀ ਕਿ ਮੈਂ ਨਹੀਂ ਬਣਨਾ ਇੰਜੀਨੀਅਰ,
ਬਣਿਆ ਨਹੀਂ ਪੜ੍ਹਨਾ,
ਹਾਂ ਮੈਨੂੰ ਕੋਈ ਇੰਟਰਸਟ ਹੀ ਨਹੀਂ ਸੀਗਾ, ਪਰ ਚਲੋ ਪੇਰੈਂਟਸ ਨੇ ਬਹੁਤ ਮੈਨੂੰ ਫੋਰਸ ਕਰਕੇ ਕੀਤਾ ਕਿ ਆਪਣੀ ਡਿਗਰੀ ਜ਼ਰੂਰ ਖਤਮ ਕਰਨੀ ਆ ਅਤੇ ਕੰਮ ਥੋੜ੍ਹਾ ਟਰਾਈ ਕਰਨਾ ਚਾਹੀਦਾ। ਆਈ ਥਿੰਕ ਡਿਗਰੀ ਕਰਕੇ ਅਤੇ ਕੰਮ ਕਰਕੇ ਬਹੁਤ ਸਕਿੱਲਸ ਜੋ ਮੈਂ ਹੁਣ ਵੀ ਯੂਜ਼ ਕਰ ਰਿਹਾ ਉਸ ਟਾਈਮ ਸਿੱਖੇ ਸੀਗੇ, ਸੋ ਆਈ ਥਿੰਕ ਅੱਛਾ ਹੈ ਕਿ ਉਹਨਾਂ ਨੇ ਮੈਨੂੰ ਪ੍ਰੈਸ਼ਰ ਪਾ ਕੇ ਕਰਾਇਆ। ਪਰ ਐਨੀਵੇਸ ਉਸ ਟਾਈਮ ਜਦੋਂ ਮੈਂ ਇਹ ਮੁੰਡੇ ਦੇ ਨਾਲ ਉਹਦੇ ਘਰ ਗਏ ਸੀਗੇ ਜਿਹਦੇ ਕੋਲ ਸਟੂਡੀਓ ਸੀਗਾ, ਉਹ ਹੁਣ ਮੇਰਾ ਬਿਜ਼ਨਸ ਪਾਰਟਨਰ ਬਣ ਗਿਆ, ਉਹਦਾ ਨਾਮ ਹੈ ਕ੍ਰਿਸ।
ਹਾਂਜੀ,
ਸੋ ਉਸ ਟਾਈਮ ਉਹ ਇੱਕ ਆਡੀਓ ਵਿਜ਼ੂਅਲ ਕੰਪਨੀ ਦੇ ਵਿੱਚ ਕੰਮ ਉਹਨੇ ਉਦੋਂ ਹੀ ਛੱਡਿਆ ਸੀਗਾ ਅਤੇ ਆਪਣਾ ਸਟੂਡੀਓ ਦਾ ਕੰਮ ਕਰ ਰਿਹਾ ਸੀਗਾ, ਅਤੇ ਇਨ ਬਿਟਵੀਨ ਸੀਗਾ ਕਿ ਉਹਨੂੰ ਪਤਾ ਨਹੀਂ ਸੀਗਾ ਮੈਂ ਕੀ ਆਪਣੇ ਲਾਈਫ ਵਿੱਚ ਕਰਨਾ ਚਾਹੁੰਦਾ। ਉਹ ਸੋਚਿਆ ਸੀ ਮੈਂ ਯੂ ਨੋ ਥਾਈਲੈਂਡ ਜਾ ਕੇ ਕੁਛ ਆਪਣੀ ਲਾਈਫ ਕਰੂੰਗਾ ਜਿਸ ਤਰ੍ਹਾਂ ਗੋਰੇ ਕਰਦੇ ਹੈਗੇ, ਜਿਹੜੀ ਉੱਥੇ ਕੋਈ ਵਾਈਫ ਲੱਭ ਲਏਗਾ। ਸੋ ਪਰ ਉਹ ਕਹਿ ਰਿਹਾ ਸੀ ਕਿ ਮੇਰਾ ਸਟੂਡੀਓ ਦਾ ਕੰਮ ਕਰਨਾ, ਸੋ ਮੈਂ ਉਹਦੇ ਨਾਲ ਹੀ ਉਹਦੀ ਆਪਣੀ ਰਿਲੇਸ਼ਨਸ਼ਿਪ ਥੋੜ੍ਹੀ ਬਿਲਡ ਹੋ ਗਈ।
ਹਾਂਜੀ,
ਅਤੇ ਉਸ ਟਾਈਮ ਉਹ ਇੱਕ ਰੀਸਰਚ ਕਰ ਰਿਹਾ ਸੀ ਅਤੇ ਕਹਿੰਦਾ ਕਿ ਮੈਂ ਇੱਕ ਪ੍ਰੋਡਕਟ ਦੇਖਿਆ, ਉਹਦੀ ਵੀਡੀਓ ਦੇਖੀ ਹੈ, ਫਰੈਂਚ ਦੇ ਵਿੱਚ ਸੀਗੀ, ਇੰਗਲਿਸ਼ ਵੀ ਨਹੀਂ ਸੀਗੀ, ਅਤੇ ਉਹਦਾ ਥੋੜ੍ਹਾ ਐਕਚੁਲੀ ਕੁਆਇਟ ਲੋਟ ਆਫ ਐਕਸਪੀਰੀਅੰਸ ਸੀਗਾ ਆਡੀਓ ਵਿਜੁਅਲ ਦੇ ਵਿੱਚ। ਅਤੇ ਉਸ ਟਾਈਮ ਉਹ ਸਕੂਲ ਦੇ ਕੰਮ ਕਰਦੇ ਸੀ ਜਿਹੜੀ ਇੰਟਰੈਕਟਿਵ ਸਕਰੀਨ, ਉਸ ਟਾਈਮ ਸਮਾਰਟ ਬੋਰਡ ਸੀਗੇ ਜਿਹੜੇ ਟੱਚ ਕਰਕੇ ਤੁਸੀਂ ਲਿਖ ਸਕਦੇ ਹੋ, ਟੀਚਿੰਗ ਕਰ ਸਕਦੇ ਹੋ। ਉਹਨੇ ਇੱਕ ਪ੍ਰੋਡਕਟ ਦੇਖਿਆ ਸੀਗਾ ਜਿਹੜਾ ਮੱਚ ਮੋਰ ਕੋਸਟ ਇਫੈਕਟਿਵ ਸੀਗਾ ਅਤੇ ਮੱਚ ਈਜ਼ੀਅਰ ਸੀਗਾ ਇੰਸਟਾਲ ਕਰਨ ਵਾਸਤੇ, ਅਤੇ ਬ੍ਰੈਂਡ ਨਿਊ ਪ੍ਰੋਡਕਟ ਸੀਗਾ। ਐਪਸਨ ਨੇ ਰਿਲੀਜ਼ ਕੀਤਾ ਸੀ, ਐਪਸਨ ਬਿਗ ਕੰਪਨੀ ਪ੍ਰਿੰਟਰਸ, ਉਸ ਟਾਈਮ ਪ੍ਰੋਜੈਕਟਰਸ ਉਹਨਾਂ ਦਾ ਇੰਨਾ ਵੱਡਾ ਨਹੀਂ ਸੀਗਾ, ਪਰ ਹੁਣ ਵਨ ਆਫ ਦ ਵਰਲਡ।
ਕਿਹੜੇ ਈਅਰ ਦੀ ਗੱਲ ਹੈ ਰਫਲੀ?
2010
ਓਕੇ,
ਹਾਂਜੀ, ਸੋ 14 ਸਾਲ ਹੋ ਗਏ।
ਹਾਂਜੀ,
ਅਤੇ ਉਹਨੇ ਮੈਨੂੰ ਰਾਤ ਨੂੰ ਫੋਨ ਕੀਤਾ ਅਤੇ ਕਹਿੰਦਾ ਕਿ ਮੈਂ ਵੀਡੀਓ ਦੇਖੀ, ਮੈਂ ਤੈਨੂੰ ਭੇਜਣ ਵਾਲਾ, ਕਹਿੰਦਾ ਇਹ ਬੜਾ ਬੜਾ ਮੋਨੂਮੈਂਟਲ ਚੇਂਜ ਇਨ ਦੀ ਇੰਡਸਟਰੀ ਇਹ ਪ੍ਰੋਡਕਟ ਜ਼ਰੂਰ ਕਰੇਗਾ, ਠੀਕ ਹੈ। ਅਤੇ ਮੈਂ ਕਿਹਾ ਚਲੋ ਠੀਕ ਹੈ, ਮੈਂ ਕੁਛ ਵੀ ਨਹੀਂ ਕਰ ਰਿਹਾ, ਮੈਂ ਇੰਜੀਨੀਅਰਿੰਗ ਛੱਡਤਾ ਸੀਗਾ, ਸੋ ਉਹਨੂੰ ਮਿਲਿਆ, ਦੈਨ ਉਸ ਤੋਂ ਬਾਅਦ ਮੈਂ ਛੱਡਤੀ ਸੀ ਇੰਜੀਨੀਅਰਿੰਗ, ਮੈਂ ਸੋਚਿਆ ਮਿਊਜ਼ਿਕ ਦਾ ਕਰੂੰਗਾ, ਪਰ ਮੈਨੂੰ ਉਸ ਟਾਈਮ ਲੱਗ ਰਿਹਾ ਸੀਗਾ ਕਿ ਮਿਊਜ਼ਿਕ ਦਾ ਇੱਕ ਕਰੀਅਰ ਬਣਾਉਣਾ ਜਿਸ ਤਰ੍ਹਾਂ ਮੈਂ ਕਿਹਾ ਬਹੁਤ ਕਾਫੀ ਔਖਾ। ਸੋ ਅਸੀਂ ਐਗਰੀਮੈਂਟ ਕੀਤੀ, ਉਹ ਕਹਿੰਦਾ ਜਿੰਨੇ ਤੂੰ ਵੇਚੇਗਾ ਮੈਂ ਉਹਦਾ ਤੈਨੂੰ $100 ਦਊਂਗਾ ਫੋਰ ਈਚ ਯੂਨਿਟ ਜੋ ਤੂੰ ਸਕੂਲ ਨੂੰ ਵੇਚੇਗਾ। ਮੈਂ ਕਿਹਾ ਠੀਕ ਹੈ, ਮੈਂ ਆਪਣੀ ਸੇਲਸ ਸਕਿੱਲਸ ਇੰਪਰੂਵ ਕਰਨਾ ਚਾਹੁੰਦਾ, ਜੋ ਮੈਂ ਤੁਹਾਨੂੰ ਕਹਿ ਰਿਹਾ ਸੀ ਉਸ ਟਾਈਮ ਮੈਂ ਸੇਲਸ ਦਾ ਕੁਛ ਨਹੀਂ ਕੀਤਾ ਸੀਗਾ, ਜਨਰਲ ਸੇਲਸ ਆ ਸਾਰਿਆਂ ਨੇ ਕੀਤਾ ਪਰ ਡੈਡੀਕੇਟਿਡ ਸੇਲਸ ਮੈਂ ਕਦੀ ਨਹੀਂ ਕੀਤਾ ਸੀਗਾ।
ਹਾਂਜੀ,
ਸੋ ਮੈਂ ਕਿਹਾ ਠੀਕ ਹੈ, ਮੈਂ ਸੇਲਸ ਸਕਿੱਲਸ ਆਪਣੇ ਜਨਰਲੀ ਉਹਦੇ 'ਤੇ ਕੰਮ ਕਰਨਾ ਚਾਹੁੰਦਾ, ਮੈਂ ਉਹਨੂੰ ਇੰਪਰੂਵ ਕਰਨਾ ਚਾਹੁੰਦਾ, ਸੋ ਠੀਕ ਹੈ ਮੈਂ ਫੋਨ ਕਰੂੰਗਾ ਅਤੇ ਲੀਡਸ ਜਿਹੜੀ ਮੈਂ ਖੋਲੂੰਗਾ ਅਤੇ ਉਹਦੇ ਨਾਲ ਤੈਨੂੰ ਜੋਬ ਮਿਲੇਗੀ, ਤੂੰ ਇੰਸਟਾਲ ਕਰਨਾ, ਤੂੰ ਸਾਰਾ ਟੈਕਨੀਕਲ ਕੰਮ ਕਰਨਾ, ਮੈਨੂੰ ਉਹਦਾ ਕੋਈ ਹੈ ਹੀ ਨਹੀਂ ਐਕਸਪੀਰੀਅੰਸ,
ਹਾਂਜੀ,
ਪਰ ਤੂੰ ਮੈਨੂੰ $100 ਦੇਗਾ।
ਓਕੇ,
ਸੋ ਅਸੀਂ ਸ਼ੁਰੂ ਕੀਤਾ ਅਤੇ ਹੁਣ ਸੱਚੀ ਦੀ ਗੱਲ ਵਿਦਇਨ ਆਈ ਥਿੰਕ ਫਸਟ ਮੰਥ ਅਬਾਊਟ $80,000 ਦੀ ਸੇਲਸ ਹੋ ਗਈ ਸੀਗੀ।
ਓ ਵਾਓ, ਪਿਓਰ $80,000 ਫॉर ਯੂ ਔਰ ਇੰਟਰਨਲ
$80,000 ਐਸ ਇਨ ਰੈਵਨਿਊ
ਸੇਲਸ। ਓਕੇ,
ਪਰ ਆਈ ਥਿੰਕ ਪਿਓਰਲੀ ਸੀਗਾ ਕਿਉਂਕਿ ਇੰਨਾ ਅੱਛਾ ਪ੍ਰੋਡਕਟ ਸੀਗਾ। ਸੋ ਉਸ ਟਾਈਮ ਦਾ ਸੋਚੋ, ਤੁਹਾਡਾ ਸਮਾਰਟ ਬੋਰਡ, ਹੁਣ ਮੈਨੂੰ ਗੈਸ ਕਰ ਰਿਹਾ, ਅਪਰੋਕਸੀਮੇਟਲੀ 5,000-6,000 ਦਾ ਇੱਕ ਕਲਾਸਰੂਮ, ਤੁਹਾਨੂੰ ਸਮਾਰਟ ਬੋਰਡ ਦਾ ਫੁੱਲ ਇੰਸਟਾਲੇਸ਼ਨ ਸੀਗਾ, ਮੇ ਬੀ ਉਸ ਤੋਂ ਥੋੜ੍ਹਾ ਜ਼ਿਆਦਾ ਸੀਗਾ, 6,000-7,000 ਦਾ ਇਹ ਪ੍ਰੋਡਕਟ ਅਸੀਂ ਸੈੱਲ ਕਰ ਰਹੇ ਸੀਗੇ। ਸੇਮ ਚੀਜ਼ ਕਰਦਾ ਸੀਗਾ, ਇੰਟਰੈਕਟਿਵਿਟੀ ਸਭ, ਟੀਚਿੰਗ ਬਲਾ ਬਲਾ ਬਲਾ, $3,000 ਇੰਸਟਾਲਡ।
ਓ ਵਾਓ,
ਅਤੇ ਲਿਟਰਲੀ ਅਸੀਂ ਸਕੂਲ ਦੇ ਵਿੱਚ ਜਾਂਦੇ ਸੀਗੇ, ਡੈਮੋਨਸਟ੍ਰੇਸ਼ਨ ਕਰਦੇ ਸੀ, ਸਾਰਿਆਂ ਦਾ ਮੂੰਹ ਖੁੱਲਦਾ ਸੀ, ਅੱਛਾ ਇਹ ਕਿੱਥੋਂ ਆ ਗਿਆ ਪ੍ਰੋਡਕਟ, ਬੜਾ ਵਧੀਆ ਹੈਗਾ, ਇੰਨਾ ਕੋਸਟ ਇਫੈਕਟਿਵ, ਤੁਸੀਂ ਕਰ ਸਕਦੇ ਹੋ, ਅਤੇ ਦਿਖਾਉਂਦੇ ਸੀਗੇ ਕਿਉਂਕਿ ਇਟ ਵਾਜ਼ ਲਾਈਕ ਮੈਜਿਕ ਕਿ ਤੁਸੀਂ ਵਾਈਟ ਬੋਰਡ 'ਤੇ ਜਾ ਕੇ ਆਪਣੀ ਉਂਗਲੀ ਨਾਲ ਡਰਾ ਕਰੋ ਅਤੇ ਸਾਰੇ ਇੰਟਰੈਕਟਿਵਿਟੀ। ਹੁਣ ਤਾਂ ਵੈਰੀ ਕਾਮਨ ਹੈਗਾ ਕਿਸੇ ਨੂੰ ਦਿਖਾਓ, ਕਹਿਣਗੇ ਅੱਛਾ ਤੁਸੀਂ ਕੀ ਦਿਖਾ ਰਹੇ ਹੋ ਫਰੋਮ ਦਾ ਪਾਸਟ, ਪਰ ਉਸ ਟਾਈਮ ਤਾਂ ਇਨਕ੍ਰੈਡੀਬਲ। ਮੈਂ ਹੁਣ ਮੇਰੀ ਜੋ ਵਾਈਫ ਹੈਗੀ, ਉਸ ਟਾਈਮ ਮੇਰੀ ਵਾਈਫ ਨਹੀਂ ਸੀਗੀ, ਉਹਨੂੰ ਦਿਖਾ ਰਹੀ ਸੀ, ਕਹਿ ਰਹੀ ਸੀ ਬੜੀ ਵਧੀਆ ਚੀਜ਼ ਹੈ, ਕਿੱਥੋਂ ਆਈ ਹੈ, ਸੋ ਇਟ ਵਾਜ਼ ਵੈਰੀ ਨੋਵਲਟੀ।
ਜੇ ਤੁਹਾਡੀ ਵਾਈਫ ਨੇ ਤਾਰੀਫ ਕਰਦੀ ਤਾਂ ਵਧੀਆ ਹੀ ਹੋਊਗਾ।
ਐਗਜੈਕਟਲੀ, ਉਸ ਟਾਈਮ ਮੈਨੂੰ ਪਤਾ ਸੀਗਾ ਕਿ ਬਿਜ਼ਨਸ ਹੋਣਾ। ਸੋ ਹਾਂ, ਸੋ ਆਈ ਥਿੰਕ ਪਿਓਰਲੀ ਬਿਕੋਜ਼ ਆਫ ਦ ਪ੍ਰੋਡਕਟ, ਮੇਰੀ ਸੇਲ ਸਕਿੱਲਸ ਦਾ ਨਹੀਂ ਮੈਂ ਕੰਪਲੀਮੈਂਟ ਕਰਿਆ, ਆਈ ਥਿੰਕ ਪ੍ਰੋਡਕਟ ਇੰਨਾ ਅੱਛਾ ਸੀਗਾ ਕਿ ਇੰਨਾ ਇਮੀਡੀਏਟ ਅਸੀਂ ਰਿਸਪੋਂਸ ਦੇਖਿਆ, ਅਤੇ ਉਸ ਟਾਈਮ ਮੈਂ ਕਿਹਾ ਅੱਛਾ ਹੁਣ ਮੈਂ ਸੀਰੀਅਸਲੀ ਲੈਣਾ ਚਾਹੁੰਦਾ, ਅਸੀਂ ਬਿਜ਼ਨਸ ਸ਼ੁਰੂ ਕਰਦੇ ਹਾਂ ਇਕੱਠੇ। ਅਤੇ ਥਰੂ ਦੈਟ, ਸੋ ਸੋਰੀ ਜੋ ਤੁਸੀਂ ਕੋਟ ਕਰ ਰਹੇ ਹੈਗੇ, ਉਹ ਅਸੀਂ ਪ੍ਰੋਜੈਕਟ ਉਸ ਟਾਈਮ ਪੈਸੇ ਇਨਫ ਨਹੀਂ ਸੀਗੇ ਕਿ ਅਸੀਂ ਬਾਏ ਕਰ ਸਕਦੇ ਸੀਗੇ।
ਹਾਂਜੀ ਹਾਂਜੀ,
ਸੋ ਮੈਂ ਅਤੇ ਉਹ ਕ੍ਰਿਸ ਅਤੇ ਇੱਕ ਹੋਰ ਦੋਸਤ ਉਸ ਟਾਈਮ ਸੀਗਾ, ਉਸ ਟਾਈਮ ਆਪਣਾ ਬਿਜ਼ਨਸ ਪਾਰਟਨਰ ਸੀਗਾ ਪਰ ਉਹਨੂੰ ਛੱਡਤਾ ਸੀਗਾ, ਲੌਂਗ ਸਟੋਰੀ, ਅਸੀਂ ਐਪਸਨ ਦੇ ਡਿਸਟ੍ਰੀਬਿਊਟਰ ਕੋਲ ਗਏ ਸੀਗੇ ਅਤੇ ਉਹਨੂੰ ਬੇਸਿਕਲੀ ਬੈਗ ਕੀਤਾ ਕਿ ਤੁਸੀਂ ਸਾਨੂੰ ਇੱਕ ਡੈਮੋ ਪ੍ਰੋਡਕਟ ਦੇ ਦਿਉ, ਅਤੇ ਉਹ ਕਹਿੰਦਾ ਤੁਹਾਡੇ ਕੋਲ ਅਕਾਊਂਟ ਨਹੀਂ ਹੈਗਾ, ਕੋਈ ਐਕਸਪੀਰੀਅੰਸ ਨਹੀਂ ਹੈਗਾ, ਤੁਸੀਂ ਕਿੰਨੇ ਸਾਲ ਦੇ ਸੀਗੇ, ਮੇ ਬੀ 21-22 ਸਾਲ ਦੇ ਸੀਗੇ, ਰੈਂਡਮ ਮੁੰਡੇ ਆਏ ਹੈਗੇ ਉਹਦੇ ਉਹਦੇ ਵੇਅਰ ਹਾਊਸ 'ਤੇ, ਕਹਿੰਦਾ ਮੈਂ ਤੁਹਾਨੂੰ ਕਿਉਂ ਟਰੱਸਟ ਕਰਾਂ, ਅਸੀਂ ਕਿਹਾ ਪਲੀਜ਼ ਆਪਾਂ ਨੂੰ ਲੱਗਦਾ ਕਿ ਅਸੀਂ ਕਰ ਸਕਦੇ, ਜੈਨੂਅਲੀ ਉਹਨੂੰ ਕਨਵਿੰਸ ਕੀਤਾ ਅਤੇ ਹੁਣ ਤੱਕ ਆਪਣਾ ਸਭ ਤੋਂ ਇੰਪੋਰਟੈਂਟ ਕਲਾਇੰਟ ਹੈਗਾ। ਬੜੇ ਬੜੇ ਟਾਈਮ ਐਪਸਨ ਨੇ ਕੋਸ਼ਿਸ਼ ਕੀਤੀ ਕਿ ਅਸੀਂ ਡਾਇਰੈਕਟਲੀ ਉਹਨਾਂ ਕੋਲ ਜਾਈਏ ਅਤੇ ਇਹਨੂੰ ਬਾਈਪਾਸ ਕਰਕੇ ਸਿੱਧਾ ਐਪਸਨ ਨਾਲ ਕਰੀਏ, ਪਰ ਇਹਨੇ ਜੋ ਆਪਣੇ ਵਾਸਤੇ ਕੀਤਾ ਸੀਗਾ ਓਵਰ ਦੋਜ ਈਅਰਸ ਅਤੇ ਹਾਲੇ ਤੱਕ ਕਰ ਰਿਹਾ, ਇਟਸ ਇਟਸ ਸੋ ਇੰਪੋਰਟੈਂਟ ਕਿ ਉਹਨੂੰ ਭੁੱਲ ਨਹੀਂ ਸਕਦੇ ਉਹਦਾ ਇੰਪੈਕਟ ਕਿੰਨਾ ਸੀਗਾ ਆਪਣੀ ਲਾਈਫ 'ਤੇ ਉਸ ਟਾਈਮ, ਕਿਉਂਕਿ ਟਰੱਸਟ ਕਰਨਾ ਕੋਈ ਰੈਂਡਮ ਦੋ ਮੁੰਡੇ ਆ ਰਹੇ ਅਤੇ ਉਹਨਾਂ ਨੂੰ ਤੁਸੀਂ ਪ੍ਰੋਜੈਕਟ ਦੇ ਦਿਉ, ਉਸ ਟਾਈਮ $2,000-3,000 ਵਿੱਚ ਬਹੁਤ ਵੱਡੀ ਗੱਲ ਆ। ਉਹਨੇ ਟਰੱਸਟ ਕੀਤਾ ਅਤੇ ਅਸੀਂ ਉਹ ਪ੍ਰੋਜੈਕਟ ਨਾਲ ਪਤਾ ਨਹੀਂ 100-200 ਡੈਮੋਜ਼ ਕੀਤੇ ਆ ਸਾਰੇ ਸਕੂਲਸ, ਕਲਾਰਕਸਨ ਤੋਂ ਰੋਕਿੰਗਹੈਮ ਤੋਂ ਮੈਂਜਰਸ, ਦਿਨ ਸਾਰੇ ਦਿਨ ਸਵੇਰੇ ਸ਼ੁਰੂ ਕਰਦੇ ਸੀ ਬਸ ਡੈਮੋਜ਼, ਸਵੇਰ ਤੋਂ ਸ਼ਾਮ ਬਸ ਡੈਮੋਜ਼ ਕਰਦੇ ਸੀਗੇ, ਕਿ ਬਹੁਤ ਅੱਛਾ ਲੱਗਦਾ ਸੀ ਜਦੋਂ ਵੀ ਡੈਮੋ ਕਰੋ। ਸਕੂਲ ਵਾਲੇ ਸੋਚਦੇ ਸੀ ਕਿ ਤੁਸੀਂ ਮੈਜਿਕ ਮੈਜਿਕ ਦਿਖਾ ਰਹੇ ਹੋ, ਕਿ ਇੰਨਾ ਵਧੀਆ ਪ੍ਰੋਡਕਟ ਕਿੱਥੋਂ ਆ ਗਿਆ ਅਤੇ ਇੰਨਾ ਅੱਛਾ ਪ੍ਰਾਈਸ। ਸੋ ਐਨੀਵੇ, ਸੋ ਅਸੀਂ $500 ਈਚ ਇਨਪੁੱਟ ਕੀਤੇ, ਵਿਚ ਬੇਸਿਕਲੀ ਕਿ ਕੋਸਟ ਕਵਰਸ ਕਰ ਰਹੇ ਸੀਗੇ ਫੋਰ ਸੈਟਿੰਗ ਅਪ ਦ ਬਿਜ਼ਨਸ ਐਂਡ ਦਿਸ ਐਂਡ ਦੈਟ, ਐਂਡ ਉਹ ਪ੍ਰੋਜੈਕਟਰ ਅਸੀਂ ਬਾਏ ਨਹੀਂ ਕੀਤਾ, ਉਹ ਅਸੀਂ ਉਹ ਡੈਮੋ ਪ੍ਰੋਜੈਕਟਰ ਸੀਗਾ, ਦੈਨ ਆਪਣੀ ਜਦੋਂ ਸੇਲਸ ਹੋਈਆਂ ਦੈਨ ਉਸ ਤੋਂ ਬਾਅਦ ਫਿਰ ਅਸੀਂ ਔਡਰ ਉਹਨੂੰ ਦਿੱਤੇ ਹਾਂ। ਅਤੇ ਦੈਨ ਐਪਸਨ ਕਹਿ ਰਹੇ ਸੀ ਤੂੰ ਕਿੰਨਾ ਅੱਛਾ ਸੇਲਸਮੈਨ ਹੈ, ਉਹਨੂੰ ਕਹਿ ਰਹੇ ਸੀ ਜਿਹੜੇ ਬੰਦੇ ਨੇ ਸਾਨੂੰ ਡੈਮੋ ਪ੍ਰੋਜੈਕਟਰ ਦਿੱਤਾ, ਅਤੇ ਉਹ ਕਹਿੰਦਾ ਕਿ ਤੁਸੀਂ ਕਿਸੇ ਨੂੰ ਬਿਲੀਵ ਹੀ ਨਹੀਂ ਕਰਦੇ, ਮੈਂ ਇਹ ਮੁੰਡਿਆਂ ਨੂੰ ਬਿਲੀਵ ਕੀਤਾ ਅਤੇ ਮੈਂ ਉਹਨਾਂ ਨੂੰ ਚਾਂਸ ਦਿੱਤਾ, ਅਤੇ ਐਪਸਨ ਵਾਲੇ ਤਾਂ ਕਿਸੇ ਨੂੰ ਨਹੀਂ ਦਿੰਦੇ। ਤਾਂ ਕਹਿੰਦੇ ਤੁਸੀਂ ਮੈਨੂੰ ਕਹਿ ਰਹੇ ਮੈਂ ਅੱਛਾ ਸੇਲਸਮੈਨ ਹੈਗਾ, ਮੈਂ ਬਸ ਲੋਕ ਨੂੰ ਟਰੱਸਟ ਕੀਤਾ ਹੈਗਾ। ਸੋ ਇਟਸ ਐਨ ਇੰਟਰਸਟਿੰਗ ਸਟੋਰੀ, ਪਰ ਹਾਂ ਉਸ ਤਰ੍ਹਾਂ ਸ਼ੁਰੂ ਹੋਇਆ ਸੀਗਾ, ਬੜੀ ਲੌਂਗ ਵਰਜ਼ਨ।
ਮੈਂ ਤੁਹਾਨੂੰ ਪੁੱਛਣ ਲੱਗਾ ਸੀ ਤੁਹਾਡਾ ਪਹਿਲਾ ਡੈਮੋ ਕਿਵੇਂ ਰਿਹਾ, ਹਾਊ ਵਾਸ ਯੂਰ ਫਰਸਟ ਡੈਮੋ?
ਬਹੁਤ ਨਰਵਸ, ਬਹੁਤ ਨਰਵਸ, ਕਿਉਂਕਿ ਮੈਨੂੰ ਕਰਨਾ ਹੀ ਨਹੀਂ ਆਉਂਦਾ ਸੀ ਡੈਮੋ ਕਿਸ ਤਰ੍ਹਾਂ ਸੈਟਅਪ ਕਰਨਾ ਹੈ। ਅਸੀਂ ਟਰਾਈ ਤਾਂ ਬਹੁਤ ਕੀਤਾ ਸੀ, ਪਰ ਤੁਸੀਂ ਜਦੋਂ ਜਾਓ ਅਤੇ ਪਹਿਲੀ ਵਾਰੀ ਕਰ ਰਹੇ ਹੈਗੇ, ਬੜਾ ਜਿਹਾ ਪਸੀਨਾ ਆ ਰਿਹਾ ਸੀਗਾ ਅਤੇ ਹੱਥ ਥੋੜੇ ਕੰਮ ਰਹੇ ਸੀਗੇ,
ਪਰ ਜਿੱਦਾਂ ਅੱਜ ਮੈਨੂੰ ਲੱਗ ਰਿਹਾ ਜਦੋਂ ਮੈਂ ਤੁਹਾਡੀ ਵੇਟ ਕਰ ਰਿਹਾ ਸੀ।
ਮੈਂ ਪੰਜਾਬੀ 'ਚ ਗੱਲ ਕਰਨੀ ਸੀ, ਮੇਰੇ ਵੀ ਥੋੜ੍ਹੇ ਕਰ ਨਹੀਂ। ਸੋ ਇਟ ਵਾਜ਼ ਬਹੁਤ ਬਹੁਤ ਡਿਫੀਕਲਟ ਪਹਿਲਾ ਡੈਮੋ, ਅਤੇ ਆਈ ਥਿੰਕ ਪਹਿਲਾ ਡੈਮੋ 20-30 ਟੀਚਰਸ ਦੇ ਸਾਹਮਣੇ ਸੀਗਾ, ਸੋ ਸਮਾਲ ਡੈਮੋ ਨਹੀਂ ਸੀਗਾ। ਐਂਡ ਦੈਨ ਉਸ ਤੋਂ ਬਾਅਦ ਤੁਹਾਨੂੰ ਫਿਰ ਉਹੀ ਹੈ ਜਿਸ ਤਰ੍ਹਾਂ ਜੋਕ ਦੀ ਮੈਂ ਗੱਲ ਕਰ ਰਿਹਾ ਸੀਗਾ, ਕੀ ਲਾਈਨ ਬੋਲਣੀ ਹੈ ਕਿ ਉਹਨਾਂ ਨੂੰ ਇੰਟਰਸਟ
ਥੋੜ੍ਹਾ ਹਰ ਵਾਰ ਇੰਪਰੂਵ ਕਰਿਆ ਤਾਂ ਰਿਪੀਟ ਦੈਨ
ਪਰਫਾਰਮੈਂਸ, ਕਿ ਅੱਛਾ ਇਹ ਹੁਣ ਅੱਛਾ ਇਹ ਬੋਲੂੰਗਾ ਤਾਂ ਕਹਿਣਗੇ ਓਹੋ, ਐਂਡ ਦੈਨ ਇਹ ਫੀਚਰ ਦਿਖਾਊਂਗਾ ਕਹਿਣਗੇ ਬਹੁਤ ਵਧੀਆ, ਐਂਡ ਦੈਨ ਆਲ ਦਿਸ, ਦੈਨ ਇਨਫ, ਇੰਨਾ ਅਸੀਂ ਪ੍ਰੈਕਟਿਸ ਕਰ ਲਿਆ ਸੀ ਕਿ ਤੁਸੀਂ ਬਿਲਕੁਲ ਯੂ ਨੋ ਵਰਡ ਫੋਰ ਵਰਡ, ਅਤੇ ਮੈਂ ਕੀ ਬੋਲੂੰਗਾ, ਕ੍ਰਿਸ ਕੀ ਬੋਲੇਗਾ। ਦੈਨ
ਜਦੋਂ ਤੁਸੀਂ ਇੱਕ ਬਿਜ਼ਨਸ ਪਾਰਟਨਰ ਨਾਲ ਕੰਮ ਕਰਦੇ ਹੋ ਉਦੋਂ ਕੁਛ ਪ੍ਰੋਬਲਮਸ ਆਉਂਦੀਆਂ ਨਾ, ਕੰਪਰੋਮਾਈਜ਼ ਕਰਨੇ ਪੈਂਦੇ ਆ, ਜਾਂ ਯੂ ਵਿਸ਼ ਕਿ ਹਾਂ ਜੇ ਮੈਂ ਇਕੱਲਾ ਹੁੰਦਾ ਤਾਂ ਮੈਂ ਆ ਵੀ ਡਿਸੀਜਨ ਲੈ ਸਕਦਾ ਸੀ, ਇੱਦਾਂ ਦਾ ਕੁਛ?
ਨਹੀਂ, ਮੈਂ ਬਹੁਤ ਫੋਰਚੂਨੇਟ ਹੈਗਾ ਕਿ ਮੇਰਾ ਬਿਜ਼ਨਸ ਪਾਰਟਨਰ ਹੈਗਾ, ਕਿਉਂਕਿ ਆਪਣੇ ਕੰਪਲੀਮੈਂਟਰੀ ਸਕਿੱਲਸ ਬਹੁਤ ਹੈਗੇ ਆ। ਮੈਂ ਹਾਈਲੀ ਸੇਲਸ ਸਾਈਡ ਹੈਗਾ, ਸੋ ਮੈਨੂੰ ਟੈਕਨੀਕਲ ਅਤੇ ਔਰਗਨਾਈਜੇਸ਼ਨ ਸਕਿੱਲਸ ਮੇਰੇ ਬਹੁਤ ਬਹੁਤ ਖਰਾਬ ਹੈ। ਸੋ ਮੇਰੇ ਐਸ ਇਨ ਇੰਪਰੂਵ ਕੀਤੇ ਹਾਂ ਓਵਰ ਦ ਈਅਰਸ, ਕਿਉਂਕਿ ਕਰਨੇ ਪੈਂਦੇ ਹੈਗੇ ਆ, ਅਦਰਵਾਈਜ਼ ਤੁਸੀਂ ਬਿਜ਼ਨਸ 'ਤੇ ਕੁਛ ਕੰਮ ਹੀ ਨਹੀਂ ਕਰ ਸਕਦੇ। ਪਰ ਮੇਰੇ ਸੇਲ ਸਕਿੱਲਸ ਆਲਵੇਜ਼ ਸਟਰੋਂਗ ਸਟਰੈਂਥ ਹੈਗੀ ਆ, ਅਤੇ ਉਹਦੇ ਸਕਿੱਲਸ ਹਾਈਲੀ ਟੈਕਨੀਕਲ, ਸੋ ਆਪਣਾ ਬੈਲੈਂਸ, ਉਹੀ ਮੈਂ ਕਹਿ ਰਿਹਾ ਨਾ, ਖੁਸ਼ਕਿਸਮਤੀ ਦੀ ਗੱਲ ਹੈਗੀ ਕਿ ਲੱਕੀ ਸੀਗਾ ਕਿ ਮੈਂ ਉਹਨੂੰ ਮਿਲਿਆ। ਇਹ ਨਹੀਂ ਕਿ ਅਸੀਂ ਪਲਾਨ ਕੀਤਾ ਸੀਗਾ, ਉਸ ਟਾਈਮ ਅਸੀਂ ਸਾਨੂੰ ਬਿਜ਼ਨਸ ਦਾ ਕੋਈ ਆਈਡੀਆ ਨਹੀਂ ਸੀਗਾ, ਬੜੀ ਗਲਤੀਆਂ ਵੀ ਕੀਤੀਆਂ, ਅਨਫੋਰਚੁਨੇਟਲੀ ਗਲਤੀਆਂ ਕੀਤੀਆਂ ਜਿਹਦੇ ਨਾਲ ਬੜੇ ਪੈਸੇ ਵੀ ਲੂਜ਼ ਹੋਏ, ਪਰ ਕੀ ਕਰ ਸਕਦੇ ਉਸ ਟਾਈਮ ਆਪਣੇ ਕੋਲ ਕੋਈ ਸੀਗਾ ਹੀ ਨਹੀਂ ਨੌਲੇਜ।
ਹਾਂਜੀ,
ਪਰ ਆਈ ਥਿੰਕ ਸਭ ਤੋਂ ਫੋਰਚੁਨੇਟ ਚੀਜ਼ ਹੈਗੀ ਕਿ ਬਿਜ਼ਨਸ ਪਾਰਟਨਰ ਹੈਗਾ, ਕਿਉਂਕਿ ਇਕੱਲੀ ਡਿਸੀਜਨ ਕਰਨੀ, ਜੇ ਮੈਂ ਆਪਣੀ ਸਾਰੀ ਡਿਸੀਜਨ ਜੋ ਮੈਂ ਸੋਚਦਾ ਕਰਾਂ, ਬਹੁਤ ਮਿਸਟੇਕਸ ਹੋਣਗੇ, ਕਿਉਂਕਿ ਕੋਈ ਨਾ ਕੋਈ ਤੁਹਾਨੂੰ ਚੈੱਕ ਨਾ ਕਰੇ, ਕੋਈ ਨਾ ਕੋਈ ਤੁਹਾਨੂੰ ਪੁੱਛੇ ਨਾ ਕਿ ਅੱਛਾ ਇਹ ਡਿਸੀਜਨ ਕਿਉਂ ਕਰਨਾ ਚਾਹੁੰਦੇ ਹੋ, ਅਤੇ ਕੀ ਤੁਹਾਡੀ ਥਿੰਕਿੰਗ ਹੈ, ਉਹਦੇ ਦਿਮਾਗ 'ਚ ਕੀ ਹੈਗਾ, ਮੇਰੇ ਦਿਮਾਗ 'ਚ ਕੀ ਹੈਗਾ। 2 brains are better than 1, 3 brains are better than 1, 4, 5, ਜਿੰਨੇ ਵੀ ਅਪ ਟੂ ਸਰਟਨ ਪੁਆਇੰਟ, ਪਰ ਦੇ ਹੈਵ ਟੂ ਬੀ ਕੰਪਲੀਮੈਂਟਰੀ ਬ੍ਰੇਨਸ।
ਸਹੀ ਗੱਲ ਆ, ਬਾਕੀ ਆਈ ਥਿੰਕ ਮੈਂ ਵੀ ਸੇਮ ਹੀ ਰਿਲੇਟ ਕਰ ਸਕਦਾ, ਕਿਉਂਕਿ ਮੈਂ ਆਪਣੇ ਡੈਡ ਨਾਲ ਜਾਂ ਬ੍ਰਦਰ ਨਾਲ ਹਮੇਸ਼ਾ, ਮੈਨੂੰ ਕੋਈ ਹਮੇਸ਼ਾ ਆਈਡੀਆਜ਼ ਆਉਂਦੇ ਨੇ ਜਾਂ ਨਵਾਂ ਆਈਡੀਆ ਮੈਂ ਕਿਤੇ ਪੜ੍ਹ ਲਿਆ, ਤਾਂ ਅਸੀਂ ਹਮੇਸ਼ਾ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਟ ਆਈ ਆਲਵੇਜ਼ ਡਿਸਕਸ, ਕਿਉਂਕਿ ਡਿਸਕਸ ਕਰਨ ਨਾਲ ਜਿਵੇਂ ਤੁਸੀਂ ਕਿਹਾ ਬਹੁਤ ਬੈਟਰ ਰਿਜ਼ਲਟ ਆਉਂਦੇ ਨੇ, ਕਿਉਂਕਿ ਤੁਹਾਨੂੰ ਜਦ ਬੰਦਾ ਮੂਹਰਲਾ ਬੰਦਾ ਕੁਐਸਚਨ ਕਰਦਾ ਵੀ ਤੂੰ ਇਹ ਕਿਉਂ ਕਰ ਰਿਹਾ ਜੀ, ਫਿਰ ਬੰਦਾ ਰੀਜ਼ਨ ਦਿੰਦਾ, ਕਈ ਵਾਰੀ ਰੀਜ਼ਨ ਦਿੰਦਾ ਆਪ ਹੀ ਸਮਝ ਜਾਂਦਾ ਵੀ ਨਹੀਂ ਨਹੀਂ ਯਾਰ, ਤਾਂ ਮੈਂ ਤਾਂ ਕੀ ਸੋਚੀ ਜਾਂਦਾ
ਗਲਤ ਆਈਡੀਆ ਸੀਗਾ। ਹਾਂਜੀ ਐਗਜ਼ੈਕਟਲੀ,
ਇਹ ਗੱਲ ਬਿਲਕੁਲ ਸਹੀ ਆ। ਬਾਕੀ ਇਹ ਗੱਲ ਹੁੰਦੀ ਆਈ ਥਿੰਕ ਪਾਰਟਨਰ ਦੀ, ਮੈਨੂੰ ਲੱਗਦਾ ਕਿ ਇਟਸ ਸਮਵਨ ਹੂ ਇਜ਼ ਓਬਵੀਅਸਲੀ ਓਨੈਸਟ, ਕੀਪਸ ਇਟ ਟ੍ਰਾਂਸਪੇਰੈਂਟ ਬਿਟਵੀਨ ਯੂ, ਅਤੇ ਉਦੋਂ ਬਾਅਦ ਉਹ ਵੀ ਹਾਰਡ ਵਰਕਿੰਗ ਹੈ ਜਿੰਨਾ ਤੁਸੀਂ ਹਾਰਡ ਵਰਕ ਕਰਦੇ ਹੋ, ਆਈ ਥਿੰਕ ਆਲਵੇਜ਼ ਫਿਰ ਤੁਹਾਨੂੰ ਕਦੇ ਵੀ ਪ੍ਰੋਬਲਮ ਨਹੀਂ ਆ ਸਕਦੀ ਪਾਰਟਨਰਸ਼ਿਪ ਦੇ ਵਿੱਚ।
ਨਹੀਂ ਪ੍ਰੋਬਲਮ ਤਾਂ ਬਹੁਤ ਆਉਂਦੀ ਹੈ,
ਹਾਂਜੀ ਉਹ ਤਾਂ ਬਿਲਕੁਲ।
ਆਈ ਥਿੰਕ ਮੇਨ ਚੀਜ਼ਾਂ ਜੋ ਮੈਂ ਦੇਖਿਆ ਹੈਗਾ ਸਕਸੈਸਫੁਲ ਪਾਰਟਨਰਸ਼ਿਪਸ, ਹੋਣਾ ਚਾਹੀਦਾ ਕਿ ਤੁਸੀਂ ਦੂਸਰੇ ਨੂੰ ਇੰਨਾ ਟਰੱਸਟ ਕਰੋ ਕਿ ਆਪਣਾ ਬੈਂਕ ਅਕਾਊਂਟ ਦਾ ਉਹਦੇ ਕੋਲ ਪਾਸਵਰਡ ਵੀ ਹੋਏ ਜਿਹੜਾ ਤੁਹਾਡਾ ਬਿਜ਼ਨਸ ਪਾਰਟਨਰ ਹੈ, ਫਿਰ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਲੱਗੇਗੀ। ਕੋਈ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਅੱਛਾ ਮੈਨੂੰ ਲੱਗਦਾ ਸ਼ੱਕ ਹੈਗਾ ਕਿ ਮੇਰੇ ਤੋਂ ਚੋਰੀ ਕਰੇਗਾ ਜਾਂ ਮੇਰੇ ਓਨੈਸਟੀ ਨਹੀਂ ਹੈਗੀ। ਜੇ ਤੁਸੀਂ ਬਲਾਇੰਡਲੀ ਆਪਣੇ ਬਿਜ਼ਨਸ ਪਾਰਟਨਰ ਨੂੰ ਟਰੱਸਟ ਕਰ ਸਕਦੇ ਹੋ, ਜਿਸ ਤਰ੍ਹਾਂ ਮੈਨੂੰ ਕਦੀ ਵੀ ਨਹੀਂ ਹੈਗਾ ਕਿ ਕੁਐਸਚਨ ਕਿ ਉਹ ਯੂ ਨੋ, ਕਦੀ ਕਦੀ ਮੈਂ ਉਹ ਡਿਫਰੈਂਟ ਬਿਜ਼ਨਸ ਦੇ ਹਰ ਪੈਸੇ ਚੈੱਕ ਨਹੀਂ ਕਰਦਾ, ਕੋਈ ਉਹ ਚੈੱਕ ਕਰਦਾ, ਕੋਈ ਅਕਾਊਂਟਸ ਮੈਂ ਚੈੱਕ ਕਰਦਾ, ਕੋਈ ਯੂ ਨੋ, ਅਤੇ ਇਨ ਦੀ ਐਂਡ $5 ਦਾ ਵੀ ਡਿਫਰੈਂਸ ਹੋਏ ਮੈਨੂੰ ਦੱਸੂਗਾ ਅੱਛਾ ਹੈ ਮੈਂ ਪਾਰਕਿੰਗ ਦਾ ਇੱਥੇ ਪੈਸੇ ਦਿੱਤੇ ਹੈਗੇ, ਸੋ $5 ਮੈਂ ਜ਼ਿਆਦਾ ਯੂ ਨੋ, ਓਨੈਸਟੀ ਹੈ ਐਂਡ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਕਿਉਂਕਿ ਮੈਂ ਦੇਖਿਆ ਗਿਆ ਲੋਕ ਜਿਹੜੇ ਅੱਛਾ ਮੈਂ ਥੋੜ੍ਹਾ ਜਿਹਾ ਇੱਥੇ ਚੀਟ ਕਰ ਲੂੰਗਾ, ਮੈਨੂੰ ਨਹੀਂ ਪਤਾ ਲੱਗੇਗਾ, ਕਦੀ ਮੈਂ ਇੱਥੇ ਥੋੜ੍ਹਾ ਝੂਠ ਬੋਲ ਲਿਆ, ਸੋ ਆਲ ਆਫ ਦੋਜ ਥਿੰਗਸ ਸੇਮ ਇਨ ਅ ਰਿਲੇਸ਼ਨਸ਼ਿਪ। ਸ਼ਾਦੀ ਦੇ ਵਿੱਚ ਜੇ 100% ਟਰੱਸਟ ਨਹੀਂ ਹੈਗਾ, ਦੈਨ ਉਹ ਫਾਊਂਡੇਸ਼ਨ ਹੀ ਖਰਾਬ ਹੈਗੀ ਆ, ਉੱਥੋਂ ਬਿਲਡ ਕਿਸ ਤਰ੍ਹਾਂ ਕਰੋਗੇ?
ਬਿਲਕੁਲ।
ਐਂਡ ਆਲਸੋ ਕੰਪਲੀਮੈਂਟਰੀ ਸਕਿੱਲਸ ਬਹੁਤ ਜ਼ਰੂਰੀ ਹੈਗੇ ਆ, ਜੇ ਤੁਹਾਡੇ ਸਕਿੱਲਸ ਐਗਜੈਕਟਲੀ ਦਾ ਸੇਮ ਹੈਗੇ ਆ, ਉਹਦਾ ਕੋਈ ਫਾਇਦਾ ਹੀ ਨਹੀਂ ਹੈ। ਜੇ ਹੁਣ ਸਮਝੋ ਤੁਸੀਂ ਦੋਨਾਂ ਦੇ, ਮੈਂ ਦੇਖਿਆ ਤੁਸੀਂ ਵੀ ਵੈਰੀ ਕੰਪਲੀਮੈਂਟਰੀ ਹੈਗੇ ਹੋ, ਡਿਫਰੈਂਟ ਡਿਫਰੈਂਟ ਐਨਰਜੀਜ਼ ਹੈਗੀ ਆ, ਡਿਫਰੈਂਟ ਕੈਰੈਕਟਰਿਸਟਿਕਸ ਹੈਗੀਆਂ, ਸੋ ਤੁਹਾਡੀ ਪਾਰਟਨਰਸ਼ਿਪ ਅੱਛੀ ਮੈਚ ਕਰਦੀ ਹੈਗੀ। ਜੇ ਤੁਸੀਂ ਵੀ ਇੱਕ ਹਾਈ ਐਨਰਜੀ ਹੋ ਤਾਂ ਦੂਸਰਾ ਬੰਦਾ ਵੀ ਹਾਈ ਐਨਰਜੀ, ਬੜਾ ਵੀਅਰਡ ਜਿਹਾ ਪੋਡਕਾਸਟ ਹੋ ਗਿਆ, ਦੋਨੋਂ ਕੀ ਜੰਪ ਤੇ ਮਾਰੀ ਜਾ ਰਹੇ ਹੈਗੇ। ਸੋ ਵੀਅਰਡ,
ਪੰਜਾਬੀ ਦੀ ਕਹਾਵਤ ਹੈ ਕਿ ਇੱਕ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਟਿਕ ਸਕਦੀਆਂ, ਜਿਹੜਾ ਉਹ ਹੁੰਦਾ ਸ਼ੀਥ ਹੁੰਦੀ
ਹੈ।
ਸੋ ਓਬਵੀਅਸਲੀ ਕੰਪਲੀਮੈਂਟਰੀ ਹੋਣਾ ਬਹੁਤ ਜ਼ਰੂਰੀ ਹੈ।
ਹਾਂਜੀ, ਸੋ ਟਰੱਸਟ, ਇੰਟੈਗ੍ਰਿਟੀ, ਓਨੈਸਟੀ, ਅਤੇ ਆਲਸੋ ਤੁਸੀਂ ਜਰਨੀ ਕਿਸੇ ਨਾਲ ਸ਼ੇਅਰ ਕਰ ਸਕਦੇ ਹੋ ਨਾ, ਤੁਸੀਂ ਕੋਈ ਸਕਸੈਸ ਹੋਈ ਹੈ, ਕੋਈ 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 ਬੜੀ ਅੱਛੀ ਚੀਜ਼ਾਂ ਹੋਈਆਂ, ਤੁਸੀਂ ਕਿਸੇ ਨਾਲ ਸੈਲੀਬ੍ਰੇਟ ਕਰ ਸਕਦੇ ਹੋ। ਅਦਰਵਾਈਜ਼ ਇਕੱਲੇ ਇਕੱਲੇ ਤਾਂ ਬਹੁਤ ਲੋਨਲੀ ਹੋ ਜਾਂਦਾ,
ਹਾਂਜੀ,
ਬਹੁਤ ਸਟ੍ਰੈਸ ਵੀ।
ਆਈ ਥਿੰਕ ਇਟਸ ਜਸਟ ਲਾਈਕ ਜਿਵੇਂ ਤੁਸੀਂ ਹੁਣ ਮੈਂ ਇੱਕ ਉਂਗਲੀ ਨਾਲ ਭਾਰ ਚੱਕਣਾ ਹੋਵੇ ਅਤੇ ਕਿੱਥੇ ਮੈਂ 5 ਉਂਗਲਾਂ ਨਾਲ ਭਾਰ ਚੱਕ ਰਿਹਾ, ਕਿਤੇ ਵੱਧ ਚੱਕ ਸਕਦਾ। ਸੋ ਆਈ ਥਿੰਕ ਇੱਦਾਂ ਹੀ ਪਾਰਟਨਰਸ਼ਿਪ ਆ।
ਐਗਜੈਕਟਲੀ,
ਵੈਨ ਯੂ ਹੈਵ ਪਾਰਟਨਰਸ਼ਿਪ, ਤੁਸੀਂ ਮਤਲਬ ਜਿਹੜੇ ਇਕੱਠੇ ਥੋੜੇ ਕੰਬਾਈਨ ਹੋ ਕੇ ਸਕਿੱਲ ਨੇ ਉਹਦੀ ਪਾਵਰ ਬਹੁਤ ਜ਼ਿਆਦਾ।
ਹਾਂਜੀ,
ਤੁਸੀਂ ਬਹੁਤ ਜ਼ਿਆਦਾ ਟਾਈਮ ਸੇਵ ਕਰ ਸਕਦੇ ਹੋ, ਪ੍ਰੋਗਰੈਸ ਵੀ ਬਹੁਤ ਜ਼ਿਆਦਾ ਕਰ ਸਕਦੇ ਹੋ ਮਨ ਲੱਗਦਾ।
ਹਾਂਜੀ,
ਈਵਨ ਇਫ ਲਾਈਕ ਤੁਸੀਂ 50% 50-50 ਕਰਨਾ ਪੈ ਰਿਹਾ ਤੁਹਾਨੂੰ, ਤਾਂ ਵੀ ਆਈ ਥਿੰਕ ਗਰੋਥ ਬਹੁਤ ਜ਼ਿਆਦਾ।
ਆ 50-50 ਕਰਕੇ ਦੈਨ ਤੁਸੀਂ 4 ਗੁਣਾ ਪੈਸੇ ਬਣਾ ਸਕਦੇ ਹੋ।
ਬਿਲਕੁਲ,
ਇਹ ਡਬਲ ਨਹੀਂ ਹੈਗਾ, ਇਟਸ ਸਾਰਿਆਂ ਦੇ ਡਬਲ ਇਨਪੁਟ ਹੋ ਸਕਦੀ ਹੈ। ਤਾਂ ਅਸੀਂ ਆਪਣੇ 3 ਬਿਜ਼ਨਸ ਪਾਰਟਨਰ ਸੀਗੇ, ਪਰ ਤੀਸਰੇ ਦੀ ਪ੍ਰੋਬਲਮ ਸੀਗੀ ਕਿ ਉਹਦਾ ਲੈਵਲ ਆਫ ਹਾਰਡ ਵਰਕ, ਡਿਸਿਪਲਨ ਅਤੇ ਕਮਿਟਮੈਂਟ ਨਹੀਂ ਸੀਗੀ, ਸੋ ਤੀਸਰੇ ਦਾ ਨਹੀਂ ਕੰਮ ਉਹਦੇ ਨਾਲ ਇਵੈਂਚੁਅਲੀ ਉਹਨੂੰ ਛੱਡਣਾ ਪਿਆ।
ਹਾਂਜੀ,
ਸੋ ਉਹ ਵੀ ਹੋਣਾ ਚਾਹੀਦਾ ਨਾ ਕਿ ਸਾਰਿਆਂ ਦੇ ਗੋਲਸ ਸੇਮ ਹੈਗੇ ਆ, ਇਨਪੁਟ ਵੀ ਤੁਸੀਂ ਸੇਮ ਪਾਉਣਾ ਚਾਹੁੰਦੇ ਹੋ। ਇਹ ਨਾ ਹੋਏ ਕਿ ਇੱਕ ਸਾਰਾ ਕੰਮ ਕਰ ਰਿਹਾ, ਦੂਸਰਾ ਆਰਾਮ ਨਾਲ ਬੈਠਿਆ ਹੋਇਆ, ਤਾਂ ਡਜ਼ਨਟ ਵਰਕ।
ਬਿਲਕੁਲ,
ਪਰ ਆਈ ਥਿੰਕ 50-50 ਲੋਕ ਸੋਚਦੇ ਆ ਉਹ ਜੇ ਮੈਂ ਇਕੱਲਾ ਕਰਦਾ ਮੈਨੂੰ ਸਾਰੇ ਪੈਸੇ ਮਿਲਣਗੇ, ਪਰ ਡਿਫਰੈਂਸ ਹੈਗਾ ਕਿ ਦੋ ਲੋਕ ਹੋਣ ਤੁਸੀਂ 4-6 ਗੁਣਾ 8 ਗੁਣਾ ਕਰ ਸਕਦੇ ਹੋ, ਕਿਉਂਕਿ ਈਚ ਪਰਸਨ ਦੀ ਇਨਪੁਟ ਇਜ਼ ਨਾਟ ਵਨ।
ਸਹੀ ਗੱਲ,
ਸਮਝ ਆ?
ਬਿਲਕੁਲ, ਹਾਂਜੀ ਹਾਂਜੀ। ਬਾਕੀ ਵੀਰੇ ਤੁਸੀਂ ਮਤਲਬ ਕਾਫੀ ਬਿਜ਼ਨਸ ਬਿਲਡ ਕਰੇ ਨੇ, ਕਿੱਦਾਂ ਦੀਆਂ ਮਿਸਟੇਕਸ ਰਹੀਆਂ ਨੇ ਜੇ ਤੁਸੀਂ ਹੁਣ ਕੰਪਨੀ ਬਿਲਡ ਕਰ ਰਹੇ ਹੋ ਜਿਹੜੀ ਤੁਸੀਂ ਰਿਪੀਟ ਨਹੀਂ ਕਰੀਆਂ ਦੁਬਾਰਾ, ਕਿੱਦਾਂ ਦੀਆਂ ਮਿਸਟੇਕਸ?
ਕਿੰਨੇ ਘੰਟੇ ਹੈਗੇ ਤੁਹਾਡੇ ਕੋਲ?
ਕਿੰਨੇ ਘੰਟੇ?
ਮਿਸਟੇਕਸ ਤਾਂ ਹਰ ਰੋਜ਼ ਹੁੰਦੀਆਂ।
ਆਈ ਥਿੰਕ ਸਮਰੀ ਦੇ ਦਿਓ ਕਿਉਂਕਿ ਲੋਕਾਂ ਨੂੰ ਸਮਰੀ ਬਹੁਤ ਚਾਹੀਦੀ।
ਕੀ ਦੱਸਾਂ, ਮੇਨ
ਦੋ ਮਿਸਟੇਕ ਦੱਸ ਦਿਓ, ਚਲੋ ਇੱਕ ਜਾਂ ਦੋ।
ਆਈ ਥਿੰਕ ਸਭ ਤੋਂ ਇੰਪੋਰਟੈਂਟ ਮਿਸਟੇਕ ਜੋ ਅਸੀਂ ਹੁਣ ਗੱਲ ਕਰ ਰਹੇ ਹਾਂ ਇਜ਼ ਰੋਂਗ ਬਿਜ਼ਨਸ ਪਾਰਟਨਰ, ਉਹ ਸਭ ਤੋਂ ਵੱਡੀ ਮਿਸਟੇਕ ਹੈਗੀ ਹੈ। ਕਿਉਂਕਿ ਇੱਕ ਵਾਰੀ ਤੁਸੀਂ ਫਸ ਗਏ ਅਤੇ ਤੁਸੀਂ ਸ਼ੇਅਰ ਹੋਲਡਰ ਐਗਰੀਮੈਂਟ ਕਰ ਲਈ ਹੈਗੀ ਹੈ ਬਿਜ਼ਨਸ ਪਾਰਟਨਰ ਨਾਲ, ਉਹਨੂੰ ਤੁਸੀਂ ਬਦਲ ਨਹੀਂ ਸਕਦੇ। ਬਦਲ ਸਕਦੇ ਹੋ ਪਰ ਬਹੁਤ ਬਹੁਤ ਔਖਾ ਹੈ, ਸਾਰਿਆਂ ਨੂੰ ਅਗਰੀ ਕਰਨਾ ਪੈਂਦਾ, ਬੜੀ ਬੜੀ ਡਿਫੀਕਲਟ ਸਿਚੁਏਸ਼ਨ ਤੁਸੀਂ ਸ਼ੁਰੂ ਤੋਂ ਹੀ ਸਟਾਰਟ ਕੀਤੀ ਹੈਗੀ ਹੈ। ਸੋ
ਹਾਂਜੀ,
ਉਹ ਸਭ ਤੋਂ ਵੱਡੀ ਮਿਸਟੇਕ ਹੈ। ਅਤੇ ਉਹਦਾ ਸਲਿਊਸ਼ਨ ਕੀ ਹੈ ਕਿ ਮੈਨੂੰ ਪਤਾ ਵੀ ਨਹੀਂ ਸਲਿਊਸ਼ਨ ਕਿਸ ਤਰ੍ਹਾਂ ਤੁਸੀਂ ਬੈਸਟ ਸੋਚ ਸਕ। ਮੇਨ ਸਲਿਊਸ਼ਨ ਹੈਗੀ ਕਿ ਤੁਸੀਂ ਉਹੀ 3-4 ਚੀਜ਼ਾਂ ਤੁਸੀਂ ਲਿਖੋ ਕਿ ਮੇਰੇ ਵਾਸਤੇ ਇਹ ਮੈਂ ਕੰਪਰੋਮਾਈਜ਼ ਨਹੀਂ ਕਰੂੰਗਾ, ਠੀਕ ਹੈ। ਮੇਰੇ ਵਾਸਤੇ ਇਹ 4-5 ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ। ਕੋਈ ਹਾਰਡ ਵਰਕਿੰਗ ਹੈਗਾ ਕਿ
ਵੈਲਿਊਜ਼,
ਮੈਂ ਹਾਂ ਵੈਲਿਊਜ਼ ਐਗਜੈਕਟਲੀ ਤੁਹਾਡੀ, ਉਹ ਜੇ ਨਹੀਂ ਮੈਚ ਕਰਨ ਨਾ ਤੁਸੀਂ ਨਾ ਹੀ ਸ਼ੁਰੂ ਕਰੋ ਬਿਜ਼ਨਸ। ਕਿ ਲੱਗਦਾ ਅੱਛਾ ਇਹ ਬਹੁਤ ਵਧੀਆ, ਸਟਾਰਟ ਤਾਂ ਸਾਰਾ ਵਧੀਆ ਲੱਗਦਾ ਕਿ ਅੱਛਾ ਇਹਦੇ ਨਾਲ ਕਰੂੰਗਾ ਅਸੀਂ ਨੈਕਸਟ ਯੂ ਨੋ ਟਵਿੱਟਰ ਖੋਲਾਂਗੇ, ਮੈਂ ਈਲੋਨ ਮਸਕ ਬਣੂੰਗਾ ਅਤੇ ਜੈਫ ਬੇਜ਼ੋਸ ਮੇਰੇ ਨਾਲ ਹੈਗਾ। ਸੋ ਉਹ ਸਾਰਿਆਂ ਨੂੰ ਲੱਗਦਾ, ਪਰ ਆਈ ਥਿੰਕ ਮੇਨ ਚੀਜ਼ ਤੁਹਾਨੂੰ ਸੋਚਣੀ ਪਏਗੀ ਕਿ ਪਹਿਲੇ ਹੀ ਵੈਲਿਊਜ਼ ਜੋ ਤੁਹਾਨੂੰ ਆਪ ਪਤਾ ਹੈਗੀਆਂ ਤੁਹਾਡੀ ਕੀ ਕੀ ਵੈਲਿਊਜ਼ ਹੈਗੀਆਂ ਐਕਚੁਅਲੀ ਬੜੇ ਲੋਕ ਨੂੰ ਨਹੀਂ ਪਤਾ ਕਦੇ ਉਹਨਾਂ ਨੇ ਸੋਚਿਆ ਹੀ ਨਹੀਂ ਹੈਗਾ
ਸਟੱਡੀ ਵੀ ਨਹੀਂ
ਸੋ ਬੈਠ ਕੇ ਸਭ ਨੂੰ ਸੋਚਣਾ
ਉਹੀ ਜਿਹੜਾ ਬੋਰਡਮ ਵਾਲਾ ਤੁਸੀਂ ਪਹਿਲਾਂ ਕਿਹਾ ਸੀ ਨਾ ਵੀ ਥੋੜ੍ਹਾ ਜਿਹਾ ਬੋਰ ਹੋਣਾ ਵੀ ਜ਼ਰੂਰੀ ਆ ਉਦੋਂ ਤੁਸੀਂ ਬੈਠ ਕੇ ਆਪਦੇ ਨਾਲ ਸੋਚੋਗੇ ਤੁਸੀਂ ਰੀਅਲਾਈਜ਼ ਕਰੋਗੇ
100%
ਤੁਹਾਡੀਆਂ ਵੈਲਿਊਜ਼ ਕੀ
ਐਂਡ ਜੇ ਮੈਚ ਕਰਨ ਦੈਨ ਪਰਫੈਕਟ ਬਿਜ਼ਨਸ ਪਾਰਟਨਰ ਪਰਫੈਕਟ ਨਹੀਂ ਆਈਡੀਅਲ ਬਿਜ਼ਨਸ ਪਾਰਟਨਰ ਮਿਲੇਗਾ ਲੜਾਈ ਤੇ ਆਰਗੂਮੈਂਟਸ ਹੋਣਗੇ ਮੇਰੇ ਬਿਜ਼ਨਸ ਪਾਰਟਨਰ ਐਵਰੀ ਡੇ ਹੁੰਦੇ
ਉਦਾਂ ਹੀ ਬਿਜ਼ਨਸ ਗਰੋ ਕਰਦਾ ਹੈ ਅਗਰ ਕਨਫਲਿਕਟ ਨਹੀਂ ਹੋਊਗਾ ਤਾਂ ਗਰੋ ਵੀ ਨਹੀਂ ਕਰੂਗਾ
ਐਗਜੈਕਟਲੀ ਨਹੀਂ ਤਾਂ ਤੁਸੀਂ ਸੇਮ ਚੀਜ਼ ਸੋਚੀ
ਜਾ ਰਹੇ ਸੇਮ ਐਗਜੈਕਟਲੀ
ਬਿਲਕੁਲ ਇੱਕ ਚੀਜ਼ ਆਈ ਥਿੰਕ ਤੁਸੀਂ ਰਿਲੇਟ ਕਰ ਸਕਦੇ ਨਾਲ ਕਿਉਂਕਿ ਤੁਸੀਂ ਜਿਵੇਂ ਲਿਖਿਆ ਸੀ ਵੀ ਜੇ ਅਸੀਂ ਹਰੇਕ ਬੰਦੇ ਲਈ ਪ੍ਰੋਡਕਟ ਬਣਾ ਰਹੇ ਹੋ ਤਾਂ ਕਿਸੇ ਲਈ ਵੀ ਨਹੀਂ ਬਣਾ ਰਹੇ ਅਤੇ ਇੱਦਾਂ ਹੀ ਸਾਨੂੰ ਵੀ ਅਸੀਂ ਜਦ ਪੋਡਕਾਸਟ ਸ਼ੁਰੂ ਕਰੀ ਸੀ ਸਾਨੂੰ ਬਹੁਤ ਆਈਡੀਆ ਸੀਗੇ ਵੀ ਆਪਾਂ ਆਹ ਵੀ ਟੋਪਿਕ ਚੁਣ ਸਕਦੇ ਹਾਂ ਆਹ ਵੀ ਕਰ ਸਕਦੇ ਹਾਂ ਮਤਲਬ ਕਿਹਨੂੰ ਕਿਹਨੂੰ ਆਪਾਂ ਫੋਕਸ ਕਰੀਏ ਅਤੇ ਸਾਨੂੰ ਲੱਗਿਆ ਵੀ ਇੱਕ ਨੀਸ਼ ਚੁਣਨੀ ਬਹੁਤ ਜ਼ਰੂਰੀ ਆ ਫਿਰ ਅਸੀਂ ਜ਼ਿਆਦਾ ਸੈਲਫ ਇੰਪਰੂਵਮੈਂਟ 'ਤੇ ਫੋਕਸ ਕਰਿਆ ਕਿਉਂਕਿ ਸਾਡੀ ਪਰਸਨੈਲਿਟੀ ਟਾਈਪ ਵੀ ਇੱਦਾਂ ਹੀ ਆ ਸਾਨੂੰ ਸ਼ੁਰੂ ਤੋਂ ਹੀ ਮਜ਼ਾ ਆਉਂਦਾ ਕਿ ਅਸੀਂ ਆਪਦੇ ਲੈਸਨ ਸ਼ੇਅਰ ਕਰੀਏ ਤਾਂ ਹੀ ਆਪਾਂ ਇਹ ਪੋਡਕਾਸਟ ਸ਼ੁਰੂ ਕੀਤੀ ਸੀ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਕਿੰਨਾ ਕੁ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਜਾਂ ਕੋਈ ਬਿਜ਼ਨਸ ਸ਼ੁਰੂ ਕਰਨਾ ਜਾਂ ਪਰਸਨਲ ਲਾਈਫ ਦੇ ਵਿੱਚ ਵੀ ਤੁਹਾਨੂੰ ਇੱਕ ਨੀਸ਼ ਰੱਖਣੀ ਚਾਹੀਦੀ ਆ
ਅਸੈਂਸ਼ੀਅਲ ਉਸ ਤੋਂ ਇੰਪੋਰਟੈਂਟ ਚੀਜ਼ ਹੋ ਹੀ ਨਹੀਂ ਸਕਦੀ ਕਿਉਂਕਿ ਆਈ ਥਿੰਕ ਤੁਸੀਂ ਸੋਚਿਆ ਫਰਮ ਅ ਬਿਜ਼ਨਸ ਮਾਈਂਡਸੈਟ ਸੋ ਅੱਛਾ ਅੱਛੀ ਬਹੁਤ ਅੱਛੀ ਗੱਲ ਹੈ
ਹਾਂਜੀ
ਲੋਕ ਪੋਡਕਾਸਟ ਸ਼ੁਰੂ ਕਰਨਗੇ ਅਤੇ ਸੋਚਣਗੇ ਚਲੋ ਅਸੀਂ ਬੈਠ ਕੇ ਬਸ ਗੱਲਾਂ ਕਰਦੇ ਹਾਂ ਅਤੇ ਲੋਕ ਸੁਣਨ ਲੱਗ ਜਾਣਗੇ ਕਿਉਂ ਸੁਣਨਗੇ ਕੋਈ ਨਹੀਂ ਸੁਣੇਗਾ ਕਿਉਂਕਿ ਅੱਛਾ ਲੋਕ ਦੇਖਦੇ ਹਾਂ ਜੋ ਰੋਗਨ ਮੈਂ ਯੂਜ਼ ਕਰਦਾ ਐਜ਼ ਐਨ ਐਗਜ਼ਾਮਪਲ ਉਹ ਬੈਠ ਕੇ ਬਸ ਆਰਾਮ ਨਾਲ ਗੱਲਾਂ ਕਰਦਾ ਕੋਈ ਵੀ ਗੈਸਟ ਕੋਈ ਆ ਗਿਆ ਇੱਕ ਲੜਾਈ ਵਾਲਾ ਗੈਸਟ ਆ ਗਿਆ ਇੱਕ ਅਗਲਾ ਆ ਗਿਆ ਕੋਈ ਸਾਇੰਟਿਸਟ ਆ ਗਿਆ ਤੀਸਰਾ ਪਤਾ ਨਹੀਂ ਕੋਈ ਹੋਰ ਹੈਗਾ ਅਤੇ ਸੋਚਦੇ ਅੱਛਾ ਇਸ ਤਰ੍ਹਾਂ ਹੀ ਪੋਡਕਾਸਟ ਹੁੰਦੇ ਆ ਜਿਹਨੂੰ ਮਰਜ਼ੀ ਬੁਲਾ ਲਓ ਅੱਛਾ ਬਾਹਰ ਇੱਕ ਬੰਦਾ ਖੜਿਆ ਉਹਨੂੰ ਆ ਕੇ ਬੁਲਾ ਲਓ ਅਤੇ ਉਹਦੇ ਨਾਲ ਗੱਲ ਕਰ ਲਾਂਗੇ ਬਹੁਤ ਵਧੀਆ ਹੋ ਜਾਏਗਾ ਪੋਡਕਾਸਟ
ਐਗਜੈਕਟਲੀ
ਅਤੇ ਮੈਂ ਆਪਣੇ ਫਾਦਰ ਨੂੰ ਬੁਲਾ ਲਊਂਗਾ ਬਹੁਤ ਵਧੀਆ ਇਟਸ ਟਰੂ ਕਿ ਜਦੋਂ ਤੱਕ ਅਤੇ ਤੁਸੀਂ ਸੋਚੋ ਹੁਣ ਇੱਕ ਜੇ ਅਸੀਂ ਗ੍ਰਾਫ ਇੱਥੇ ਡਰਾਅ ਕਰੀਏ ਕਿ ਇਟਸ ਨੋਇਜ਼ ਠੀਕ ਹੈ ਉਹਦੇ ਵਿੱਚੋਂ ਤੁਹਾਨੂੰ ਕੀ ਚੀਜ਼ ਦਿਖੇਗੀ ਉਹੀ ਚੀਜ਼ ਦਿਖੇਗੀ ਜਿਹਦੇ 'ਚ ਤੁਹਾਨੂੰ ਥੋੜ੍ਹਾ ਜਿਹਾ ਇੰਟਰਸਟ ਹੈਗਾ
ਹਾਂਜੀ
ਠੀਕ ਹੈ ਜੇ ਹੁਣ ਮੇਰੇ ਕੋਲ ਇੰਟਰਸਟ ਹੈਗਾ ਭੰਗੜਾ ਦੇ ਵਿੱਚ ਫੋਰ ਐਗਜ਼ਾਮਪਲ ਜੇ ਹੁਣ ਕੋਈ ਭੰਗੜੇ ਦਾ ਪੋਡਕਾਸਟ ਹੈਗਾ ਜੇ ਪੋਡਕਾਸਟ ਦੇ ਹੋਸਟ ਵੀ ਥੋੜ੍ਹੇ ਜਿਹੇ ਐਵਰੇਜ ਹੀ ਹੋਣ ਸਮਝੋ 60% ਹੋਸਟ ਹੈਗੇ ਆ ਕੰਪੇਅਰ ਟੂ ਜੋ ਰੋਗਨ ਮੈਂ ਫਿਰ ਵੀ ਸੁਣੂਗਾ ਕਿ ਮੈਨੂੰ ਇੰਟਰਸਟ ਹੈਗਾ ਅਤੇ ਉਸ ਤੋਂ ਵੀ ਨੀਸ਼ ਕਰੋ ਅੱਛਾ ਦਿਲਜੀਤ ਭੰਗੜਾ ਪੋਡਕਾਸਟ ਸਮਝੋ ਕੋਈ ਹੈ ਨਹੀਂ ਪਰ ਕੋਈ ਜੇ ਕਰੇਗਾ ਮੈਂ ਹਰ ਐਪੀਸੋਡ ਸੁਣੂਗਾ ਕਿ ਮੈਨੂੰ ਬਹੁਤ ਇੰਟਰਸਟਿੰਗ ਲੱਗੇਗਾ ਕਿਉਂਕਿ ਮੈਨੂੰ ਉਹਦੇ 'ਚ ਇੰਟਰਸਟ ਹੈਗਾ ਅਤੇ ਉਹ ਇੰਨਾ ਨੀਸ਼ ਹੋ ਗਿਆ ਉਸ ਤੋਂ ਵੀ ਜ਼ਿਆਦਾ ਨੀਸ਼ ਕਰ ਸਕਦੇ ਹੋ ਸਮਝੋ ਦਿਲਜੀਤ ਭੰਗੜਾ ਪੋਡਕਾਸਟ ਆਫ 2020 ਆਨਵਰਡਸ ਹੁਣ ਜੇ ਤੁਸੀਂ ਦੇਖੋ ਕੋਈ ਕੋਈ ਇੰਨੇ ਨੀਸ਼ ਪੋਡਕਾਸਟ ਹੈਗੇ ਕਿ ਕੋਈ ਟੀ ਵੀ ਸ਼ੋਅ ਪਕੜ ਲੈਂਦੇ ਆ ਅਤੇ ਉਹਦੇ ਐਪੀਸੋਡਸ ਨੂੰ ਡਿਸਕਸ ਕਰਦੇ ਆ ਸੋ ਹੁਣ ਜਿਹੜੇ ਆਡੀਅੰਸ ਨੂੰ ਉਹ ਟੀ ਵੀ ਸ਼ੋਅ ਬਹੁਤ ਅੱਛਾ ਲੱਗਦਾ ਉਹ ਤਾਂ ਸੋਚਣਗੇ ਤਾਂ ਸਭ ਤੋਂ ਅੱਛਾ ਪੋਡਕਾਸਟ ਹੈਗਾ ਅਤੇ ਹੋਸਟ ਵੀ
ਆਡੀਅੰਸ ਬਹੁਤ ਜ਼ਿਆਦਾ ਘੱਟ ਜਾਣੀ ਆ
ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਨੂੰ ਦੱਸਦਾ ਕਿਉਂਕਿ ਜੇ ਤੁਹਾਡੇ ਇਨੀਸ਼ੀਅਲ ਆਡੀਅੰਸ ਹੈਗੇ ਆ
ਹਾਂਜੀ
ਉੱਥੋਂ ਤੁਸੀਂ ਬਿਲਡ ਕਰ ਸਕਦੇ ਹੋ ਐਜ਼ ਅਪੋਜ਼ ਟੂ ਜਿੰਨਾ ਤੁਸੀਂ ਹੁਣ ਜੇ ਤੁਸੀਂ ਫਿਸ਼ਿੰਗ ਜਾਓ ਬੜਾ ਵੱਡਾ ਨੈਟ ਤੁਸੀਂ ਵਿੱਚ ਪਾਣੀ 'ਚ ਸਿੱਟ ਦਿਓ ਲਾਈਕਲੀ ਹੈਗਾ ਤੁਸੀਂ ਕੁਛ ਨਹੀਂ ਕੈਚ ਕਰੋ ਕਿਉਂਕਿ ਤੁਸੀਂ ਬਹੁਤ ਵੇਟ ਨਾਲ ਤੁਸੀਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ ਜੇ ਤੁਸੀਂ ਛੋਟਾ ਜਿਹਾ ਨੈਟ ਲੈ ਕੇ ਜਾਓ ਅਤੇ ਇੱਕ ਤੁਸੀਂ ਫਿਸ਼ ਨੂੰ ਕੈਚ ਕਰਨਾ ਅਤੇ ਤੁਸੀਂ ਉੱਥੇ ਜਾ ਕੇ ਸਿੱਧਾ ਨੈਟ ਗੇਰੋ ਇੱਕ ਫਿਸ਼ ਤਾਂ ਆਈ ਨਾ
ਹਾਂਜੀ
ਸੋ ਇੱਕ ਆ ਗਈ ਐਂਡ ਦੈਨ ਉਸ ਤੋਂ ਬਾਅਦ ਦੋ ਆ ਜਾਣਗੀ ਤਿੰਨ ਚਾਰ ਪੰਜ ਸੋ ਜਿੰਨਾ ਨੀਸ਼ ਕਰ ਸਕਦੇ ਹੋ ਮੈਂ ਇਹ ਨਹੀਂ ਕਹਿ ਰਿਹਾ ਕਿ ਇੰਨਾ ਨੀਸ਼ ਕਰੋ ਕਿ ਤੁਹਾਡਾ ਇੱਕ ਹੀ ਲਿਸਨਰ ਹੋਵੇ ਦੈਟਸ ਯੂਸਲੈਸ ਪਰ ਤੁਸੀਂ ਜਿੰਨਾ ਨੀਸ਼ ਕਰੋ ਟੂ ਅ ਪੁਆਇੰਟ ਕਿ ਤੁਹਾਨੂੰ ਇੰਟਰਸਟਿੰਗ ਲੱਗੇ ਅਤੇ ਜਿਹੜਾ ਤੁਹਾਡੇ ਆਡੀਅੰਸ ਵਾਸਤੇ ਇੰਨਾ ਈਜ਼ੀ ਹੋਏਗਾ ਤੁਹਾਨੂੰ ਮਾਰਕੀਟਿੰਗ ਕਰਨ ਦੀ ਜ਼ਰੂਰਤ ਹੀ ਨਹੀਂ
ਸਹੀ ਗੱਲ
ਸਮਝ ਆਇਆ ਨਾ ਕਿਉਂਕਿ ਜੇ ਤੁਸੀਂ
ਸਹੀ ਬੰਦਾ ਲੱਭ ਹੀ ਲਓ ਤੁਹਾਨੂੰ
ਉਹ ਤੁਹਾਨੂੰ ਲੱਭ ਲੈਣਗੇ
ਹਾਂਜੀ
ਸੋ ਸੋਚਣਗੇ ਅੱਛਾ ਪਰਥ ਦੇ ਲੋਕ ਪੰਜਾਬੀ 'ਚ ਗੱਲ ਕਰ ਰਹੇ ਆ ਪੰਜਾਬੀ ਦੀ ਇੰਟਰਸਟ ਹੈਗੇ ਆ ਕਲਚਰ ਲੋਕਲ ਕਮਿਊਨਿਟੀ ਆਈ ਥਿੰਕ ਜੇ ਮੈਂ ਓਨੈਸਟ ਓਪੀਨੀਅਨ ਦੇਵਾਂ ਪੰਜਾਬੀ ਸੈਲਫ ਇੰਪਰੂਵਮੈਂਟ ਸਟਿਲ ਬਹੁਤ ਵੱਡਾ ਨੀਸ਼ ਹੈ ਜੇ ਤੁਸੀਂ ਉਹਨੂੰ ਥੋੜ੍ਹਾ ਹੋਰ ਕੰਪਰੈਸ ਕਰੋ ਤੁਹਾਡਾ ਆਡੀਅੰਸ ਬਿਲਡ ਹੋਏਗਾ ਉਹੀ ਤਾਂ ਇੰਟਰਸਟਿੰਗ ਚੀਜ਼ ਹੈ ਨਾ ਸਾਰਿਆਂ ਨੂੰ ਕਾਊਂਟਰ ਇੰਟੂਟਿਵ ਲੱਗਦਾ ਕਿ ਇੰਨਾ ਛੋਟਾ ਕਰੀਏ ਕੋਈ ਨਹੀਂ ਸੁਣੇਗਾ ਆਪਣਾ ਆਡੀਅੰਸ ਕਿੱਥੇ ਹੈ ਬਟ ਜਿੰਨਾ ਛੋਟਾ ਸ਼ੁਰੂ ਕਰੋ ਇਟਸ ਬੈਟਰ
ਹਾਂਜੀ
ਕਿਉਂਕਿ ਇਟਸ ਅ ਡੈਡੀਕੇਟਿਡ ਆਡੀਅੰਸ ਦੈਨ ਉੱਥੋਂ ਗਰੋ ਹੁੰਦਾ ਜੋ ਰੋਗਨ ਨੇ ਕੀ ਸ਼ੁਰੂ ਕੀਤਾ ਸੀਗਾ ਆਪਣਾ ਕਮੇਡੀਅਨਸ ਇਨ ਕਿੱਥੇ ਸੀਗਾ ਲੋਸ ਐਂਜਲਸ ਉਹਨਾਂ ਦੇ ਨਾਲ ਗੱਲ ਕਰਦਾ ਸੀਗਾ ਕਿੰਨਾ ਛੋਟਾ ਨੀਸ਼ ਹੈਗਾ ਕੌਣ ਸੁਣੇਗਾ ਮੇ ਬੀ ਲੋਸ ਐਂਜਲਸ ਦੇ ਲੋਕ ਮੇ ਬੀ ਜਿਹਨਾਂ ਨੂੰ ਕਾਮੇਡੀ ਅੱਛੀ ਲੱਗਦੀ ਹੈ ਮੇ ਬੀ ਕਮੇਡੀਅਨ ਜਿਹੜੇ ਹੈਗੇ ਆ ਉਹ ਸੁਣਨਗੇ ਦੈਨ ਉੱਥੋਂ ਕਿੱਥੇ ਤੱਕ ਬਿਲਡ ਹੋ ਗਿਆ
ਸਹੀ ਗੱਲ ਆ
10 ਸਾਲ ਦੇ ਵਿੱਚ ਹੁਣ ਨੀਲੀ 10-20 ਮਿਲੀਅਨ ਲੋਕ ਐਵਰੀ ਐਪੀਸੋਡ ਸੁਣਦੇ ਆ
ਸਹੀ ਗੱਲ ਆ
ਸੋ ਸਮਾਲ ਨੀਸ਼ ਇਜ਼ ਦਾ
ਆਈ ਥਿੰਕ ਸੇਮ ਥਿੰਗ ਵਿਦ ਲਾਈਕ ਜੇ ਆਪਾਂ ਕੋਈ ਬਹੁਤ ਵੱਡੇ ਐਥਲੀਟ ਦੇਖਦੇ ਹਾਂ ਜਾਂ ਐਕਟਰ ਦੇਖਦੇ ਹਾਂ ਕੋਈ ਵੀ ਆਰਟਿਸਟ ਕਾਫੀ ਹਾਈ ਲੈਵਲ ਤੇ ਨੇ ਤਾਂ ਉਹ ਬਹੁਤ ਵਾਰੀ ਉਹਨਾਂ ਨੇ ਨਾ ਇੱਕ ਚੀਜ਼ ਨਾਲ ਸ਼ੁਰੂ ਕੀਤਾ ਹੁੰਦਾ, ਮੰਨ ਲਓ ਕੋਈ ਸਿੰਗਿੰਗ ਤੋਂ ਸ਼ੁਰੂ ਕਰਿਆ ਉਹਨੇ, ਉਦੋਂ ਬਾਅਦ ਉਹ ਐਕਟਿੰਗ ਵੀ ਕਰਨ ਲੱਗ ਗਏ, ਹੋਰ ਵੀ ਕਿਤੇ ਆਈ ਥਿੰਕ ਜੋ ਵੀ ਅਲੱਗ ਅਲੱਗ ਚੀਜ਼ਾਂ ਉਹ ਕਰਨ ਲੱਗ ਗਏ, ਹੌਲੀ ਹੌਲੀ ਡਿਵਾਈਡ ਕਰਨ ਲੱਗ ਜਾਂਦੇ ਨੇ. ਆਈ ਥਿੰਕ ਦੈਨ ਇਟ ਮੇਕਸ ਸੈਂਸ ਲਾਈਕ ਆਫਟਰ ਯੂ ਹੈਵ ਏ ਬੇਸ, ਉਦੋਂ ਬਾਅਦ ਤੁਸੀਂ ਆਪਦੇ ਵਿੰਗਸ ਖੋਲ ਸਕਦੇ ਹੋ, ਹੋਰ ਚੀਜ਼ਾਂ ਡਿਫਰੈਂਟ ਟਰਾਈ ਕਰ ਸਕਦੇ ਹੋ. ਸ਼ੁਰੂ ਕਰਨ ਵੇਲੇ ਜਿਵੇਂ ਤੁਸੀਂ ਕਿਹਾ ਡੈਫੀਨੇਟਲੀ ਆਈ ਥਿੰਕ ਫੋਕਸ ਔਨ ਵਨ ਥਿੰਗ.
ਜੇ ਦੇਖ ਲਓ ਦਿਲਜੀਤ ਐਗਜ਼ਾਮਪਲ, ਜਦੋਂ ਮੈਂ ਇੰਡੀਆ ਸੀਗਾ ਬੈਲਸ ਬੜੇ ਸਾਲ ਪਹਿਲੇ, ਉਹਦਾ ਪਹਿਲਾ ਗਾਣਾ ਆਇਆ ਸੀਗਾ ਸਾਡੇ ਨਾਲ ਲਾਲਾ ਸਾਡੇ ਨਾਲ, ਪਤਾ ਨਹੀਂ ਤੁਹਾਨੂੰ ਯਾਦ ਵੀ ਹੈਗਾ ਕਿ ਨਹੀਂ, ਉਹਦਾ ਪਹਿਲਾ ਗਾਣਾ ਸੀਗਾ ਜਿਹੜਾ ਪੇਂਡੂ ਟਾਈਪ ਗਾਣੇ ਅੱਛੇ ਲੱਗਦੇ ਆ, ਉਹੀ ਸੁਣਨਗੇ ਪਹਿਲੇ. ਮੈਨੂੰ ਵੀ ਅੱਛਾ ਲੱਗਿਆ ਸੀ ਕਿ ਮੈਨੂੰ ਉਸਦੇ ਗਾਣੇ ਅੱਛੇ ਲੱਗਦੇ ਆ. ਦੈਨ ਸਲੋਲੀ ਕਿ ਉਹਦੇ ਲਿਰਿਕਸ ਦੇ ਵਿੱਚ ਲੇਡੀ ਗਾਗਾ ਦੀ ਗੱਲਾਂ ਕਰਦਾ, ਲੱਕ 28 ਇਸ ਤਰ੍ਹਾਂ ਦੀ ਜਿਹੜੇ ਕਾਮਨ ਰੈਫਰੈਂਸਿਸ, ਟੈਸਲਾ ਦਾ ਰੈਫਰੈਂਸ ਕਰੇਗਾ. ਸਲੋਲੀ ਸਲੋਲੀ ਉਹਨੂੰ ਪਤਾ ਕਿ ਮੈਂ ਆਡੀਅੰਸ ਕਿੱਥੇ ਬਿਲਡ ਕਰ ਰਿਹਾ, ਅਤੇ ਹੁਣ ਸੀਆ ਨਾਲ ਗਾਣਾ ਕੀਤਾ, ਹੁਣ ਉਹ ਆਡੀਅੰਸ ਨੂੰ ਟਾਰਗੇਟ ਕਰ ਰਿਹਾ, ਹੁਣ ਕੋਚੇਲਾ 'ਤੇ ਉਹਨੇ ਜਾ ਕੇ ਪਰਫੋਰਮੈਂਸ ਸਟੇਜ 'ਤੇ ਕੀਤੀ, ਬਿਗੈਸਟ ਫੈਸਟੀਵਲ ਇਨ ਦਾ ਵਰਲਡ. ਸੋ ਗਰੋਥ ਰਿਵਰਸ ਦੇ ਵਿੱਚ ਕਰਨੀ ਬੜੀ ਔਖੀ ਹੈ ਕਿ ਵੱਡਾ ਵਾਈਡ ਆਡੀਅੰਸ. ਸੋ ਜਿਹੜੀ ਮੈਂ ਸਟਰੀਟ ਇੰਟਰਵਿਊਜ਼ ਕਰਦਾ, ਉਹੀ ਮੈਨੂੰ ਸਭ ਤੋਂ ਵੱਡੀ ਪ੍ਰੋਬਲਮ ਲੱਗਦੀ ਕਿ ਮੇਰਾ ਆਡੀਅੰਸ ਬਹੁਤ ਵਾਈਡ ਹੈ. ਸੋ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਬਹੁਤ ਉਹਨੂੰ ਨੀਸ਼ ਕਰਾਂ, ਕਿਉਂਕਿ ਜ਼ਿਆਦਾ ਵਾਈਡ ਆਡੀਅੰਸ ਨਾਲ ਵੈਰੀ ਹਾਰਡ ਬਿਜ਼ਨਸ ਟੂ ਮੇਕ ਇਟ ਅ ਬਿਜ਼ਨਸ.
ਸਹੀ ਗੱਲ,
ਤੁਸੀਂ ਦੇਖ ਵੀ ਨਹੀਂ ਰਹੇ ਤੁਸੀਂ ਕਿੱਧਰ ਜਾ ਰਹੇ. ਇਟਸ ਲਾਈਕ ਇੱਕ ਟਨਲ 'ਚ ਜਾਣਾ, ਤੁਹਾਨੂੰ ਲਾਈਟ ਦਿਸਣੀ ਬਹੁਤ ਜ਼ਰੂਰੀ ਹੈ. ਯੂ ਨੋ ਉਹਦੇ ਦੂਸਰੀ ਸਾਈਡ 'ਤੇ ਦੇਖੀਏ ਤੁਸੀਂ, ਜਾਂ ਖੁੱਲ੍ਹੀ ਰੋਡ ਹੈ, ਮੈਂ ਇੱਧਰ ਵੀ ਚੱਲ ਜਾਣਾ ਇੱਧਰ ਵੀ ਚੱਲ ਜਾਣਾ, ਕਿ ਜਰਨੀ ਦਾ ਮਜ਼ਾ ਨਹੀਂ ਆਉਣਾ ਤੁਹਾਨੂੰ.
ਐਗਜੈਕਟਲੀ,
ਹਾਂਜੀ. ਵਾਪਸ ਤੁਹਾਡੀ ਪਰਸਨੈਲਿਟੀ 'ਤੇ ਆਉਂਦੇ ਹਾਂ ਕਿ ਜਦੋਂ ਮੈਂ ਆਪਣੀ ਗੱਲ ਹੋਈ ਇਸ ਪੋਡਕਾਸਟ ਬਾਰੇ ਫੋਨ 'ਤੇ, ਤੁਸੀਂ ਕਿਹਾ ਕਿ ਆਪਾਂ ਕਰ ਰਹੇ ਸੀ ਕਿ ਪੰਜਾਬੀ 'ਚ ਕਰਨਾ, ਇੰਗਲਿਸ਼ 'ਚ ਕਰਨਾ, ਕਿਹਦੇ 'ਚ ਕਰਨਾ, ਐਂਡ ਤੁਸੀਂ ਕਿਹਾ ਕਿ ਇਟਸ ਓਕੇ ਕਿ ਅਗਰ ਪੋਡਕਾਸਟ ਨਹੀਂ ਵੀ ਹੋਊਗਾ, ਆਮ ਰੈਡੀ ਟੂ ਹੈਲਪ. ਤੁਸੀਂ ਪ੍ਰੋਬੇਬਲੀ 20 ਵਾਰੀ ਕਿਹਾ ਫੋਨ ਕਾਲ 'ਤੇ ਕਿ ਆਮ ਰੈਡੀ ਟੂ ਹੈਲਪ. ਐਂਡ ਆਈ ਨੋ ਕਿ ਤੁਹਾਡੇ ਮਦਰ ਜਿਹੜੇ ਸੀ ਗੁਰਦੁਆਰਾ ਸਾਹਿਬ, ਉਹ ਫਰੀ ਟਿਊਸ਼ਨਸ ਪੜ੍ਹਾਉਂਦੇ ਸੀ ਬੱਚਿਆਂ ਨੂੰ ਕਾਫੀ ਚਿਰ ਤੱਕ, ਅਤੇ ਮੈਨੂੰ ਪਰਸਨਲੀ ਲੱਗਦਾ ਕਿ ਪੇਰੈਂਟਸ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ, ਜਿੱਦਾਂ ਤੁਸੀਂ ਕਿਹਾ ਆਮ ਰੈਡੀ ਟੂ ਹੈਲਪ, ਐਂਡ ਉਹਨਾਂ ਦੀ ਇਹ ਜਿਹੜੀ ਪਰਸਨੈਲਿਟੀ ਕਰੈਕਟਰਿਸਟਿਕ ਉਹ ਤੁਹਾਡੇ 'ਚ ਆਈ. ਹੁਣ ਤੁਸੀਂ ਵੀ ਆਪਣੇ ਬੱਚਿਆਂ ਨੂੰ ਕੁਛ ਟੀਚ ਕਰਦੇ ਹੋਗੇ, ਉਹਨਾਂ ਨੂੰ ਦੱਸਦੇ ਹੋਗੇ, ਮਤਲਬ ਤੁਸੀਂ ਇਸ ਚੀਜ਼ 'ਚ ਬਿਲੀਵ ਕਰਦੇ ਹੋ ਕਿ ਪੇਰੈਂਟਸ ਤੋਂ ਕਿੰਨਾ ਇਨਫਲੂਐਂਸ ਹੁੰਦੇ ਨੇ ਬੱਚੇ?
ਹਾਂਜੀ, ਡੈਫੀਨੇਟਲੀ. ਅਤੇ ਆਈ ਥਿੰਕ ਮੇਰੀ ਪਰਸਨੈਲਿਟੀ ਮੇਰੀ ਮਦਰ ਤੋਂ ਹੀ ਅਲੋਟ, ਜਿਹੜੇ ਮੇਰੇ
ਵੈਲਿਊਜ਼
ਕੈਰੈਕਟਰਿਸਟਿਕਸ ਹੈਗੀਆਂ, ਆਈ ਥਿੰਕ ਮਦਰ ਤੋਂ ਹੀ ਮੈਨੂੰ ਮਿਲਿਆ ਅਲੋਟ. ਫਾਦਰ ਤੋਂ ਵੀ ਡਿਫਰੈਂਟ ਕੈਰੈਕਟਰਿਸਟਿਕਸ ਹੈਗੀਆਂ, ਉਹਨਾਂ ਦਾ ਜਿਹੜਾ ਮੋਰ ਸਟਰੈਂਥ ਐਂਡ ਬਿਲੀਫ, ਅਤੇ ਉਹ ਸਭ ਮਦਰ ਕੋਲ ਵੀ ਸੀਗਾ, ਪਰ ਮਦਰ ਦਾ ਮੋਰ ਐਮਪਥੈਟਿਕ ਕੇਅਰਿੰਗ ਸਾਈਡ ਸੀਗਾ. ਸੋ ਉਹਨਾਂ ਦਾ ਬਹੁਤ ਸਾਰਿਆਂ ਨੂੰ ਹੈਲਪ ਕਰਨ ਦਾ ਬੜਾ ਉਹਨਾਂ ਨੂੰ ਚਾਅ ਸੀਗਾ ਕੋਂਸਟੈਂਟਲੀ. ਜੋ ਵੀ ਫਰੀ ਟਿਊਸ਼ਨ ਸਕੂਲ 'ਤੇ ਵੀ ਬਹੁਤ ਆਫਟਰ ਆਵਰਸ ਕੰਮ ਅਤੇ ਸਭ ਸੀਗਾ. ਸੋ ਜਿਹੜਾ ਵੀ ਅਗੇਨ ਮੈਂ ਇੰਗਲਿਸ਼ ਉਹਨੂੰ ਦੱਸੂਗਾ, ਯੂ ਮਾਡਲ ਵਟ ਯੂ ਸੀ ਨੋਟ ਵਟ ਯੂ ਹੀਅਰ. ਸੋ ਜਿਹੜਾ ਵੀ ਅਸੀਂ ਦੇਖਦੇ ਹਾਂ ਪੇਰੈਂਟਸ ਕਰਦੇ ਹਾਂ, ਜੋ ਐਕਸ਼ਨਸ ਲੈਂਦੇ ਹਾਂ, ਜੋ ਮਰਜ਼ੀ ਕਹੀ ਜਾਓ, ਜੇ ਅੱਛਾ ਤੁਹਾਨੂੰ ਆਪਣਾ ਬੈੱਡ ਸਾਫ਼ ਕਰਨਾ ਪਏਗਾ, ਪਰ ਜੇ ਦੇਖਦੇ ਤੁਸੀਂ ਆਪਣਾ ਬੈੱਡ ਗੰਦਾ ਰੱਖਦੇ ਹੋ, ਉਹ ਵੀ ਗੰਦਾ ਰੱਖਣਗੇ. ਸੋ ਅਸੀਂ ਪੇਰੈਂਟਸ ਦੇ ਥਰੂ ਹੀ ਦੇਖਿਆ ਕਿ ਮੇਰੇ ਮਦਰ ਸਾਰਿਆਂ ਨੂੰ ਮਦਦ ਕਰਦੇ ਹਾਂ. ਕੋਈ ਵੀ ਆਏ ਘਰ 'ਚ, ਕੋਈ ਵੀ ਆਏ, ਖਾਣਾ ਜ਼ਰੂਰ ਖਾ ਕੇ ਭੇਜਣਾ, ਅਤੇ ਬਿਨਾਂ ਖਾਏ ਬਿਨਾਂ ਕੁਛ ਚਾਹ ਪਿਲਾ ਕੁਛ ਵੀ ਨਹੀਂ ਭੇਜਣਾ. ਅੱਛਾ, ਕੋਈ ਉਹਨਾਂ ਦੀ ਗੱਲਬਾਤ ਕੋਈ ਵੀ ਹੈਗੀ ਹੈ, ਨੋਨ ਸਟੋਪ ਉਹਨਾਂ ਨੂੰ ਮੇਕ ਸ਼ੋਰ ਕਰਨਾ ਕਿ ਇਹ ਨਾ ਆ ਕੇ ਸੋਚਣਗੇ ਅਸੀਂ ਘਰ ਆਏ ਅਤੇ ਇਹਨਾਂ ਨੇ ਸਾਨੂੰ ਖੁਸ਼ ਨਹੀਂ ਕੀਤਾ.
ਹਾਂਜੀ.
ਸੋ ਉਹਨਾਂ ਦਾ ਕੈਰੈਕਟਰਿਸਟਿਕ ਸੀਗਾ, ਆਈ ਥਿੰਕ ਹਾਂ 100% ਦੇਖ ਕੇ ਮਾਡਲ ਕਰਦੇ.
ਉਹੀ ਗੱਲ, ਆਈ ਥਿੰਕ ਯੂ ਲੀਡ ਬਾਏ ਐਗਜ਼ਾਮਪਲ. ਤੁਸੀਂ ਜਿੱਦਾਂ ਕੰਮ 'ਤੇ ਵੀ ਸੇਮ ਹੀ ਗੱਲ ਹੁੰਦੀ ਆ, ਤੁਸੀਂ ਅਗਰ ਸਹੀ ਕੰਮ ਨਹੀਂ ਕਰੋਗੇ ਤਾਂ ਤੁਹਾਡੇ ਇੰਪਲੋਈਜ਼ ਵੀ ਨਹੀਂ ਕਰਨਗੇ, ਤੁਹਾਨੂੰ ਫੋਲੋ ਕਰਨਗੇ.
ਹਾਂਜੀ, ਪਹਿਲਾਂ ਤੁਸੀਂ ਤੁਹਾਡੇ ਜੂੜਾ ਵੀ ਹੁੰਦਾ ਸੀ, ਦਾੜੀ ਵੀ ਹੁੰਦੀ ਸੀ, ਤੁਸੀਂ ਲਿਖਿਆ ਸੀ ਕਿਤੇ ਕਿ ਮੈਂ ਟਰਬਨ ਕਾਫੀ ਚਿਰ ਤੱਕ ਬੰਨਦਾ ਰਿਹਾ, ਐਂਡ ਹੁਣ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ, ਐਂਡ ਓਬਵੀਅਸਲੀ ਸਿੱਖ ਰਿਲੀਜਨ ਤੋਂ ਵੀ ਕਾਫੀ ਕੁਛ ਸਿੱਖਣ ਨੂੰ ਮਿਲਿਆ ਹੋਏਗਾ, ਐਂਡ ਯੂ ਨੋ ਲਾਈਕ ਇੱਕ ਕਨੈਕਸ਼ਨ ਹੁੰਦਾ, ਇੱਕ ਟੀਚਿੰਗਸ ਵੀ ਸਿੱਖਦੇ ਹਾਂ ਅਸੀਂ, ਹੈ ਨਾ, ਰਿਲੀਜਨ ਤੋਂ. ਅਤੇ ਇੱਦਾਂ ਤੁਹਾਨੂੰ ਲੱਗਦਾ ਮਤਲਬ ਇੱਕ ਪੀਸਫੁਲ ਐਸਕੇਪ ਆ ਤੁਹਾਡਾ ਜਦੋਂ ਤੁਸੀਂ ਗੁਰਦੁਆਰਾ ਜਾਂਦੇ ਹੋ, ਐਂਡ ਵਟਸ ਯੋਰ ਵਿਜ਼ਨ ਕਿ ਜਦੋਂ ਤੁਸੀਂ ਇੱਕ ਸਿੱਖ ਟੈਂਪਲ ਵਿਜ਼ਿਟ ਕਰਦੇ ਹੋ, ਤੁਸੀਂ ਕੀ ਹੁੰਦਾ ਦਿਲ ਦੇ ਵਿੱਚ, ਦਿਮਾਗ 'ਚ?
ਪਹਿਲਾਂ ਤਾਂ ਮੈਂ ਬਹੁਤ ਰੈਗੂਲਰਲੀ ਜਾਂਦਾ ਸੀਗਾ, ਸੋ ਆਸਾ ਦੀ ਵਾਰ ਸਵੇਰੇ, ਅਤੇ ਅਗੇਨ ਮੇਰੀ ਮਦਰ ਦੇ ਥਰੂ, ਕਿਉਂਕਿ ਉਹਨਾਂ ਦਾ ਉਹਨਾਂ ਨੇ ਸ਼ੁਰੂ ਕੀਤਾ ਸੀ ਜਦੋਂ ਅਸੀਂ ਛੋਟੇ ਸੀਗੇ ਕਿ ਹਰ ਰੋਜ਼ ਸ਼ਾਮ ਨੂੰ ਅਸੀਂ ਬੈਠਣਾ ਜਦੋਂ ਰਾਜ ਸਾਹਿਬ ਕਰਦੇ ਹਾਂ, ਤੇ ਮੈਨੂੰ ਜਪਜੀ ਸਾਹਿਬ ਵੀ ਉਹਨਾਂ ਨੇ ਸਿਖਾਇਆ ਸੀ ਕਿ ਜਦੋਂ ਸਵੇਰੇ ਸਕੂਲ ਜਾਂਦੇ ਉਹ ਜਪਜੀ ਸਾਹਿਬ ਲਗਾਉਂਦੇ ਸੀ, ਸੋ ਇੰਨਾ ਉਹਨੂੰ ਆ ਗਿਆ ਸੀ ਕਿ ਦਿਮਾਗ 'ਚ ਮੈਨੂੰ ਪੂਰਾ ਪਤਾ ਸੀਗਾ। ਪਰ ਆਈ ਥਿੰਕ ਮੈਂ ਰੈਗੂਲਰਲੀ, ਸੋ ਹਰ ਹਫ਼ਤੇ ਮੋਰ ਮੇ ਬੀ ਵਾਂਸ ਐਵਰੀ ਫਿਊ ਮੰਥਸ ਮੈਂ ਨਹੀਂ ਜਾਂਦਾ ਸੀ, ਪਰ ਐਵਰੀ ਵੀਕ ਅਸੀਂ ਸਵੇਰੇ ਜਾਂਦੇ ਸੀਗੇ। ਪਰ ਜਦੋਂ ਮੇਰੀ ਮਦਰ ਦੀ ਡੈਥ ਹੋਈ ਆ, ਉਸ ਤੋਂ ਬਾਅਦ ਮੈਨੂੰ ਲੱਗਿਆ ਸੀ ਕਿ ਜਿਹੜਾ ਮੈਨੂੰ ਉਦੋਂ ਸਮਝ ਨਹੀਂ ਆਇਆ ਕਿ ਜਿਹੜਾ ਕੋਈ ਬੰਦਾ ਇੰਨਾ ਰਿਲੀਜੀਅਸ ਹੈਗਾ, ਇੰਨਾ ਬਿਲੀਵ ਕਰਦਾ ਕਿ ਕੋਈ ਕੋਈ ਗੋਡ ਹੈਗਾ ਅਤੇ ਉਹਨਾਂ ਦੀ ਅੱਛੀ ਚੀਜ਼ਾਂ ਉਹਨਾਂ ਨੂੰ ਹੋਣਗੀ, ਕਿਉਂਕਿ ਉਹ ਬਹੁਤ ਪਾਠ ਕਰਦੇ ਸੀਗੇ, ਬੜਾ ਉਹਨਾਂ ਦੀ ਇੰਟਰਨਲ ਰਿਲੀਜੀਅਸ ਬਿਲੀਫ ਬੜੀ ਸੀਗੀ, ਬੜੀ ਸਟਰੋਂਗ ਸਾਰਿਆਂ ਨੂੰ, ਯੂ ਨੋ ਵੈਰੀ, ਜੋ ਵੀ ਐਕਸਪਲੇਨ ਕਰ ਰਿਹਾ। ਪਰ ਜਦੋਂ ਉਹਨਾਂ ਨੂੰ ਬੇਸਿਕਲੀ ਉਹਨਾਂ ਨੂੰ ਲੰਗ ਕੈਂਸਰ ਹੋਇਆ ਸੀਗਾ, 10 months ਲੇਟਰ ਉਹਨਾਂ ਦੀ ਡੈਥ ਹੋਈ, ਸੋ ਉਹ 10 months ਬੜੇ ਉਹਨਾਂ ਨੇ ਔਖੇ ਕੱਟੇ ਸੀਗੇ, ਬਹੁਤ ਬਹੁਤ ਆਪਣੇ ਫੈਮਲੀ ਵਾਸਤੇ, ਉਹਨਾਂ ਵਾਸਤੇ। ਪਰ ਉਹਨਾਂ ਦੀ ਬਿਲੀਫ ਸ਼ੁਰੂ ਤੋਂ ਸੀਗੀ ਕਿ ਮੈਂ ਠੀਕ ਹੋ ਜਾਊਂਗੀ, ਜੋ ਜੋ ਮੇਰਾ ਇਹ ਡਾਇਗਨੋਸਿਸ ਹੈਗਾ ਗੁਰੂ ਸਾਹਿਬ ਠੀਕ ਕਰ ਦੇਣਗੇ। ਪਾਠ ਹਰ ਰੋਜ਼ ਕੀਤਾ, ਹੋਸਪਿਟਲ 'ਚ ਵੀ ਪਾਠ, ਅਤੇ ਉਹਨਾਂ ਨੂੰ ਬਿਲੀਵ ਸੀਗਾ ਕਿ ਠੀਕ ਹੋ ਜਾਏਗਾ। ਉਹਦੇ ਐਂਡ 'ਤੇ ਮੈਂ ਸੋਚਿਆ ਕਿ ਇਹ ਮੈਨੂੰ ਝੂਠ ਲੱਗਦਾ, ਅਤੇ ਮੈਂ ਉਸ ਟਾਈਮ ਸਮਝ ਨਹੀਂ ਆਇਆ, ਮੈਂ ਕਿਹਾ ਜਿਹੜਾ ਹੁਣ ਇੰਨਾ ਰਿਲੀਜੀਅਸ ਕੋਈ ਹੈਗਾ ਅਤੇ ਉਹਨਾਂ ਨੂੰ ਇੰਨੀ ਡਿਫੀਕਲਟ ਸਿਚੁਏਸ਼ਨ ਕੱਟਣੀ ਪਈ, ਅਤੇ ਕੋਈ ਐਂਡ ਰਿਜ਼ਲਟ ਵੀ ਨਹੀਂ ਕੋਈ ਪੋਜ਼ਿਟਿਵ ਸੀਗਾ, ਅਤੇ ਉਸ ਟਾਈਮ ਮੇਰੀ ਸ਼ਾਦੀ ਨਹੀਂ ਹੋਈ ਸੀ, ਬੱਚੇ ਨਹੀਂ ਸੀਗੇ, ਜਦੋਂ ਉਹਨਾਂ ਦੇ ਪੂਰੀ ਲਾਈਫ ਉਹ ਮੂਮੈਂਟਸ ਵਾਸਤੇ ਵੇਟ ਕਰ ਰਹੇ ਸੀਗੇ ਕਿ ਅੱਛਾ ਸ਼ਾਦੀ ਹੋਏਗੀ, ਮੈਂ ਸ਼ਾਦੀ 'ਤੇ ਹੋਵਾਂਗੀ, ਜਦੋਂ ਬੱਚੇ ਹੋਣਗੇ ਮੈਂ ਬੱਚਿਆਂ ਦੇ ਨਾਲ, ਕਹਿੰਦੇ ਸੀ ਤੁਸੀਂ ਕੰਮ 'ਤੇ ਜਾਣਾ, ਮੈਂ ਸਾਰੇ ਬੱਚਿਆਂ ਦਾ ਮੈਂ ਕੰਮ ਕਰੂੰਗੀ, ਤੁਸੀਂ ਕੋਈ ਫਿਕਰ ਨਾ ਕਰਨਾ। ਅਤੇ ਹੁਣ ਸਾਨੂੰ ਲੱਗਦਾ ਕਿ ਬੜਾ ਬੜਾ ਵੱਡਾ ਗੈਪ ਹੈਗਾ, ਉਹ ਤਾਂ ਮਦਰ ਦਾ ਤਾਂ ਗੈਪ ਤਾਂ ਹੁੰਦਾ ਹੀ, ਕਦੀ ਨਹੀਂ ਉਹ ਫੀਲ ਹੋ ਸਕਦਾ, ਤੁਸੀਂ ਬਸ ਇਗਨੋਰ ਕਰ ਸਕਦੇ ਹੋ, ਫੀਲ ਨਹੀਂ ਕਰ ਸਕਦੇ। ਸੋ ਉਸ ਟਾਈਮ ਮੇਰਾ ਬਹੁਤ ਡਾਊਟ ਹੋਇਆ, ਅਤੇ ਉਸ ਤੋਂ ਬਾਅਦ ਮੈਂ ਗੁਰਦੁਆਰੇ ਬਹੁਤ ਹੀ ਘੱਟ ਗਿਆ, ਅਤੇ ਮੈਨੂੰ ਲੱਗਿਆ ਵੀ ਹੈਗਾ ਕਿ ਮੈਂ ਕਿਉਂ ਜਾਵਾਂ, ਜੇ ਹੁਣ ਇਹ ਸਿਚੁਏਸ਼ਨ ਕਿਸ ਤਰ੍ਹਾਂ, ਜਿਹੜੇ ਸਭ ਤੋਂ ਰਿਲੀਜੀਅਸ ਪੂਰੇ ਸਭ ਤੋਂ ਰਿਲੀਜੀਅਸ ਪਰਸਨ ਨੂੰ ਮੈਂ ਜਿਹੜਾ ਜਾਣਦਾ, ਅਤੇ ਉਹਨਾਂ ਨੂੰ ਇਹ ਉਹਨਾਂ ਦਾ ਪਾਥ ਸੀਗਾ, ਅਤੇ ਅਸੀਂ ਉਸ ਤੋਂ ਬਾਅਦ ਮੇਰੇ ਫਾਦਰ ਮੋਰ ਰਿਲੀਜੀਅਸ ਹੋ ਗਏ, ਉਸ ਤੋਂ ਪਹਿਲੇ ਉਹਨੇ ਐਜ਼ ਇਨ ਪੂਰੇ ਗੁਰਸਿੱਖ ਹੈਗੇ ਆ, ਉਹ ਤਾਂ ਹੈਗੇ, ਪਰ ਗੁਰਸਿੱਖ ਹੋਣਾ ਅਤੇ ਪਾਠ ਕਰਨਾ ਅਤੇ ਰਿਲੀਜੀਅਸ ਹੋਣਾ ਦੋ ਡਿਫਰੈਂਟ ਚੀਜ਼ਾਂ, ਤੁਸੀਂ ਲੱਗ ਸਕਦੇ ਹੋ ਕਿ ਪੂਰੇ ਸਿੱਖ ਹੈਗੇ ਹੋ, ਪਰ ਜੇ ਤੁਸੀਂ ਯੂ ਨੋ ਕੰਪਲੀਟਲੀ ਸਿੱਖ ਸਿੱਖੀ ਦੇ ਕੋਈ ਕੰਮ ਨਹੀਂ ਕਰਦੇ, ਦੈਨ ਇਟਸ ਨੋਟ ਯੂ ਨੋ ਐਨੀਵੇ। ਸੋ ਆਈ ਥਿੰਕ ਉਸ ਟਾਈਮ ਮੈਨੂੰ ਬੜਾ ਡਾਊਟ ਹੋਇਆ, ਅਤੇ ਉਸ ਤੋਂ ਬਾਅਦ ਮੈਂ ਕਦੀ ਇੰਨਾ ਕਨੈਕਟ ਨਹੀਂ ਹੋਇਆ ਸਿੱਖੀ ਦੇ ਨਾਲ, ਉਸ ਤੋਂ ਪਹਿਲੇ ਮੈਂ ਬਹੁਤ ਕਨੈਕਟਡ ਸੀਗਾ।
ਬਿਲਕੁਲ
ਨਹੀਂ, ਥੈਂਕ ਯੂ ਸ਼ੇਅਰ ਕਰਨ ਲਈ, ਵੈਸੇ ਬਹੁਤ ਵੱਡੀ ਗੱਲ ਹੈ, ਤੁਸੀਂ ਆਪਦੇ ਰਿਲੀਜੀਅਸ ਬਿਲੀਫ ਬੇਸਿਕਲੀ ਸ਼ੇਅਰ ਕਰ ਰਹੇ ਹੋ, ਆਈ ਥਿੰਕ ਵੈਰੀ ਟੱਚਿੰਗ ਸਟੋਰੀ, ਬਹੁਤ
ਮੈਨੂੰ ਲੱਗਦਾ ਜਿਹੜੇ ਜਿਹੜੇ ਲੋਕਾਂ ਨੂੰ ਰੱਬ ਪਿਆਰ ਕਰਦਾ ਉਹਨੂੰ ਛੇਤੀ ਉੱਪਰ ਬੁਲਾ ਲੈਂਦਾ, ਦੈਟਸ ਵਾਟ ਆਈ ਬਿਲੀਵ, ਐਂਡ ਅਗੇਨ ਦੈਟਸ ਯੂ ਨੋ ਇੱਕ ਤਰੀਕੇ ਦਾ ਹੌਸਲਾ ਕਹਿ ਸਕਦਾ ਵਾਂ, ਇਟਸ ਨੋਟ ਵਟ ਯੂ ਨੋ। ਆਪਾਂ ਤੁਹਾਡੇ ਗੁੱਡ ਰੀਡਸ ਅਕਾਊਂਟ ਦੇਖ ਰਹੇ ਸੀ, ਐਂਡ ਕਿੰਨੀਆਂ ਬੁੱਕਸ
ਪੜ੍ਹੀਆਂ? 111 ਬੁੱਕਸ ਵੀਰੇ ਤੁਸੀਂ ਪੜ੍ਹੀਆਂ ਨੇ, ਇਹ ਗੱਲ ਸੱਚ ਆ?
ਉਸ ਤੋਂ ਜ਼ਿਆਦਾ ਹੈਗੀ, ਮੈਂ ਸਾਰੀ ਗੁੱਡ ਰੀਡਸ
ਅਪਡੇਟ ਨਹੀਂ ਕੀਤਾ,
ਹਾਂ ਮੈਂ ਬੜੇ ਸਾਲ ਹੋ ਗਏ ਹੁਣ ਐਕਚੁਅਲੀ ਅਪਡੇਟ ਨਹੀਂ ਕੀਤਾ।
ਓਕੇ,
ਹਾਂ ਪਰ ਆਈ ਥਿੰਕ ਜਦੋਂ ਦੇ ਬੱਚੇ ਹੋਏ ਮੈਂ ਘੱਟ ਗਿਆ, ਪਰ ਮੈਂ ਨੋਰਮਲੀ ਐਵਰੀ 2 weeks ਇੱਕ ਬੁੱਕ ਖਤਮ ਕਰਦਾ ਸੀਗਾ।
ਓਕੇ ਵਾਓ,
ਸੋ ਮੈਂ ਜਦੋਂ ਮੈਂ ਗੁੱਡ ਰੀਡ ਸ਼ੁਰੂ ਕੀਤਾ ਉਦੋਂ ਫਿਰ ਮੈਂ ਸਾਰੇ ਲੌਗ ਕਰ ਰਿਹਾ।
ਸੋ ਹੁਣ ਤੱਕ ਦੀ ਤੁਹਾਡੀ ਬੈਸਟ ਬੁੱਕ ਕਿਹੜੀ ਰਹੀ ਜਿਹਦੇ ਤੋਂ ਬਹੁਤ ਜ਼ਿਆਦਾ ਇੰਪੈਕਟ ਪਿਆ ਹੋਵੇ?
ਕੋਈ ਕੋਈ ਤਾਂ ਹੋਊਗੀ, ਕਿਉਂਕਿ ਮੈਨੂੰ ਵੀ ਲੱਗਦਾ ਮੇਰੀ ਕੋਈ ਹੈ ਜਾਂ ਮੈਂ।
ਬੈਸਟ ਬੁੱਕ
ਜਿਹਨੇ ਤੁਹਾਡਾ ਲਾਈਫ ਚੇਂਜ ਕੀਤੇ ਹੋ ਗਿਆ?
ਐਕਚੁਅਲੀ ਹਾਂ, ਨਹੀਂ, ਸਭ ਤੋਂ ਪਹਿਲੇ ਦਿਮਾਗ 'ਚ ਉਹੀ ਆਉਂਦੀ ਹੈ, ਟਿਮ ਫੈਰਸ ਦੀ 4-hour ਵਰਕ ਵੀਕ।
ਓਕੇ,
ਉਹ ਬਹੁਤ ਇੰਪੈਕਟਫੁਲ ਸੀਗੀ, ਅਤੇ ਟਿਮ ਫੈਰਸ ਦਾ ਪੋਡਕਾਸਟ, ਉਸ ਤੋਂ ਬਾਅਦ ਮੈਨੂੰ ਬਹੁਤ ਉਹਦੇ ਵਿੱਚ ਬਹੁਤ ਲਰਨਿੰਗਸ ਮਿਲੀ ਹੈ। ਸੋ ਡੈਫੀਨੇਟਲੀ ਉਹ 1 of the top 5 ਹੈਗੀ ਆ। ਇੱਕ ਉਹ ਰੋਬਰਟ ਗ੍ਰੀਨ ਦੀ ਬੁੱਕਸ ਜਿਹੜਾ ਉਹਨੇ ਲਿਖਿਆ ਹੈ, 48 ਲਾਜ਼ ਆਫ ਪਾਵਰ ਮਾਸਟਰੀ,
ਹਾਂਜੀ ਹਾਂਜੀ,
ਉਹਦੀ ਵੀ ਜੋ 3 trilogy ਔਰ
ਕਾਫੀ ਵੱਡੀ ਬੁੱਕ ਹੈ,
ਬਹੁਤ ਵਧੀਆ, ਬਹੁਤ
ਵੱਡੀ ਵੀ ਹੈ,
ਬਹੁਤ ਵਧੀਆ। ਸੋ ਉਹ ਦੋਨੋਂ ਦਿਮਾਗ 'ਚ ਆਉਂਦੀ ਹੈ, ਪਰ ਫੇਵਰੇਟ ਤਾਂ ਬਹੁਤ ਬਹੁਤ ਹੋਣਗੇ,
ਕਾਫੀ ਪੜ੍ਹ ਲਿਆ।
ਉਹਦੀ ਵੀ ਐਕਹਾਰਟ ਟੋਲੇ ਪਾਵਰ ਆਫ ਨਾਓ,
ਮੈਨੂੰ ਉਹ ਪਾਵਰ ਆਫ ਨਾਓ, ਹਾਂ ਮੈਂ ਸੁਣੀ ਹੈ ਬੁੱਕ,
ਹੈ ਉਹ ਮੈਨੂੰ ਵੀ ਬਹੁਤ ਇੰਪੈਕਟ, ਉਹ
ਮੈਨੂੰ 80-20 ਪ੍ਰਿੰਸੀਪਲ ਬਹੁਤ ਵਧੀਆ ਲੱਗਦੀ ਹੈ, ਆਈ ਡੋਨਟ ਨੋ ਕੀ ਜੇ ਤੁਸੀਂ, ਹਾਂ
ਹਾਂ, ਪਰੇਟੋਸ ਲਾਅ 80-20, ਹਾਂਜੀ
ਆਬਵੀਅਸਲੀ।
ਮੈਂ ਤਾਂ ਥੋੜੀ ਜ਼ਿਆਦਾ ਬਿਜ਼ਨਸ ਬੁੱਕਸ ਪੜ੍ਹਦਾ, ਸੋ ਮੇਰੀ ਫੇਵਰੇਟ ਤਾਂ ਈ-ਮਿਥ ਆ,
ਈ-ਮਿਥ, ਅੱਛਾ, ਹਾਂ,
ਮਾਈਕਲ
ਗਰਬਰ, ਹਾਂ ਹਾਂ, ਈ ਗਰਬਰ।
ਤੁਸੀਂ ਹਮੇਸ਼ਾ ਪੜ੍ਹਦੇ ਜਾਂ ਕੁਝ ਚੇਂਜ ਆਇਆ ਲਾਈਫ 'ਚ ਕਿ ਯਾਰ ਮੈਂ ਬੁੱਕਸ ਪੜ੍ਹਨੀਆਂ ਸ਼ੁਰੂ ਕਰਨੀਆਂ?
ਜਦੋਂ ਮੈਂ ਆਪਣਾ 뮤직 ਦਾ ਕੰਮ ਛੱਡਿਆ ਉਸ ਤੋਂ ਉਸ ਟਾਈਮ ਮੈਨੂੰ ਲੱਗਿਆ ਕਿ ਮੇਰੇ ਕੋਲ ਸਕਿੱਲਸ ਨਹੀਂ ਇਨਫ ਹੈਗੇ ਤੇ ਮੈਂ ਉਸ ਰੀਜ਼ਨ ਕਰਕੇ ਮੇਰਾ 뮤직 ਦਾ ਕਰੀਅਰ ਨਹੀਂ ਬਣਿਆ ਸੋ ਉਸ ਟਾਈਮ ਤੋਂ ਮੈਂ ਬਹੁਤ ਪੜ੍ਹਨਾ ਸ਼ੁਰੂ ਕੀਤਾ ਅਬਸੈਸਿਵਲੀ ਕਿ ਜਦੋਂ ਵੀ ਮੈਂ ਕੁਛ ਪੜ੍ਹਦਾ ਸੀਗਾ ਮੈਨੂੰ ਲੱਗਦਾ ਸੀ ਇੱਕ ਚੀਜ਼ ਮੈਂ ਸਿੱਖ ਲਈ ਹੈਗੀ ਹੈ ਅਤੇ ਇਹ ਇੰਨੀ ਵੱਡੀ ਚੀਜ਼ ਸਿੱਖੀ ਹੈ ਕਿ ਮੈਂ ਹੁਣ ਇਹ ਲਾਈਫ ਦੇ ਵਿੱਚ ਇੰਪਲੀਮੈਂਟ ਕਰਾਂ ਤਾਂ ਮੈਨੂੰ ਇੰਨੇ ਰਿਜ਼ਲਟਸ ਆ ਰਹੇ ਹਨ ਹਰ ਵਾਰੀ ਮੈਨੂੰ ਲੱਗਦਾ ਸੀਗਾ ਕੋਈ ਵੀ ਬੁੱਕ ਪੜ੍ਹੀ ਆ ਉਹ ਮੈਂ ਇਹ ਚੀਜ਼ ਮੈਨੂੰ ਜਾਣਦਾ ਹੀ ਨਹੀਂ ਸੀਗਾ ਅਤੇ ਮੈਂ ਕੋਈ ਬੰਦੇ ਨੇ 10-20 ਸਾਲ ਆਪਣੀ ਲਾਈਫ 'ਤੇ ਇੱਕ ਬੁੱਕ 'ਚ ਉਹਨੇ ਲਿਖਿਆ ਅਤੇ ਮੈਂ ਉਹ ਇੱਕ ਚੀਜ਼ ਸਿੱਖ ਸਕਦਾ ਬਸ ਬੁੱਕ ਪੜ੍ਹ ਕੇ ਮੈਨੂੰ ਲੱਗਦਾ ਸੀ ਇਸ ਤੋਂ ਵੱਡੀ ਚੀਜ਼ ਹੋ ਕੀ ਸਕਦੀ ਹੈ
ਪਰ ਤੁਸੀਂ ਆਈ ਥਿੰਕ ਐਵਰੀ 2 weeks ਇੱਕ ਬੁੱਕ ਪੜ੍ਹਦੇ ਸੀ ਹੈ ਨਾ ਤੁਹਾਨੂੰ ਲੱਗਦਾ ਵੀ ਇੰਨੀ ਬੁੱਕਸ ਜਿਵੇਂ ਤੁਸੀਂ ਐਵਰੀ 2 weeks ਪੜ੍ਹ ਰਹੇ ਹੋ ਤਾਂ ਇੰਨੀ ਫਾਸਟ ਤੁਸੀਂ ਉਹਨੂੰ ਅਪਲਾਈ ਕਰ ਪਾਉਂਦੇ ਹੋ
ਨਹੀਂ ਆਈ ਥਿੰਕ ਉਹ ਗਲਤ ਅਪਰੋਚ ਸੀਗੀ ਮੈਂ ਬਹੁਤ ਬਹੁਤ ਇਟਸ ਬੈਟਰ ਕਿ ਤੁਸੀਂ ਘੱਟ ਬੁੱਕਸ ਪੜ੍ਹੋ ਅਤੇ ਉਹਨੂੰ ਬਾਰ ਬਾਰ ਪੜ੍ਹੋ
ਹਾਂਜੀ
ਕਿਉਂਕਿ ਇੱਕ ਚੀਜ਼ ਇੱਕ ਬੁੱਕ ਪੜ੍ਹੋ ਉਹਦੇ 'ਚ ਇੰਨੀ ਨੌਲੇਜ ਹੁੰਦੀ ਹੈ ਮੈਂ ਸੋਚਦਾ ਸੀ ਅੱਛਾ ਇਹ ਪੜ੍ਹ ਲਈ ਹੁਣ ਨੈਕਸਟ ਵਾਲੀ ਪੜ੍ਹਾਂ ਮੈਨੂੰ ਉਹਦੇ 'ਚ ਆ ਗਿਆ ਅਤੇ ਉਹ ਬਸ ਕੋਂਸਟੈਂਟਲੀ ਭੱਜੀ ਜਾ ਰਿਹਾ ਸੀ ਨੈਕਸਟ ਬੁੱਕ ਪੜ੍ਹਨ ਵਾਸਤੇ ਪਰ ਆਈ ਥਿੰਕ ਜੇ ਹੁਣ ਇੱਕ ਬੁੱਕ ਹੈਗੀ ਹੈ ਸਮਝੋ 4-hour ਵਰਕ ਵੀ ਉਹਦੇ 'ਚ ਇੰਨੀ ਜ਼ਿਆਦਾ ਇੰਪੋਰਟੈਂਟ ਮੈਸੇਜਸ ਹੈਗੇ ਆ ਜੇ ਤੁਸੀਂ ਉਹਨੂੰ ਹੀ ਸਟੱਡੀ ਕਰੋ ਜਿਸ ਤਰ੍ਹਾਂ ਅਸੀਂ ਮੈਥ ਸਟੱਡੀ ਕਰਦੇ ਹਾਂ ਜਾਂ ਬਾਇਓਲੋਜੀ ਦਾ ਕੰਮ ਕੁਛ ਸਟੱਡੀ ਡੀਪਲੀ ਸਟੱਡੀ ਕਰਦੇ ਹੋ ਉਹਦੇ 'ਚ ਹੀ ਇੰਨੀ ਇਨਫ ਨੌਲੇਜ ਹੈਗੀ ਕਿ ਤੁਹਾਡੇ ਇੱਕ ਬੁੱਕ ਤੁਹਾਡੀ ਲਾਈਫ ਚੇਂਜ ਕਰ ਦੇਗੀ
ਸਹੀ ਗੱਲ
ਪਰ ਮੈਂ ਸੋਚਦਾ ਸੀ ਉਹ ਅੱਛਾ ਮੈਂ ਪੜ੍ਹ ਲਈ ਹੈਗੇ ਮੈਨੂੰ ਸਾਰਾ ਕੁਛ ਆ ਗਿਆ ਕੁਛ ਵੀ ਨਹੀਂ ਆਇਆ ਇੱਕ ਦੋ ਚੀਜ਼ਾਂ ਯਾਦ ਰਹਿੰਦੀਆਂ ਦੈਨ ਅਗਲੀ ਬੁੱਕ ਪੜ੍ਹ ਲਓ
ਮੈਨੂੰ ਵੀ ਇਹੀ ਲੱਗਦਾ ਕਿਉਂਕਿ ਮੈਂ ਕਾਫੀ ਵਾਰੀ ਮੈਨੂੰ ਨਾ ਇੱਕ ਵਾਰੀ ਮੈਂ ਬੁੱਕਸ ਇੱਦਾਂ ਔਡਰ ਕਰਨ ਲੱਗ ਗਿਆ ਵੀ ਥੋੜ੍ਹੀ ਜਿਹੀ ਬੁੱਕ ਪੜ੍ਹੀ ਇੱਕ ਵਾਰੀ ਫਿਰ ਔਡਰ ਕਰ ਲਿਆ ਸੋ ਇੱਕ ਨਾ ਬਹੁਤ ਇੰਟਰਟੇਨਮੈਂਟ ਬਣ ਗਈ ਮੇਰੇ ਲਈ ਬੁੱਕ ਪੜ੍ਹਨਾ
ਪੋਜੈਸ਼ਨ ਹੋ ਗਿਆ ਨਾ ਕਿ ਮੇਰੇ ਕੋਲ ਬਹੁਤ ਬੁੱਕਸ ਨੇ ਮੇਰੇ ਕੋਲ
ਸੋ ਲਾਈਕ ਫਿਰ ਮੈਂ ਉਹਦੇ ਵਾਰ ਰਿਵਿਊ ਕਰਿਆ ਬੈਠ ਕੇ ਜਿਵੇਂ ਵੀ ਮੈਂ ਕਿਹਾ ਕਰ ਕੀ ਰਿਹਾ ਮੈਂ ਬੁੱਕਸ ਕਦ ਲਈ ਪੜ੍ਹ ਰਿਹਾ ਬੁੱਕਸ ਪੜ੍ਹ ਰਿਹਾ ਤਾਂ ਕਿ ਮੇਰੀ ਲਾਈਫ ਹੋਰ ਇੰਪਰੂਵ ਹੋਵੇ ਤਾਂ ਮੈਂ ਸਿੱਖਾਂ ਹੋਰ ਚੀਜ਼ ਹੈ ਨਾ
ਹਾਂਜੀ ਹਾਂਜੀ ਐਂਟਰਟੇਨਮੈਂਟ ਤੁਸੀਂ ਬੜੀ ਅੱਛੀ ਗੱਲ ਕਹੀ ਹੈ ਉਹੀ ਸਪੌਟ ਔਨ ਐਂਟਰਟੇਨਮੈਂਟ ਹੋ ਜਾਂਦੀ
ਜੀ ਸੋ ਮੈਂ ਵੀ ਸੇਮ ਹੀ ਉਹ 'ਚ ਫਸ ਗਿਆ ਸੀ ਫਿਰ ਮੈਨੂੰ ਲੱਗਿਆ ਸਟੋਪ ਕਰੀਏ ਆਪਾਂ ਮੈਂ ਮਨਪ੍ਰੀਤ ਵੀਰ ਨਾਲ ਵੀ ਗੱਲ ਕਰੀ ਸੀ ਮੈਂ ਕਿਹਾ ਵੀ ਆਪਾਂ ਆਹ ਸਾਲ ਨਾਲ ਕੋਈ ਬੁੱਕ ਨਹੀਂ ਪੜ੍ਹਨੀ ਲੈਟਸ ਅਪਲਾਈ ਵਟ ਵੀ ਨੋ
ਪਰਫੈਕਟ
ਐਕਸ਼ਨ ਕਰੀਏ
ਆਈ ਥਿੰਕ ਉਹਦੇ ਨਾਲ ਰਿਜ਼ਲਟਸ ਵੀ ਬਹੁਤ ਵਧੀਆ ਰਹੇ ਨੇ
ਥੈਂਕ ਯੂ ਸੋ ਮੱਚ ਜੈਸਕੀ ਦਿਸ ਆਪਾਂ 1 ਘੰਟੇ ਦਾ ਪੋਡਕਾਸਟ ਹੋ ਗਿਆ ਐਂਡ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਪਤਾ ਵੀ ਨਹੀਂ ਲੱਗਾ
ਟਾਈਮ ਦਾ ਕਿਤੇ
ਜਦੋਂ ਆਪਾਂ ਇੱਦਾਂ ਡੀਪ ਫੋਕਸ ਜਿੱਦਾਂ ਆਪਾਂ ਤੁਸੀਂ ਕਿਹਾ ਕਿ ਫੋਨ ਸਾਈਡ 'ਤੇ ਰੱਖ ਕੇ ਗੱਲਾਂ ਕੀਤੀਆਂ ਐਂਡ ਕਨਵਰਸੇਸ਼ਨ ਕਿੰਨੀ ਡੀਪ ਹੁੰਦੀ ਹੈ ਟਾਈਮ ਦਾ ਮੈਨੂੰ ਲੱਗਦਾ ਪਤਾ ਨਹੀਂ ਲੱਗਦਾ ਪਰ ਫਸਟ ਆਫ ਆਲ ਥੈਂਕ ਯੂ ਤੁਸੀਂ ਸਾਡਾ ਇਨਵੀਟੇਸ਼ਨ ਅਸੈਪਟ ਕੀਤਾ ਐਂਡ ਹੋਪਫੁਲੀ ਫਿਊਚਰ 'ਚ ਅਸੀਂ ਤੁਹਾਡੇ ਨਾਲ ਹੋਰ ਡੀਪ ਕਨਵਰਸੇਸ਼ਨ ਕਰ ਸਕਾਂਗੇ ਜਦੋਂ ਤੁਹਾਡਾ ਬਿਜ਼ਨਸ ਕਾਫੀ ਮਲਟੀ ਬਿਲੀਨੀਅਰ ਐਂਡ ਵੀ ਪ੍ਰੇ ਫੋਰ ਇਟ ਐਂਡ ਥੈਂਕ ਯੂ ਸੋ ਮੱਚ ਫੋਰ ਕਮਿੰਗ ਟੂ ਪੰਜਾਬੀ ਪੋਡ
ਨਹੀਂ ਤੇ ਥੈਂਕ ਯੂ ਤੁਸੀਂ ਦੋਨਾਂ ਨੇ ਮੈਂ ਕਹਿਣਾ ਚਾਹੁੰਦਾ ਬਹੁਤ ਅੱਛਾ ਸਟਰਕਚਰ ਕੀਤਾ ਤੇ ਤੁਸੀਂ ਬਹੁਤ ਅੱਛਾ ਫਲੋ ਵੀ ਰੱਖਿਆ
ਥੈਂਕ ਯੂ
ਸੋ ਤੁਹਾਡੀ ਹੋਸਟਿੰਗ ਬਹੁਤ ਅੱਛੀ ਹੈ ਅਤੇ ਥੈਂਕ ਯੂ ਤੁਸੀਂ ਮੈਨੂੰ ਚਾਂਸ ਦਿੱਤਾ ਅਤੇ ਇਨਵਾਈਟ ਕੀਤਾ ਤੁਹਾਡੇ ਨਾਲ ਆ ਕੇ ਗੱਲ ਕਰਨਾ ਅਤੇ ਬਹੁਤ ਅੱਛਾ ਮੈਨੂੰ ਐਕਸਪੀਰੀਅੰਸ ਕੀਤਾ ਤੁਸੀਂ ਦੋਨੋਂ ਬਹੁਤ ਅੱਛੇ ਹੋਸਟ ਹੈਗੇ ਮੈਂ ਵੈਸੇ ਨਹੀਂ ਕਹਿ ਰਿਹਾ ਸੱਚੀ 'ਚ ਬਹੁਤ ਬਹੁਤ ਰਿਸਰਚ ਕੀਤੀ ਹੈ ਬੜੇ ਅੱਛੇ ਕੁਐਸਚਨ ਪੁੱਛੇ
ਇਹ ਕਲਿੱਪ ਨੂੰ ਅਸੀਂ ਬਾਰ ਬਾਰ ਚਲਾਵਾਂਗੇ
ਇਹ ਨਾ ਮੂਹਰੇ ਲਾਉਣੀ ਆ ਆਪਾਂ ਕਲਿੱਪ ਇਹ ਮੇਨ ਕਰਕੇ
ਨਹੀਂ ਨਹੀਂ ਸੱਚੀ ਤੁਸੀਂ ਇੰਨੀ ਰਿਸਰਚ ਕੀਤੀ ਹੈ ਲੋਕ ਇੰਨੀ ਰਿਸਰਚ ਨਹੀਂ ਕਰਦੇ
ਹਾਂਜੀ
ਅਤੇ ਉਹ ਮੈਨੂੰ ਲੱਗਦਾ ਕਿ ਤੁਸੀਂ ਇਟਸ ਮੀਨਿੰਗਫੁਲ ਜਿਹੜਾ ਤੁਹਾਡਾ ਗੈਸਟ ਆਇਆ
ਹਾਂਜੀ
ਅਤੇ ਆਲਸੋ ਬੜਾ ਕਲੀਅਰਲੀ ਤੁਸੀਂ ਬੋਲਦੇ ਹੋ ਅਤੇ ਕੀ ਹੈ ਬੜੇ ਅੱਛੇ ਕੁਐਸਚਨ ਪੁੱਛੇ
ਆਈ ਥਿੰਕ ਇਹ ਗੁੱਡ ਪੁਆਇੰਟ ਆ ਕਿਉਂਕਿ ਆਈ ਥਿੰਕ ਮੈਂ ਆਮ ਵੀ ਦੇਖਦਾ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਜਾਂ ਆਪਾਂ ਨਵੇਂ ਬੰਦਿਆਂ ਨੂੰ ਮਿਲਦੇ ਹਾਂ ਤਾਂ ਉਹਨਾਂ ਦਾ ਤੁਸੀਂ ਮਤਲਬ ਛੋਟੀ ਜਿਹੀ ਚੀਜ਼ ਤੋਂ ਰਿਸਪੈਕਟ ਲੱਗਦੀ ਹੈ ਜੇ ਤੁਸੀਂ ਉਹਨਾਂ ਦਾ ਨਾਮ ਯਾਦ ਰੱਖਦੇ ਹੋ ਇਹ ਛੋਟੀ ਜਿਹੀ ਚੀਜ਼ ਆ ਛੋਟੀ ਛੋਟੀਆਂ ਚੀਜ਼ਾਂ ਆਈ ਥਿੰਕ ਜੇ ਤੁਸੀਂ ਇੱਦਾਂ ਯਾਦ ਰੱਖਦੇ ਹੋ ਹੋਰ ਤੁਹਾਡੀ ਕਮਿਊਨੀਕੇਸ਼ਨ ਵੀ ਬੈਟਰ ਹੁੰਦੀ ਆ ਤੁਹਾਡੀ ਰਿਲੇਸ਼ਨਸ਼ਿਪ ਵੀ ਹੋਰ ਬੈਟਰ ਹੁੰਦੀ ਆ ਉਹ ਚੀਜ਼ ਨਾਲ
ਹਾਂਜੀ ਹਾਂਜੀ ਨਹੀਂ ਥੈਂਕ ਯੂ ਵੈਰੀ ਮੱਚ
ਥੈਂਕ ਯੂ ਸੋ ਮੱਚ
ਥੈਂਕ ਯੂ
ਓਕੇ ਜੀ